सर्पत नमस्कारी। ऐसे गुरु को बल बल जाइए आप मुक्त मोए तारे। कवन 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 गुण कहिए अंत नहीं किछ पारे। लाख 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 कई को है ऐसो विचार। विषम 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 ही पई है लाल गुलाल अंगार। कौ नानक संतन रसाई है ज्यों चाख गुंगा मुस्कार। आप मुक्त होए तारे ऐसे गुरां को बल बल। आप मुक्त होए तारे ऐसे गुरां को बल बल। जय
ਸੰਕੋਚ ਰਹੇ ਹੋਏ ਆਪ ਗੁਰੂ ਦਰਬਾਰ ਵਿੱਚ ਪਹੁੰਚੇ ਹੋ। ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਲ। ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਗੁਰੂਆਂ ਵਿੱਚ ਦਰਜਾ, ਇਹ ਇੱਕ ਬੜੇ ਭੁਲੇਖੇ ਦੀ ਬਾਤ ਹੈ। ਗੁਰੂ ਜਦ ਤੋਂ ਸੰਸਾਰ ਰਚਿਆ ਉਸ ਵੇਲੇ ਤੋਂ ਹੀ ਹੁੰਦੇ ਆਏ ਨੇ। ਜਦ ਤੱਕ ਸੰਸਾਰ ਰਹਿਣਾ ਉਸ ਵੇਲੇ ਤੱਕ ਉਹਨਾਂ ਨੇ ਰਹਿਣਾ, ਚਾਹੇ ਹਿਸਾਬ ਪੜ੍ਹਾਉਣ ਵਾਲਾ ਹੈ, ਚਾਹੇ ਮੈਡੀਕਲ ਸਾਇੰਸ ਪੜ੍ਹਾਉਣ ਵਾਲਾ ਹੈ, ਚਾਹੇ ਇੰਜੀਨੀਅਰਿੰਗ ਪੜ੍ਹਾਉਣ ਵਾਲਾ ਹੈ। ਅੰਗਰੇਜ਼ੀ ਚ ਅਸੀਂ ਉਹਨੂੰ ਮਾਸਟਰ ਕਹਿੰਦੇ ਹਾਂ, ਟੀਚਰ ਕਹਿੰਦੇ ਹਾਂ, ਪ੍ਰੋਫੈਸਰ ਕਹਿੰਦੇ ਹਾਂ, ਅਨੇਕਾਂ ਨਾਮ ਰੱਖੇ ਨੇ, ਉਸਤਾਦ ਕਹਿੰਦੇ ਹਾਂ। ਲੇਕਿਨ ਇਹ ਭਾਰਤ ਵਰਸ਼ ਦੀ ਜੋ ਸੰਸਕ੍ਰਿਤੀ ਸੀ ਇਹਦੇ ਵਿੱਚ ਕੁਛ ਆਦਰ ਜ਼ਿਆਦਾ ਸੀ ਇਹਨਾਂ ਵਾਸਤੇ। ਜਦ ਤੋਂ ਟੀਚਰ ਅੱਖਰ ਆ ਗਿਆ, ਸਟੂਡੈਂਟ ਦਾ ਸੰਬੰਧ ਟੀਚਰ ਨਾਲ ਬਹੁਤ ਪਤਲਾ ਹੋ ਗਿਆ, ਮਾਸਟਰ ਨਾਲ ਪਤਲਾ ਹੋ ਗਿਆ। ਲੇਕਿਨ ਜੋ ਗੁਰੂ ਸੀ ਉਸਦੇ ਨਾਲ ਸੰਬੰਧ ਬਹੁਤ ਗਾੜਾ ਹੋਇਆ ਕਰਦਾ ਸੀ। ਸੇਵਾ ਕਰਨੀ, ਉਹਦਾ ਹੁਕਮ ਮੰਨਣਾ, ਉਹਦੀ ਦੱਸੀ ਹੋਈ ਮਰਿਆਦਾ ਤੇ ਚੱਲਣਾ, ਭਾਵੇਂ ਉਹ ਪਰਾ ਵਿਦਿਆ ਦਾ ਉਸਤਾਦ ਹੈ ਚਾਹੇ ਅਪਰਾ ਵਿਦਿਆ ਦਾ। ਜੋ ਪਰਾ ਵਿਦਿਆ ਦਾ ਉਸਤਾਦ ਹੁੰਦਾ, ਜਿਸ ਨੂੰ ਗੁਰੂ ਆਖਦੇ ਸੀ, ਉਹਦੀ ਖਾਸ ਵਡਿਆਈ ਹੋਇਆ ਕਰਦੀ ਸੀ, ਖਾਸ ਸ਼ਰਧਾ ਹੋਇਆ ਕਰਦੀ ਸੀ, ਕਿਉਂਕਿ ਉਸਨੇ ਇਸ ਜੀਵ ਨੂੰ ਰਾਹ ਦੱਸਣਾ ਹੁੰਦਾ, ਹਨੇਰੇ ਚੋਂ ਕੱਢਣਾ ਹੁੰਦਾ, ਪ੍ਰਕਾਸ਼ ਚ ਪਾਉਣਾ ਹੁੰਦਾ। ਸੋ ਇਹ ਆਦਿ ਜਗਾਤ ਤੋਂ ਚੱਲਿਆ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਅਨੰਦਪੁਰ ਦਾ ਘੋਰ ਸੰਗਰਾਮ ਹੋ ਰਿਹਾ। ਚਿੱਠੀ ਆਉਂਦੀ ਹੈ ਕਿ ਤੁਸੀਂ ਕਾਹਨੂੰ ਇੰਨੀ ਤਕਲੀਫ ਕੱਟ ਰਹੇ ਹੋ, ਝਗੜਾ ਇੰਨਾ ਹੀ ਹੈ, ਤੁਸੀਂ ਕਿਲ੍ਹਾ ਖਾਲੀ ਕਰ ਦਿਉ ਅਤੇ ਸਾਨੂੰ ਵੀ ਐਂ ਹੋ ਜਾਏਗਾ। ਤੁਸੀਂ ਤਾਂ ਸਾਰਾ ਭਾਰਤ ਵਰਸ਼ ਤੁਹਾਡਾ ਹੈ, ਜਿੱਥੇ ਤੁਹਾਡਾ ਜੀ ਕਰਦਾ ਚਲੇ ਜਾਓ ਅਤੇ ਅਸੀਂ ਵੀ ਫੇਸ ਸੇਵਿੰਗ ਕਰ ਲਾਂਗੇ। ਮਹਾਰਾਜ ਕਹਿੰਦੇ ਛਾਲਾ ਹੈ, ਕਪਟ ਹੈ, ਕਪਟ ਨੰਗਾ ਕਰ ਦਿੱਤਾ। ਦੂਜੀ ਵਾਰੀ ਫੇਰ ਆਇਆ, ਉਦੋਂ ਵੱਧ ਕਸਮਾਂ ਖਾਧੀਆਂ ਗਈਆਂ। ਕੁਰਾਨ ਸ਼ਰੀਫ ਬੜੇ ਆਦਰ ਤੇ ਸਤਿਕਾਰ ਨਾਲ ਲੈ ਕੇ ਉੱਥੇ ਪਹੁੰਚਦੇ ਨੇ। ਮਹਾਰਾਜ ਜੀ ਨੇ ਇੱਕ ਵਚਨ ਕਿਹਾ ਉਸ ਥਾਂ ਦੇ ਉੱਤੇ, ਇਤਿਹਾਸਾਂ ਚ ਆਉਂਦਾ, ਮਹਾਰਾਜ ਕਹਿੰਦੇ ਜੇ ਕੁਰਾਨ ਦੀ ਇੱਜ਼ਤ ਅਸੀਂ ਨਾ ਰੱਖੀ ਤਾਂ ਸੰਸਾਰ ਚ ਕੌਣ ਰੱਖੂਗਾ? ਇਹ ਸਾਡਾ ਫਰਜ਼ ਬਣ ਜਾਂਦਾ ਧਰਮ ਪੁਸਤਕਾਂ ਦੀ ਇੱਜ਼ਤ ਕਰਨੀ, ਵੇਦ ਦੀ, ਕੁਰਾਨ ਦੀ। ਇਹ ਮੂਰਖ ਲੋਕ ਨੇ ਜਿਹੜੇ ਬੇਅਦਬੀਆਂ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ, ਕੁਰਾਨ ਸ਼ਰੀਫ ਦੀ, ਵੇਦਾਂ ਦੀ। ਮਹਾਰਾਜ ਕਹਿੰਦੇ ਜਦੋਂ ਇਹ ਜਾਮਨ ਆ ਗਿਆ, ਹੁਣ ਸਾਨੂੰ ਕਿੰਨੀਆਂ ਹੀ ਤਕਲੀਫਾਂ ਕਿਉਂ ਨਾ ਹੋਣ, ਅਸੀਂ ਇਹਦਾ ਮਾਣ ਰੱਖਣਾ ਹੈ ਕੁਰਾਨ ਸ਼ਰੀਫ ਦਾ। ਜਿਹਨਾਂ ਨਾਲ ਸਾਡਾ ਯੁੱਧ ਹੋ ਰਿਹਾ ਉਹਨਾਂ ਦਾ ਇਸ਼ਟ ਹੈ, ਇਸ਼ਟ ਦਾ ਅਸੀਂ ਮਾਣ ਰੱਖਣਾ, ਭਾਵੇਂ ਛੜ ਦਿਸਦਾ ਸੀ। ਮਹਾਰਾਜ ਨੇ ਵਚਨ ਵੀ ਕੀਤਾ ਵੀ 7 ਦਿਨ ਹੋਰ ਠਹਿਰੋ, ਪਰ ਕਾਹਲ ਬਹੁਤ ਪਈ ਹੋਈ ਸੀ। ਅਖੀਰ ਕਿਲ੍ਹਾ ਛੱਡ ਦਿੱਤਾ, ਕਾਫੀ ਦੂਰ ਆ ਜਾਂਦੇ ਨੇ ਤੇ ਪਿੱਛੋਂ ਹੱਲਾ ਕਰ ਦਿੱਤਾ। ਭਾਈ ਉਦੇ ਸਿੰਘ ਜਿਸਨੇ ਰਾਜੇ ਦਾ ਸੀਸ ਕੱਟਿਆ ਸੀ ਜਸਵਾਲੀਏ ਦਾ, ਉਹ ਪਿੱਛੇ ਰੁਕ ਗਿਆ। ਸਾਹਿਬਜ਼ਾਦੇ ਦਾ ਉਸਨੂੰ ਪਤਾ ਲੱਗਿਆ ਵੀ ਘਿਰ ਗਿਆ, ਸਾਹਿਬ ਅਜੀਤ ਸਿੰਘ ਨੂੰ ਕੱਢ ਦਿੱਤਾ ਗਿਆ, ਘੇਰੇ ਦੇ ਵਿੱਚੋਂ ਆਪ ਆ ਗਿਆ। ਉਸ ਤੋਂ ਬਾਅਦ ਉੱਥੇ ਸ਼ਹਾਦਤ ਪ੍ਰਾਪਤ ਹੋ ਗਈ, ਉਹਦਾ ਥਾਂ ਜੀਵਨ ਸਿੰਘ ਜੀ ਨੇ ਲੈ ਲਿਆ, ਜੋ ਸੀਸ ਲੈ ਕੇ ਆਏ ਸੀ ਗੁਰੂ ਨੌਵੇਂ ਪਾਤਸ਼ਾਹ। ਇੱਧਰ ਸਾਸਾ ਚੜਿਆ ਹੋਇਆ, ਗੁਰੂ ਮਹਾਰਾਜ ਨਾਲ ਜਿੰਨਾ ਲਿਟਰੇਚਰ 102 ਲਿਖਾਰੀਆਂ ਨੇ ਲਿਖਿਆ ਸੀ ਉਹ ਗੱਡਿਆਂ ਦੇ ਉੱਤੇ ਲੱਦਿਆ ਹੋਇਆ ਨਾਲ ਹੈ। ਬਹੁਤ ਵੱਡਾ ਲਿਟਰੇਚਰ ਮਹਾਰਾਜ ਨੇ ਸਾਡੇ ਵਾਸਤੇ, ਸਾਡੀ ਗਿਆਤ ਵਾਸਤੇ 52 ਲਿਖਾਰੀ ਤੇ ਕਵੀ ਤੇ 50 ਲਿਖਾਰੀ ਲਗਾਤਾਰ 102 ਲਿਖਦੇ ਰਹੇ ਤੇ ਖਰਚ ਕਿੰਨਾ ਕਰਿਆ? ਇਕੱਲੇ ਮਹਾਂਭਾਰਤ ਦੇ ਉੱਤੇ 2 ਲੱਖ ਰੁਪਈਆ ਖਰਚ ਹੋਇਆ। ਉਹਨੂੰ ਜਦ ਮੰਗਲ ਕਵੀ ਨੂੰ ਭੇਜਿਆ ਗਿਆ, 100-200 ਬੰਦਾ ਉਹਦੀ ਰਾਖੀ ਵਾਸਤੇ ਭੇਜਿਆ, ਰਾਏਪੁਰ ਰਾਣੀ ਨੂੰ ਭੁਲੇਖਾ ਪੈ ਗਿਆ ਕਿ ਕੋਈ ਦੁਸ਼ਮਣ ਚੜਿਆ ਹੋਗਾ, ਉਹਨੇ ਕਿਲੇ ਚੋਂ ਫਾਇਰ ਕਰਿਆ, ਝੰਡਾ ਕੱਢਿਆ ਉਹਨਾਂ ਨੇ ਚਿੱਟਾ, ਰਾਣੀ ਦੇ ਕੋਲ ਆ ਗਏ। ਰਾਣੀ ਨੂੰ ਕਹਿਣ ਲੱਗੇ ਕਿ ਅਸੀਂ ਤਾਂ ਗੁਰੂ ਦਸ਼ਮੇਸ਼ ਪਿਤਾ ਦੇ ਦਰਬਾਰ ਚੋਂ ਆਇਆ, ਉਸ ਬਾਦਸ਼ਾਹ ਨੇ ਲਿਟਰੇਚਰ ਦੀ ਕਦਰ ਕਰਦੇ ਹੋਇਆ ਨੇ ਇੰਨਾ ਧਨ ਦੇ ਦਿੱਤਾ ਕਿ ਰਾਜਿਆਂ ਨੂੰ ਭੁਲੇਖਾ ਪੈ ਗਿਆ ਕਿ ਕੋਈ ਦੁਸ਼ਮਣ ਚੜ੍ਹੇ ਆ ਰਿਹਾ। ਇੰਨੇ ਦਿਆਲੂ ਕਿਰਪਾਲੂ ਬਾਦਸ਼ਾਹ, ਬੜਾ ਲਿਟਰੇਚਰ ਤਿਆਰ ਹੋਇਆ, ਲੇਕਿਨ ਸਰਸੇ ਅੱਗੇ ਚੜ੍ਹਿਆ ਹੋਇਆ, ਉਹ ਕੋਈ ਤਰੀਕਾ ਨਹੀਂ ਲੰਘਣ ਦਾ। ਉਸ ਵੇਲੇ ਦੁਸ਼ਮਣ ਆ ਰਿਹਾ ਅਤੇ ਮਹਾਰਾਜ ਨੇ ਕਿਹਾ ਭਾਈ ਠੀਕ ਹੈ, ਆਤਮਕ ਖੁਰਾਕ ਅੱਜ ਨਹੀਂ ਮਿਲੀ। ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋਇਆ, ਸਰਸੇ ਦੇ ਕੰਢੇ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ ਤੇ ਨੇੜੇ ਹੀ ਲੜਾਈ ਹੋ ਰਹੀ ਹੈ। ਭੋਗ ਪਿਆ ਤੇ ਤਿੰਨ ਹਿੱਸਿਆਂ ਚ ਮਹਾਰਾਜ ਜੀ ਨੇ ਵੰਡ ਦਿੱਤੇ। ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਮਨੀ ਸਿੰਘ ਜੀ ਦੇ ਨਾਲ ਤੋਰ ਦਿੱਤੇ ਵੀ ਤੁਸੀਂ ਇਹਨਾਂ ਨੂੰ ਲੈ ਕੇ ਦਿੱਲੀ ਪਹੁੰਚੋ। ਪਹਿਲਾਂ ਉਹ ਹਰਿਦੁਆਰ ਪਹੁੰਚਦੇ ਨੇ, ਉੱਥੋਂ ਫਿਰ ਹੌਲੀ ਹੌਲੀ ਭੇਸ ਬਿਠਾ ਕੇ ਦਿੱਲੀ ਤੱਕ ਜਾਂਦੇ ਨੇ। ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਦੂਸਰੇ ਦਲ ਵਿੱਚ ਕਰ ਦਿੱਤਾ, ਹਦਾਇਤਾਂ ਦੇ ਤੀਆਂ ਵੀ ਕਿੱਥੇ ਪਹੁੰਚਣਾ। ਆਪ ਥੋੜੇ ਸਿੰਘਾਂ ਦੇ ਨਾਲ ਸਰਸਾ ਪਾਰ ਕਰ ਰਹੇ ਨੇ, ਪਾਲਕੀਆਂ ਨੂੰ ਪਾਰ ਕਰਦੇ ਬਹੁਤ ਸਾਰੇ ਸਿੰਘ ਦਰਿਆ ਦੇ ਵਿੱਚ ਹੜ ਗਏ। ਮਹਾਰਾਜ ਜੀ ਦੇ ਨਾਲ ਸਿਰਫ ਥੋੜੇ ਜਿਹੇ ਸਿੰਘ ਬਾਹਰ ਨਿਕਲੇ, ਜਿਨ੍ਹਾਂ ਚੋਂ ਕਾਫੀ ਆ ਕੇ ਰੋਪੜ ਤੱਕ ਸ਼ਹੀਦੀਆਂ ਹੀ ਪ੍ਰਾਪਤ ਕਰਦੇ ਕਰਦੇ ਅਖੀਰ ਆਪ ਨਿਹੰਗ ਖਾਨ ਦੇ ਕਿਲੇ ਵਿੱਚ ਠਹਿਰੇ। ਇੱਕ ਰਾਤ ਕੱਟੀ ਉੱਥੇ ਮਹਾਰਾਜ ਨੇ। ਨਿਹੰਗ ਖਾਨ ਪਠਾਨ, ਉਸਨੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਰਾਖੀ ਕਰੀ, ਕਿਲੇ ਦੇ ਸਖ਼ਤ ਪਹਿਰੇ ਲਾ ਦਿੱਤੇ। ਇੱਥੇ ਇੱਕ ਬੇਨਤੀ ਹੈ ਕਿ ਕਈ ਪ੍ਰੇਮੀ ਇਹ ਕਹਿੰਦੇ ਨੇ ਕਿ ਜੀ ਮੁਸਲਮਾਨ ਦਾ ਅਤਵਾਰ ਨਾ ਕਰੋ ਭਾਵੇਂ ਉਹ ਲੱਖਾਂ ਸੁਗੰਧਾਂ ਖਾ ਲੈ। ਬੜੀ ਗਲਤੀ ਹੈ ਉਹਨਾਂ ਦੀ, ਕਿਉਂਕਿ ਇਤਿਹਾਸਕ ਤੱਥਾਂ ਤੋਂ ਜੇ ਅਸੀਂ ਦੇਖੀਏ ਤਾਂ ਗੁਰੂ ਮਹਾਰਾਜ ਨਾਲ ਜਿਹੜਾ ਸਾਡੀ ਜਿੰਨੀ ਬਾਣੀ ਰਾਗਾਂ 'ਚ ਆਈ ਆ ਮਰਦਾਨੇ ਕਰਕੇ ਆਈ ਹੈ। ਉਹ ਤਾਂ ਅਮਰ ਯਾਦ ਹੈ ਉਸਦੀ, ਮਰਦਾਨੇ ਦੀ। ਜੇ ਉਸੇ ਕੌਮ ਨੂੰ ਅਸੀਂ ਨਫ਼ਰਤ ਕਰੀਏ ਤਾਂ ਫਿਰ ਤਾਂ ਸਾਡਾ ਗਲਤ ਹੈ। ਬਾਬਾ ਫਰੀਦ ਵਿੱਚ ਬੈਠੇ ਨੇ, ਬੇਅੰਤ ਬੈਠੇ ਨੇ। ਅਤੇ ਜੇ ਮਹਾਰਾਜ ਇਹ ਗੱਲ ਕਹਿੰਦੇ ਤਾਂ ਨਿਹੰਗ ਖਾਨ ਦੇ ਕਿਲੇ ਵਿੱਚ ਕਿਵੇਂ ਆ ਜਾਂਦੇ? ਇਹ ਨਿਰਮੂਲ ਬਾਤਾਂ ਨੇ ਸਾਰੀਆਂ, ਬਾਅਦ ਵਿੱਚ ਚਲਾਕ ਬੰਦਿਆਂ ਨੇ ਅਪੇਖ ਕਰਕੇ ਮਿਲਾਵਟਾਂ ਕਰਕੇ ਸਾਨੂੰ ਧੋਖੇ 'ਚ ਰੱਖਣ ਵਾਸਤੇ ਪਾ ਦਿੱਤੀਆਂ। ਉਸੇ ਵੇਲੇ ਗੁਰੂ ਮਹਾਰਾਜ ਦਾ ਜਦ ਪਤਾ ਚੱਲਦਾ ਹੈ, ਬੁੱਧ ਚੰਦ ਚਮਕੌਰ ਸਾਹਿਬ ਦਾ ਚੌਧਰੀ ਗੁਰੂ ਮਹਾਰਾਜ ਕੋਲ ਆਉਂਦਾ, ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਬਹੁਤ ਵੱਡੀ ਕੁਰਬਾਨੀ ਕਰੀ ਹੈ, ਹੋਰ ਤਾਂ ਅਸੀਂ ਤੁਹਾਡੀ ਮਦਦ ਕੋਈ ਨਹੀਂ ਕਰ ਸਕਦੇ, ਤੁਸੀਂ ਇੱਥੇ ਰੋਪੜ ਨਾ ਠਹਿਰੋ, ਚਮਕੌਰ ਚਲੋ, ਉੱਚੀ ਗੜੀ ਹੈ, ਉਹ ਸਾਹ ਤੇ ਕੁਛ ਮੁਕਾਬਲਾ ਹੋ ਸਕਦਾ, ਇਹ ਮੈਦਾਨ ਵਿੱਚ ਨਹੀਂ ਹੋਣਾ। ਮਹਾਰਾਜ ਜੀ ਚਮਕੌਰ ਸਾਹਿਬ ਨੂੰ ਚੱਲ ਪੈਂਦੇ ਨੇ। ਬੜਾ ਭਿਆਨਕ ਉੱਥੇ ਯੁੱਧ ਹੁੰਦਾ ਹੈ, ਸਾਹਿਬਜ਼ਾਦੇ ਦੋ ਸ਼ਹੀਦ ਹੋ ਜਾਂਦੇ ਨੇ, ਦਿਨ ਭਰ ਲੜਾਈ ਹੁੰਦੀ ਹੈ। ਗੁਰੂ ਮਹਾਰਾਜ ਜੀ ਪੰਜ ਸਿੰਘਾਂ ਦਾ ਹੁਕਮ ਮੰਨ ਕੇ ਇਹ ਸ਼ਰਤੇ ਬਾਹਰ ਜਾਂਦੇ ਆ ਕਿ ਅਸੀਂ ਚੋਰੀ ਨਹੀਂ ਜਾਣਾ, ਅਸੀਂ ਦੱਸ ਕੇ ਜਾਣਾ। ਉਸ ਵੇਲੇ ਮਹਾਰਾਜ ਜੀ ਨੇ ਰਾਤ ਨੂੰ ਅੱਧੀ ਰਾਤ ਨੂੰ ਸਿੰਘਾਂ ਵਜਾਇਆ, ਪਤਾ ਲੱਗਿਆ ਵੀ ਕਿ ਅਟੈਕ ਹੋਣ ਵਾਲਾ, ਅੰਦਰੋਂ ਫੌਜਾਂ ਖਬਰਦਾਰ ਹੋ ਗਈਆਂ ਸਾਰੀਆਂ। ਮਹਾਰਾਜ ਜੀ ਨਿਕਲ ਜਾਂਦੇ ਨੇ ਤਿੰਨ ਸਿੰਘਾਂ ਦੇ ਨਾਲ, ਤੇ ਉੱਚੀ ਟਿੱਬੀ ਤੇ ਜਾ ਕੇ ਉਹਨਾਂ ਨੇ ਪੀਰੇ ਹਿੰਦ ਮੇਰ ਵੀ, ਹਿੰਦੁਸਤਾਨ ਦਾ ਪੀਰ ਜਾ ਰਿਹਾ, ਫੜ ਲਓ ਜਿਹਨੇ ਫੜਨਾ। ਆ ਮਾਛੀ ਵਾੜੇ ਪਹੁੰਚਦੇ ਨੇ, ਉਹ ਸਾਂ ਤੇ ਕੌਤਕ ਹੁੰਦਾ ਤੇ ਉੱਥੋਂ ਨਿਕਲ ਕੇ ਆਪ ਆਹਿਸਤਾ ਆਹਿਸਤਾ ਰਾਏ ਕੱਲੇ ਦੇ ਪਾਸ ਪਹੁੰਚ ਜਾਂਦੇ ਆ। ਰਾਏ ਕੱਲਾ ਮੁਸਲਮਾਨ ਨਵਾਬ ਸੀ, ਸ਼ਰਧਾਲੂ ਸੀ, ਤੇ ਉਹ ਲੈ ਜਾਂਦਾ। ਤੇ ਕੱਢਣ ਵਾਲੇ ਕੌਣ ਨੇ? ਗਨੀ ਖਾਂ, ਨਵੀ ਖਾਂ। ਗਵਾਹੀ ਦਾ ਦੇਣ ਵਾਲਾ ਕੌਣ ਹੈ? ਸਲੋਹ ਵਾਲਾ ਪੀਰ। ਇਹ ਫਰੈਂਡ ਇਨ ਨੀਡ, ਇਹ ਫਰੈਂਡ ਇਨ ਡੀਡ। ਵਕਤ ਪਏ ਤੇ ਜਿਹੜਾ ਕੰਮ ਆਵੇ ਉਹ ਮਿੱਤਰ ਹੋਇਆ ਕਰਦਾ। ਕਿਸ ਤਰ੍ਹਾਂ ਅਸੀਂ ਕਿਸੇ ਕੌਮ ਨੂੰ ਬੁਰਾ ਕਹਿ ਸਕਦੇ ਹਾਂ? ਗੱਲਾਂ ਨੇ ਜੋਸ਼ ਦਵਾਉਣ ਵਾਲੀਆਂ, ਜਦ ਅਸੀਂ ਪਰਖਦੇ ਹਾਂ ਤਾਂ ਗੱਲ ਹੋਰ ਨਿਕਲਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਉੱਥੋਂ ਭੇਜਿਆ ਮਾਹੀ ਨੂੰ ਕਿ ਅੱਜ ਜਾ ਤੂੰ ਸਰੰਦ ਜਾ ਕੇ ਪਤਾ ਕਰ, ਕਿਉਂਕਿ ਉੜਦੀ ਗੱਲ ਦਾ ਪਤਾ ਲੱਗ ਗਿਆ ਸੀ ਕਿ ਮਾਤਾ ਗੁਜਰੀ ਜੀ ਦਰਿਆ ਦੇ ਕੰਢੇ ਉੱਥੇ ਇੱਕ ਝੌਂਪੜੀ ਸੀ ਮਾਸ਼ਕੀ ਦੀ। ਉਹ ਮਾਸ਼ਕੀ ਦੀ ਝੌਂਪੜੀ ਵਿੱਚ 2 ਦਿਨ ਰਹੇ। ਠੰਡ ਦੇ ਵਿੱਚ ਕੱਪੜਾ ਕੋਈ ਨਹੀਂ ਹੈ, ਉੱਥੋਂ ਆ ਕੇ ਗੰਗੂ ਬ੍ਰਾਹਮਣ ਨਾਲ ਲੈ ਗਿਆ। ਬੜਾ ਉਸਨੇ ਕਿਹਾ ਕਿ ਮਹਾਰਾਜ ਮਾਤਾ ਜੀ ਮੇਰਾ ਘਰ ਬਹੁਤ ਸੁਰੱਖਿਅਤ ਹੈ, ਤੁਸੀਂ ਉੱਥੇ ਚੱਲੋ। ਨਿਗਾਹ ਉਸ ਦੀ ਕਾਹਦੇ 'ਤੇ ਸੀ, ਇੱਕ ਖੱਚਰ ਧਨ ਦੀ ਭਰੀ ਹੋਈ ਸੀ। ਇਹ ਕੰਮਾ ਮਾਸ਼ਕੀ ਜੋ ਸੀ ਬੜੀ ਇਹਨੇ ਗੁਪਤ ਤਰੀਕੇ ਨਾਲ ਸੇਵਾ ਕਰੀ, ਅਤੇ ਉੱਥੇ ਇੱਕ ਲਛਮਣੀ ਬ੍ਰਾਹਮਣੀ ਸੀ ਜਿਹੜੀ ਵੇਲੇ ਪ੍ਰਸ਼ਾਦੇ ਲਿਆ ਕੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਜੀ ਨੂੰ ਛਕਾ ਜਾਂਦੀ ਸੀ, ਕਿਸੇ ਨੂੰ ਸ਼ੱਕ ਨਾ ਪਵੇ, ਐਸੇ ਤਰ੍ਹਾਂ ਨਾਲ ਆਉਂਦੀ ਸੀ। ਇਹ ਲੈ ਆਇਆ, ਇਹਨੇ ਆਉਂਦੇ ਹੀ ਰੌਲਾ ਪਾ ਤਾ ਕਿ ਚੋਰਾਂ ਨੂੰ ਚੋਰ ਲੈ ਗਏ ਪੈਸਾ। ਮਹਾਰਾਜ ਜੀ ਮਾਤਾ ਜੀ ਕਹਿਣ ਲੱਗੇ, ਬੇਟਾ ਪੈਸੇ ਦੀ ਤੈਨੂੰ ਲੋੜ ਹੈ, ਤੂੰ ਰੱਖ ਲੈ, ਇਹ ਗੱਲ ਨਾ ਕਰ। ਇਸ ਵੇਲੇ ਸਮਾਂ ਬੜਾ ਨਾਜ਼ੁਕ ਹੈ, ਕੋਠੇ 'ਤੇ ਚੜ੍ਹ ਕੇ ਰੌਲਾ ਨਾ ਪਾ। ਉਹ ਜਾ ਕੇ ਮਰਿੰਡੇ ਸ਼ਿਕਾਇਤ ਕਰ ਦਿੰਦਾ ਅਤੇ ਉੱਥੋਂ ਆ ਕੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਇੱਕ ਰਾਤ ਜੇਲ੍ਹ ਦੇ ਵਿੱਚ ਰੱਖਦੇ ਨੇ। ਐਸਾ ਇਤਿਹਾਸ ਵਿੱਚ ਲਿਖਿਆ ਕਿ ਮਾਤਾ ਜੀ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਹੱਥਕੜੀਆਂ ਵੀ ਲਾ ਤੀਆਂ ਅਤੇ ਬੇੜੀਆਂ ਵੀ ਲਾ ਦਿੱਤੀਆਂ, ਜਿਵੇਂ ਕੋਈ ਬਹੁਤ ਵੱਡੇ ਗੁਨਾਹਗਾਰ ਹੱਥ ਆ ਜਾਂਦੇ ਨੇ। ਜੋ ਸੰਤ ਬਾਬੇ ਅਜੀਤ ਸਿੰਘ ਨਥਲਪੁਰ ਵਾਲੇ, ਇਹਨਾਂ ਦਾ ਰੱਥ ਇਹਨਾਂ ਦੇ ਬਜ਼ੁਰਗਾਂ ਤੋਂ ਮੰਗਾਇਆ, ਉਹ ਰੱਥ 'ਚ ਬਿਠਾ ਕੇ ਆਪ ਸਰੰਦ ਲੈ ਜਾਂਦੇ, ਬੱਸੀ ਲੈ ਗਏ ਅਤੇ ਬੱਸੀ ਤੋਂ ਨੈਕਸਟ ਡੇ ਇਹੀ ਥਾਣੇਦਾਰ ਜਿਹੜਾ ਸੀ ਇਹ ਸਰੰਦ ਲੈ ਆਉਂਦਾ। ਸੋ ਇਹ ਜੋ ਸਾਰਾ ਵਾਕਾ ਸੀ, ਜਿਸ ਵਕਤ ਮਹਾਰਾਜ ਜੀ ਨੇ ਭੇਜਿਆ ਮਾਹੀ ਨੂੰ ਵੀ ਤੂੰ ਜਾ ਕੇ ਖਬਰ ਲੈ ਕੇ ਆ, ਬੜਾ ਚੁਸਤ ਬੰਦਾ ਸੀ, ਹੁਸ਼ਿਆਰ ਸੀ। ਉਹ ਜਦ ਖਬਰ ਲੈ ਕੇ ਜਾਂਦਾ ਹੈ, ਮਹਾਰਾਜ ਜੀ ਉਸਦਾ ਇੰਤਜ਼ਾਰ ਕਰ ਰਹੇ ਨੇ। ਥੋੜਾ ਲੇਟ ਹੋ ਗਿਆ, ਮਹਾਰਾਜ ਜੀ ਨੇ ਕਿਹਾ ਦੇਖੋ ਮਾਹੀ ਆ ਰਿਹਾ ਹੈ, ਆਪ ਬਾਹਰ ਪਲੰਘ ਤੇ ਬੈਠੇ ਨੇ। ਕਹਿੰਦੇ ਮਹਾਰਾਜ ਦਿਸਦਾ ਨਹੀਂ। ਫਿਰ ਮਹਾਰਾਜ ਨੇ ਦੂਜੀ ਵਾਰੀ, ਤੀਜੀ ਵਾਰੀ, ਚੌਥੀ ਵਾਰੀ, ਪੰਜਵੀਂ ਵਾਰੀ, ਵੀ ਦੇਖੋ ਤਾਂ। ਅਖੀਰ ਗਿਆ ਦਰਖਤ ਦੇ ਉੱਤੇ ਚੜ੍ਹ ਕੇ ਦੇਖੋ, ਉੱਚਾ ਬੋਰਡ ਦਾ ਦਰਖਤ ਸੀ, ਉਹਦੇ ਉੱਤੇ ਚੜ੍ਹੇ ਤਾਂ ਪਤਾ ਲੱਗਿਆ ਵੀ ਹਾਂ ਜੀ, ਕਹਿੰਦੇ ਆ ਰਿਹਾ, ਖਬਰ ਲੈ ਕੇ ਆ ਰਿਹਾ। ਉਸ ਵੇਲੇ ਉਹ ਮਾਹੀ ਗੁਰੂ ਮਹਾਰਾਜ ਦੇ ਹਜ਼ੂਰ ਪੇਸ਼ ਹੁੰਦਾ ਹੈ ਅਤੇ ਬਚਨ ਨਹੀਂ ਉਹ ਕਰਦਾ, ਰੋਈ ਜਾਂਦਾ, ਰੋ ਰੋ ਕੇ ਬਚਨ ਕਰਦਾ। ਮਹਾਰਾਜ ਕਹਿੰਦੇ ਤੂੰ ਬਚਨ ਤਾਂ ਦੱਸ, ਕੀ ਹੋਇਆ, ਕਿਵੇਂ ਹੋਇਆ? ਕਹਿੰਦਾ ਮਹਾਰਾਜ ਮੈਂ ਦੱਸ ਨਹੀਂ ਸਕਦਾ, ਜਿਹੜਾ ਕੰਮ ਤੁਹਾਡੇ ਟਰਸਟਡ ਬੰਦਿਆਂ ਨੇ ਕੀਤਾ, ਭਰੋਸੇ ਵਾਲਿਆਂ ਨੇ, ਗੰਗੂ ਤੁਹਾਡੇ ਕੋਲ ਲੰਗਰ ਚ ਕਰਨ ਸੇਵਾ ਕਰਨ ਵਾਲਾ ਬੰਦਾ ਸੱਚੇ ਪਾਤਸ਼ਾਹ, ਉਸ ਨੇ ਬਹੁਤ ਬੁਰਾ ਕੀਤਾ, ਬੇਮੁੱਖ ਹੋ ਗਿਆ, ਮਨਮੁੱਖ ਹੋ ਗਿਆ। ਸੋ ਉਸ ਨੇ ਜਾ ਕੇ ਮਹਾਰਾਜ ਖਬਰ ਕਰ ਦਿੱਤੀ। ਕਹਿੰਦੇ ਵੇਪਰ ਜਿਹੜਾ ਸੀ, ਜਨਮ ਵੇਪਰ ਦਾ ਸੀ ਤੇ ਕੰਮ ਉਸਨੇ ਚੰਡਾਲਾਂ ਵਾਲਾ ਕੀਤਾ। ਸੋ ਐਸਾ ਜੋ ਬੰਦਾ ਹੁੰਦਾ ਹੈ, ਨੂਣ ਖਾ ਕੇ ਬੁਰਾ ਕਰਨ ਵਾਲਾ, ਭਰੋਸਾ ਦੇ ਕੇ ਕਿਰਤ ਕਰਨ ਬਣਨ ਵਾਲਾ, ਬੇਫਵਾ ਬਣਨ ਵਾਲਾ, ਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਫਰਮਾਨ ਹੁੰਦਾ ਉਸਨੂੰ ਪੜ੍ਹੋ ਪਿਆ। ਤੇਰੀ ਹੱਤਿਆ ਕਿਤੇ ਨਾ ਵੀ ਲੈਣੀ, ਲੂਣ ਰਾਮੀ ਪਾਪੀਆ, ਹੱਤਿਆ ਕਿਤੇ ਨਾ ਲੈਣੀ, ਲੂਣ ਰਾਮੀ ਪਾਪੀਆ। Thank you. ਦੁੱਖ ਘਣਾ ਕਿਰਤ ਘਣਾ ਕਾ ਥਾਨ। ਜਿਹੜੇ ਕੀਤੇ ਹੋਏ ਨੂੰ ਭੁਲਾ ਦੇਣ, ਕਹਿੰਦੇ ਉਹਨਾਂ ਦਾ ਥਾਂ ਦਰਗਾਹ ਦੇ ਵਿੱਚ ਘੋਰ ਨਰਕ ਹੁੰਦਾ, ਜਿੱਥੇ ਹੱਦ ਤੋਂ ਜ਼ਿਆਦਾ ਦੁੱਖ ਮਿਲਦਾ। ਇਹ ਕਿਰਤ ਘਣਾ ਕੋ ਰੱਖਾ ਨਾ ਕੋਈ, ਨਰਕ ਘੋਰ ਮਹਿ ਪਾਵਣਾ, ਨਰਕ ਘੋਰ ਦੇ ਵਿੱਚ ਪੈਂਦਾ, ਉਹਦੀ ਹੱਤਿਆ ਨਹੀਂ ਲੈਂਦੀ। ਤੇ ਐਸੇ ਜੋ ਬੰਦੇ ਨੇ ਭਾਈ ਗੁਰਦਾਸ ਜੀ ਉਹਨਾਂ ਦੇ ਬਾਰੇ ਇਸ ਤਰ੍ਹਾਂ ਫਰਮਾਨ ਕਰਦੇ ਨੇ।
ਸਾਇ ਰਾਹੁ ਸਾਇ ਰਾਹੁ ਸਾਇ ਨਦ ਮਹਾ ਬਹੰਦੇ ਨਾਥ ਦਰਬਾਰੇ ਸਾਇ ਰਾ ਨਦ ਮਹਾ ਬਹੰਦੇ ਨਾਥ ਦਰਬਾਰੇ ਧਰਮ ਰਾਹੁ ਧਰਮ ਧਰਮ ਰਾਮ ਫਲ ਸਫਲ ਫਲੰਦੇ ਨਾਥ ਦਰਬਾਰੇ ਅੰਦਰ ਹਰੁ ਸੁਵੰਦੇ ਸਪਾਰੇ ਜੀ ਜੰਤ ਹੋ ਜੀ ਜੰਤ ਅਣਗਿਣਤ ਪਰੰਦੇ ਨਾਥ ਸਪਾਰੇ ਜੀ ਜੰਤ ਅਣਗਿਣਤ ਪਰੰਦੇ ਉਹ ਪਾਰੇ ਪੋਏ ਅਚਿਤ ਗਣ ਅਚਿਤ ਗਣ ਅਚਿਤ ਗਣ ਮੰਦੀ ਮੰਦੀ ਪਾਰੇ ਪੋਏ ਅਚਿਤ ਗਣ ਮੰਦੀ ਮੰਦੇ
ਕੇਵਲ ਧਰਤੀ ਤੋਂ ਪਾਰ ਜੇ ਨਹੀਂ ਸਹਿ ਹੁੰਦਾ ਡਾਵਾਂ ਡੋਲ ਹੁੰਦੀ ਹੈ, ਇਹਦਾ ਸੰਤੁਲਨ ਵਿਗੜਦਾ ਹੈ। ਗ੍ਰੈਵਿਟੀ ਦੇ ਵਿੱਚੋਂ ਜੇ ਆਫ ਹੁੰਦੀ ਹੈ ਤਾਂ ਹੁੰਦੀ ਹੈ, ਜੇ ਕਿਰਤ ਘਣ ਬੰਦੇ ਬਹੁਤੇ ਹੋ ਜਾਣ ਉਹਦਾ ਨਹੀਂ ਉਹ ਸਹਿ ਸਕਦਾ। ਸੋ ਇਸ ਤਰ੍ਹਾਂ ਦੇ ਨਾਲ ਐਡਾ ਉਸਨੇ ਮਾੜਾ ਕੰਮ ਕਰਿਆ ਕਾਹਦੇ ਵਾਸਤੇ, ਪੈਸੇ ਵਾਸਤੇ। ਪੈਸੇ ਨੇ ਤਾਂ ਨਾਲ ਨਹੀਂ ਜਾਣਾ। ਕਬੀਰੇ ਤਨ ਜਾਏਗਾ ਸਭੋ ਤੋਂ ਲੇ ਬੋਰ, ਨਾਂਗੇ ਪਾਵੋ ਤੇ ਗਏ ਜਿਨਕੇ ਲਾਖ ਕਰੋੜ। ਲੱਖ ਕਰੋੜ ਦਾ 100 ਖਰਬ ਵਾਲੇ ਨੂੰ ਕਹਿੰਦੇ। ਇੰਨੇ ਇੰਨਿਆਂ ਕੋਲ ਪੈਸਾ ਨਹੀਂ ਰਿਹਾ ਪ੍ਰੇਮੀਆ, ਗੁਰੂ ਕੋਲ ਇੰਨੀ ਦੇਰ ਰਹਿ ਕੇ ਤੈਨੂੰ ਮਤ ਨਾ ਆਈ, ਪੱਥਰ ਦਾ ਪੱਥਰ ਬਣਿਆ ਰਿਹਾ। ਕਿੱਡਾ ਘੋਰ ਪਾਪ ਤੈਂ ਕਰ ਦਿੱਤਾ ਜੋ ਇਤਿਹਾਸ ਵਿੱਚੋਂ ਕਦੇ ਨਹੀਂ ਨਿਕਲਣਾ ਤੇ ਨਾ ਤਾਂ ਕਦੇ ਮਾਫ਼ ਹੋਣਾ। ਉਸ ਵੇਲੇ ਮਾਤਾ ਜੀ ਮਨ ਵਿੱਚ ਕੁਛ ਥੋੜਾ ਵਿਚਾਰ ਕਰਦੇ ਆ ਵੀ ਦੇਖੋ, ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਬਈ ਬਹੁਤ ਦੁੱਖ ਪਾਵੋਗੇ, 7 ਦਿਨ ਹੋ ਠਹਿਰੋ। ਅਕਾਲ ਪੁਰਖ ਦਾ ਭਾਣਾ ਦੂਸਰੀ ਤਰ੍ਹਾਂ ਵਰਤਣ ਵਾਲਾ ਹੈ। ਆਪ ਇਹ ਅਕਾਲ ਪੁਰਖ ਨੇ ਤੁਸੀਂ ਤਪ ਬਹੁਤ ਕਰ ਲਿਆ, ਦਰਖਤਾਂ ਦੇ ਪੱਤੇ ਖਾ ਲਏ, ਛਿੱਲਾਂ ਖਾ ਲਈਆਂ, ਐਡਾ ਤਪ ਅੱਜ ਥਾਈ ਕਿਸੇ ਤਪੀਏ ਨੇ ਨਹੀਂ ਕੀਤਾ ਜਿੰਨਾ ਤੁਸੀਂ ਕਰ ਲਿਆ। ਹੁਣ ਇਹ ਤਪ ਨੂੰ ਫਲ ਲੱਗਣਾ 7 ਦਿਨਾਂ ਤੋਂ ਬਾਅਦ। ਐਸਾ ਕ੍ਰਿਸ਼ਮਾ ਵਰਤਣਾ, ਤੁਸੀਂ ਸੁਖ ਲਵੋਗੇ ਤੇ ਤੁਹਾਡਾ ਰਾਜ ਤੇਜ ਵੱਧ ਜਾਏਗਾ। ਪਰ ਵਚਨ ਨਾ ਮੰਨਿਆ ਗੁਰੂ ਮਹਾਰਾਜ ਦਾ, ਡੋਲ ਗਏ ਉਸ ਵੇਲੇ ਇਮਤਿਹਾਨ ਦੇ ਵਿੱਚ। ਤੇ ਮਾਤਾ ਜੀ ਵੀ ਪਹਿਲਾਂ ਤੁਰ ਪਏ ਸੀ, ਪਹਿਲਾਂ ਕਿਹਾ ਫਿਰ ਆਪ ਤੁਰ ਪਏ ਨਾਲ ਸਾਹਿਬਜ਼ਾਦਿਆਂ ਨੂੰ ਲੈ ਕੇ, ਵੀ ਮਹਾਰਾਜ ਨੂੰ ਫਿਰ ਆਉਣਾ ਪਿਆ। ਕਹਿਣ ਲੱਗੇ ਜੇ ਉਸ ਵੇਲੇ ਬਾਣੀ ਮੰਨ ਲੈਂਦੇ, ਐਸਾ ਇਤਿਹਾਸ ਜੇਕਰ ਆਉਂਦਾ, ਸੁਤਕੀ ਮਾਨੀ ਵਾਤ ਨੈ ਤੈ ਅਪਦਾ ਪਾਈ। ਆਪਣੇ ਪੁੱਤਰ ਗੁਰੂ ਦਸ਼ਮੇਸ਼ ਪਿਤਾ ਦੀ ਬਾਤ ਨਾ ਮੰਨੀ ਤਾਂ ਸਾਨੂੰ ਅਪਦਾ ਪਈ। ਪਏ ਕ੍ਰੋਧ ਕਿਤ ਵਿਛੜ ਗਏ ਜਿਨ ਸੁਧ ਪਰਾਈ। ਹੁਣ ਪਤਾ ਹੀ ਨਹੀਂ ਲੱਗਦਾ ਕੌਣ ਕਿੱਥੇ ਚਲਿਆ ਗਿਆ, ਕੌਣ ਕਿੱਥੇ ਚਲਿਆ ਗਿਆ, ਕਿਸੇ ਦਾ ਨਹੀਂ ਪਤਾ ਪਰਿਵਾਰ ਦਾ ਕੀ ਹੋਇਆ ਤੇ ਗੁਰੂ ਦਸ਼ਮੇਸ਼ ਪਿਤਾ ਦਾ ਕੀ ਹੋਇਆ, ਵੱਡੇ ਸਾਹਿਬਜ਼ਾਦਿਆਂ ਨਾਲ ਕੀ ਵਰਤਿਆ ਤੇ ਮਾਤਾਵਾਂ ਕਿੱਥੇ ਗਈਆਂ, ਤੇ ਕੁਛ ਨਹੀਂ ਪਤਾ ਲੱਗਦਾ। ਰਹੇ ਦੁਰਗਮੈ ਲਰਤ ਜਬ ਸੁਤ ਕਰਤ ਵਚੰਨਾ। ਜਿੰਨਾ ਚਿਰ ਕਿਲੇ ਵਿੱਚ ਬੈਠ ਕੇ ਲੜਦੇ ਰਹੇ ਤਾਂ ਉਨੀ ਦੇਰ ਤੱਕ ਗੁਰੂ ਮਹਾਰਾਜ ਨੇ ਬਚਾਏ ਰੱਖਿਆ। ਸਬਤ ਦਿਵਸ ਮੈਂ ਸਕਲ ਸੁਖ ਹਮ ਕਿਸੇ ਨਾ ਮੰਨਾ। 7 ਦਿਨਾਂ ਦੇ ਵਿੱਚ ਸਾਰੇ ਹੀ ਸੁਖ ਮਿਲ ਜਾਣਗੇ, ਇਹ ਵਚਨ ਅਸੀਂ ਗੁਰੂ ਮਹਾਰਾਜ ਦਾ ਮੰਨਿਆ ਨਾ। ਬੜੀ ਫਿਰਤਾ ਪੈ ਗਈ। ਸੋ ਇਸ ਤਰ੍ਹਾਂ ਦੇ ਨਾਲ ਜਿਸ ਵਕਤ ਆਪ ਚਮਕੌਰ ਇੱਥੇ ਆ ਜਾਂਦੇ ਨੇ ਸਰਹੰਦ ਦੇ ਕਿਲੇ ਦੇ ਅੰਦਰ, ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ। ਬਸਤਰ ਕੋਲ ਕੋਈ ਨਹੀਂ ਹੈ, ਜੋ ਬਸਤਰ ਪਾਏ ਹੋਏ ਨੇ ਉਹ ਹੀ ਬਸਤਰ ਨੇ, ਉਸ ਵੇਲੇ ਬਾਬਾ ਜ਼ੋਰਾਵਰ ਸਿੰਘ ਦੀ ਉਮਰ 7 ਸਾਲ 11 ਮਹੀਨੇ 8 ਦਿਨ ਦੀ ਸੀ ਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ 5 ਸਾਲ 10 ਮਹੀਨੇ 10 ਦਿਨ ਦੀ ਸੀ। ਇਸ ਛੋਟੀ ਉਮਰ ਦੇ ਅੰਦਰ ਮਾਂ ਦਾਦੀ ਦੇ ਨਾਲ ਕਿਲੇ ਦੇ ਵਿੱਚ ਬੈਠੇ ਨੇ, ਸਾਰੀ ਰਾਤ ਮਾਤਾ ਜੀ ਨੂੰ ਸੋਚਦਿਆਂ ਲੰਘੀ ਵੀ ਕੀ ਹੋਇਆ, ਪਰਿਵਾਰ ਦਾ ਵਚਨ ਨਾ ਮੰਨਿਆ। ਉਸ ਵੇਲੇ ਸਵੇਰਾ ਹੀ ਹੁੰਦਾ ਹੈ, ਕੁਛ ਖਾਣ ਪੀਣ ਨੂੰ ਨਾ ਦਿੱਤਾ ਗਿਆ, ਪਹਿਲੇ ਦਿਨ ਬਣਾ ਦਿੱਤਾ, ਦੂਸਰੇ ਦਿਨ ਬਣਾ ਦਿੱਤਾ। ਤਾਂ ਉਸ ਵੇਲੇ ਇੱਕ ਪ੍ਰੇਮੀ ਗੁਰਸਿੱਖ ਸੀ, ਉਸ ਨੂੰ ਪਤਾ ਲੱਗਿਆ, ਉਸਨੇ ਕਿਹਾ ਵੀ ਸ਼ਗਨ ਨੂੰ ਕੁਛ ਤਾਂ ਮੈਂ ਜ਼ਰੂਰ ਪਹੁੰਚਾਵਾਂ। ਬੇਅੰਤ ਤਰੀਕੇ ਕੀਤੇ, ਸਿਪਾਹੀਆਂ ਨਾਲ ਗੱਲਬਾਤ ਕੀਤੀ, ਕੋਈ ਨਾ ਮੰਨਿਆ। ਕਹਿੰਦੇ ਕਿਲੇ ਦੇ ਅੰਦਰ ਇੱਥੇ ਤਾਂ ਚਿੜੀ ਵੀ ਨਹੀਂ ਫੜਕਦੀ, ਉੱਥੇ ਜਾ ਕਿਵੇਂ ਸਕਦੇ ਹਾਂ ਅਸੀਂ, ਪਹਿਰਾ ਇੰਨਾ ਜ਼ਬਰਦਸਤ ਲੱਗਿਆ ਹੋਇਆ ਹੇਠਾਂ, ਅਤੇ ਆਪ ਬੁਰਜ ਵਿੱਚ ਕੈਦ। ਉਸਨੇ ਕਮੰਦ ਫਸਾਈ, ਉਹ ਰੱਸੇ ਦੇ ਬਲ ਨਾਲ ਚੜ ਕੇ ਚਲਿਆ ਗਿਆ ਅਤੇ ਜਾ ਕੇ ਉਸ ਮੋਤੀ ਮਹਿਰੇ ਨੇ ਦੁੱਧ ਪਿਲਾਇਆ, ਕੋਈ ਸ਼ਗਨ ਨੂੰ ਲੈ ਕੇ ਗਿਆ। ਬਾਹਰਲੀ ਖਬਰ ਦਿੱਤੀ ਸਾਰੀ, ਅੰਦਰਲੀ ਖਬਰ ਜਾ ਕੇ ਬਾਹਰ ਦਿੱਤੀ। ਉਸ ਵੇਲੇ ਸਾਹਿਬਜ਼ਾਦਿਆਂ ਨੂੰ ਦਰਬਾਰ ਦੇ ਵਿੱਚ ਲਿਜਾਇਆ ਗਿਆ ਵੀ ਪੁੱਛੀਏ ਇਹਨਾਂ ਤੇ। ਜਿਸ ਵਕਤ ਆਪ ਜਾਂਦੇ ਨੇ ਤਾਂ ਸਾਹਿਬ ਜ਼ੋਰਾਵਰ ਸਿੰਘ ਕਹਿਣ ਲੱਗੇ, ਫਤਿਹ ਸਿੰਘ ਆ, ਆਪਾਂ ਗੁਰੂ ਕੀ ਫਤਿਹ ਬੁਲਾਉਣੀ ਹੈ। ਇਹ ਜਿਹੜੇ ਸਾਨੂੰ ਦੱਸਦੇ ਨੇ ਨਾ ਵੀ ਐਂ ਝੁੱਕ ਕੇ 7 ਸਲਾਮਾਂ ਕਰਨੀਆਂ, ਇਹ ਨਹੀਂ ਆਪਾਂ ਕਰਨੀਆਂ, ਆਪਾਂ ਫਤਿਹ ਬੁਲਾਉਣੀ ਹੈ। ਉਸ ਵੇਲੇ ਦਰਬਾਰ ਚ ਜਾਂਦੇ ਨੇ, ਜਾ ਕੇ ਗੱਜ ਵੱਜ ਕੇ ਫਤਿਹ ਬੁਲਾਉਂਦੇ ਨੇ ਤੇ ਨਵਾਬ ਨੇ ਦੇਖਿਆ, ਸਾਰਿਆਂ ਨੇ ਦੇਖਿਆ ਵੀ ਕਿੰਨੇ ਸੁੰਦਰ ਬੱਚੇ, ਜਿਵੇਂ ਵਾਹਿਗੁਰੂ ਨੇ ਵਿਹਲੇ ਬੈਠ ਕੇ ਆਪ ਬਣਾਏ ਨੇ। ਨਿਗਾਹ ਨਹੀਂ ਹਟਦੀ ਆਪਣੇ ਬੱਚੇ, ਸਭ ਦੇ ਯਾਦ ਆਉਂਦੇ ਨੇ ਵੀ ਇੰਨੇ ਸੁੰਦਰ ਬੱਚੇ। ਆਹ ਬਿਪਤਾ ਇਹਨਾਂ ਤੇ ਪੈ ਗਈ, ਸਾਰੇ ਤਾਂ ਦੋਖੀ ਨਹੀਂ ਸੀਗੇ, ਲੜਾਈਆਂ ਲੜੀਆਂ ਜਾਂਦੀਆਂ, ਸਾਰੇ ਵੈਰੀ ਨਹੀਂ ਹੁੰਦੇ, ਦਰਦ ਵਾਲੇ ਬੰਦੇ ਵੀ ਵਿੱਚ ਹੁੰਦੇ, ਦੇਖਦੇ ਨੇ ਬੱਚਿਆਂ ਵੱਲ ਤੇ ਨਾਲ ਇਹ ਦੇਖਦੇ ਆ, ਦਲੇਰੀ ਵੀ ਦੇਖਦੇ ਨੇ ਵੀ ਆ ਕੇ ਗੱਜ ਵੱਜ ਕੇ ਇਹਨਾਂ ਨੇ ਆਪਣੇ ਨਾਰਾ ਵਜਾਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਓਰ ਮੈਨ ਜਿਹੜਾ ਹੈ ਨਾ, ਆਦਰਸ਼ਕ ਮੈਨ, ਉਹ ਪਰਮੇਸ਼ਰ ਦਾ ਹੈ, ਉਹ ਕਿਸੇ ਹੋਰ ਦਾ ਨਹੀਂ ਹੈਗਾ। ਜਿਹੜਾ ਪਰਮੇਸ਼ਰ ਦਾ ਹੈ, ਫਤਿਹ ਪਰਮੇਸ਼ਰ ਦੀ ਹੈ। ਗੱਲ ਤਾਂ ਸਿੱਧੀ ਸੀ, ਇਹਦੇ ਵਿੱਚ ਨਾ ਕਿਸੇ ਨੂੰ ਚੈਲੰਜ ਸੀ, ਨਾ ਕਿਸੇ ਨੂੰ ਕੋਈ ਦੁੱਖ ਦੇਣ ਵਾਲੀ ਬਾਤ ਸੀ। ਉਹ ਇਹ ਸੀ ਵੀ ਜਿਹੜਾ ਸੁਪਰਮੈਨ ਹੈ ਉਹ ਪਰਮੇਸ਼ਰ ਦਾ, ਸੁਪਰਮੈਨ ਨੂੰ ਖਾਲਸਾ ਕਹਿੰਦੇ ਸੀ, ਜਿਹਦੇ ਮਨ ਦੇ ਵਿੱਚ ਕੋਈ ਭਰਮ ਨਹੀਂ ਸੀ, ਜਿਹਦੇ ਮਨ ਵਿੱਚ ਕੋਈ ਦੁਆਇਤ ਨਹੀਂ ਸੀ, ਜਿਹਨੂੰ ਪੂਰਨ ਗਿਆਨ ਸੀ। ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ, ਜਿਹਨਾਂ ਦੇ ਅੰਦਰ ਪੂਰਨ ਜੋਤ ਜਗਦੀ ਸੀ, ਜਿਹਨਾਂ ਨੂੰ ਦੂਜਾ ਨਜ਼ਰ ਨਹੀਂ ਸੀ ਆਉਂਦਾ, ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖਾ, ਦੂਜੇ ਨਹੀਂ ਦੇਖਦੇ ਪ੍ਰਭੂ ਦੇ ਬਗੈਰ। ਐਸੇ ਜੋ ਪੁਰਸ਼ ਸੀ, ਪੂਰਨ ਜੋਤ ਜਗ੍ਹਾ ਘੱਟ ਮੈਂ ਤਬ ਖਾਲਸਾ ਤਾਹੇ ਨਿਖਾਲਸ ਜਾ, ਜਿਹਦੇ ਅੰਦਰ ਪੂਰਨ ਗਿਆਨ ਦੀ ਜੋਤ ਜਗੀ ਹੋਈ ਹੈ, ਆਪਾ ਹੈ ਨਹੀਂ ਜਿਹਦੇ ਅੰਦਰ, ਉਹ ਹੈ ਕੀ ਦਾ, ਉਹ ਵਾਹਿਗੁਰੂ ਦਾ। ਅਸੀਂ ਤਾਂ ਬਾਲ ਬੱਚਿਆਂ ਦੇ ਹੋਵਾਂਗੇ, ਕਿਸੇ ਹੋਰ ਦੇ ਹੋਵਾਂਗੇ, ਉਹ ਤਾਂ ਵਾਹਿਗੁਰੂ ਦਾ ਹੁੰਦਾ, ਕਿਸੇ ਹੋਰ ਦਾ ਨਹੀਂ ਹੁੰਦਾ। ਤੇ ਵਾਹਿਗੁਰੂ ਦਾ, ਵਾਹਿਗੁਰੂ ਦੀ ਹਮੇਸ਼ਾ ਹੀ ਫਤਿਹ ਹੈਗੀ, ਇਹ ਤਾਂ ਸਿੱਧੀ ਬਾਤ ਸੀ। ਲੇਕਿਨ ਉਹ ਕਈਆਂ ਨੂੰ ਚੁਭੀ, ਜਿਹੜੇ ਕੱਟੜ ਸੀਗੇ, ਜਿਹੜੇ ਦੂਸਰੇ ਸੀ ਉਹਨਾਂ ਨੇ ਕਿਹਾ ਬੜੀ ਦਲੇਰੀ ਹੈ ਬੱਚਿਆਂ ਦੇ ਅੰਦਰ। ਉਸ ਵੇਲੇ ਨਵਾਬ ਨੇ ਕਿਹਾ, ਬੱਚਿਓ ਸਾਨੂੰ ਬੜਾ ਅਫਸੋਸ ਹੈ, ਤੁਹਾਡੇ ਕੋਲ ਅਸੀਂ ਅਫਸੋਸ ਕਰਦੇ ਹਾਂ, ਤੁਹਾਨੂੰ ਫੜ ਲਿਆ, ਤੁਸੀਂ ਫਿਕਰ ਨਾ ਹੁਣ ਕਰੋ, ਡਰੋ ਨਾ, ਤੁਸੀਂ ਤੁਹਾਡੀ ਪਾਲਣਾ ਹੋਏਗੀ, ਪੂਰੀ ਤਰ੍ਹਾਂ ਤੁਹਾਡੀ ਸੰਭਾਲ ਹੋਏਗੀ, ਜੋ ਸਟੇਟਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਹਦੇ ਮੁਤਾਬਕ ਇਹ ਤੁਹਾਡੇ ਨਾਲ ਵਰਤਾਅ ਹੋਵੇਗਾ, ਤੇ ਹੁਣ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਤਾਂ ਲੜਾਈ ਵਿੱਚ ਮਾਰੇ ਗਏ, ਕੋਈ ਸਿੱਖ ਨਹੀਂ ਬਚਿਆ, ਜੇ ਸਾਰਿਆਂ ਦੇ ਵਿੱਚੋਂ ਬਚੇ ਹੋ, ਤੁਹਾਡੇ ਵੱਡੇ ਭਰਾ ਵੀ ਉੱਥੇ ਹੀ ਸ਼ਹੀਦ ਹੋ ਗਏ ਨੇ, ਤੇ ਸਿਰਫ ਤੁਸੀਂ 3 ਜਣੇ ਬਚੇ ਹੋ, ਤੁਹਾਡੇ ਦਾਦੀ ਜੀ ਤੇ ਤੁਸੀਂ ਦੋਏ। ਇੰਨਾ ਜਦ ਵਚਨ ਨਵਾਬ ਨੇ ਕਰਿਆ, ਉਸ ਵੇਲੇ ਜੋਰਾਵਰ ਸਿੰਘ ਜੀ ਕਹਿਣ ਲੱਗੇ, ਨਵਾਬ ਸਾਹਿਬ ਇਹ ਤੁਹਾਡੀ ਗੱਲ ਅਸੀਂ ਨਹੀਂ ਮੰਨਦੇ ਹੈਗੇ, ਗੁਰੂ ਦੀ ਚਾਲ ਚੱਲਣ ਵਾਲਾ ਸੰਸਾਰ ਚ ਕੋਈ ਨਹੀਂ, ਗੁਰੂ ਦੇ ਚਾਹੇ ਤਾਂ ਇੱਕ ਅੱਖ ਦੇ ਫੋਰ ਦੇ ਵਿੱਚ ਸਭ ਕੁਝ ਖਤਮ ਕਰ ਸਕਦੇ। ਉਹਨਾਂ ਨੂੰ ਤੁਸੀਂ ਕੀ ਸਮਝਦੇ ਹੋ, ਉਹ ਮਾਮੂਲੀ ਮਨੁੱਖ ਨਹੀਂ, ਉਹਨਾਂ ਦੀ ਚਾਲ ਨਹੀਂ ਚੱਲੀ ਜਾਂਦੀ।
ਐਸਾ ਜੰਮਿਆ ਨਾ ਜਗ ਤੇ ਉੱਤੇ ਕੋਈ ਜਿਹੜਾ ਚਾਲ ਚੱਲੇ ਗੁਰਾਂ ਦੀ, ਜੰਮਿਆ ਨਾ ਜਗ ਤੇ ਉੱਤੇ ਕੋਈ ਜਿਹੜਾ ਚਾਲ ਚੱਲੇ ਗੁਰਾਂ ਦੀ।
ਐਸੀਆਂ ਮਿੱਠੀਆਂ ਮਿੱਠੀਆਂ ਗੱਲਾਂ ਨਾਲ ਇਹ ਗੱਲ ਸੁਣ ਕੇ ਕਿ ਸਤਿਗੁਰੂ ਤੁਹਾਡੇ ਪਿਤਾ ਤਾਂ ਸ਼ਹੀਦ ਹੋ ਚੁੱਕੇ ਨੇ, ਭਰਾ ਤੁਹਾਡੇ ਸ਼ਹੀਦ ਹੋ ਚੁੱਕੇ ਨੇ, ਸਿਰਫ ਤੁਸੀਂ ਬਚਦੇ। ਉਸ ਵੇਲੇ ਬੱਚੇ ਐ ਨਹੀਂ ਹੈ ਉਹਨਾਂ ਦਾ ਦਿਲ ਟੁੱਟ ਜਾਵੇ ਜਾਂ ਗੱਲ ਮੰਨ ਲੈਣ। ਪੂਰੇ ਜੋਸ਼ ਵਿੱਚ ਆ ਗਿਆ ਜੋਰਾਵਰ ਸਿੰਘ, ਕਹਿਣ ਲੱਗਿਆ ਨਵਾਬ ਸਾਹਿਬ ਸੁਣ ਜੋਰਾਵਰ ਸਿੰਘ ਬਨ ਸਾਵਧਾਨ, ਸਭਨ ਸੁਨਾਵਤ ਵਾਕ ਵਖਾਨ, ਸ੍ਰੀ ਸਤਿਗੁਰ ਜੋ ਪਿਤਾ ਹਮਾਰੇ ਜਗ ਮੇ ਕੌਣ ਸਕੇ ਮਾਰ। ਕਹਿਣ ਲੱਗੇ ਨਾ ਆਕਾਸ਼ ਅਨੇਰੀ, ਪਰਬਤ ਪਹਾੜ ਸੂਰਜ ਚੰਦ ਇਹ ਫੜੇ ਨਹੀਂ ਜਾਂਦੇ ਕਦੇ ਵੀ, ਜਿਹੜੇ ਸਾਡੇ ਪਿਤਾ ਜੀ ਨੇ ਉਹਦਾ ਅਕਾਲ ਕਰਤਾ ਪੁਰਖ ਅਕਾਲ ਕਿਰਪਾਲ ਸਭ ਤੇ ਵੱਡੋ ਕਾਲ ਕੋ ਕਾਲ, ਉਹ ਤਾਂ ਕਾਲ ਦੇ ਵੀ ਕਾਲ ਨੇ, ਉਹਨਾਂ ਨੂੰ ਕੌਣ ਮਾਰ ਸਕਦਾ, ਕਿਉਂਕਿ ਉਹ ਅਕਾਲ ਪੁਰਖ ਦਾ ਨਿਜ ਰੂਪ ਨੇ। ਸਮੁੰਦਰ ਬਰੋਲ ਸ੍ਰੀ ਰਾਮ ਦੇਖਿਆ ਇੱਕ ਬਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਉਹ ਤਾਂ ਆਪ ਆਏ ਨੇ ਸੰਸਾਰ ਤੇ, ਅਕਾਲ ਪੁਰਖ ਨੇ ਕਿਹਾ ਮੈਂ ਆਪਣਾ ਸੁੱਤ ਹੋਏ ਨਵਾਜਾ, ਪੰਥ ਪ੍ਰਚਾਰ ਕਰਵੇ ਕੋ ਸਾਜਾ। ਬਚਨ ਸੁਣੇ ਤੇ ਨਾਲ ਦਰਬਾਰੀਆਂ ਨੇ ਉੱਠ ਕੇ ਜੋ ਨੇੜੇ ਸੀ ਕਹਿਣ ਲੱਗਿਆ, ਬੱਚਿਓ ਤੁਸੀਂ ਮਾਨ ਮਰਿਆਦਾ ਭੰਗ ਕਰ ਦਿੱਤੀ ਕੋਰਟ ਦੀ। ਇੱਥੇ ਆਉਣ ਦਾ ਤਰੀਕਾ ਹੈ ਕਿ ਪਹਿਲਾਂ 7 ਵਾਰੀ ਸੀਸ ਨਵਾਉਣਾ ਪੈਂਦਾ, ਅੱਧੇ ਕੋਡੇ ਹੋ ਕੇ ਛਾਤੀ ਨਾਲ 7 ਵਾਰੀ ਹੱਥ ਲਾਉਂਦੇ ਸੀ ਤੇ ਫੇਰ ਜਾ ਕੇ ਦੋਏ ਹੱਥ ਬੰਨ ਕੇ ਸਲਾਮ ਕਹਿ ਕੇ ਫੇਰ ਸਿੱਧੇ ਹੁੰਦੇ ਸੀ। ਤੁਸੀਂ ਮਰਿਆਦਾ ਭੰਗ ਕਰ ਦਿੱਤੀ ਤੇ ਤੁਸੀਂ ਸੀਸ ਨਵਾਓ, ਸਲਾਮ ਕਰੋ ਨਵਾ ਕੇ ਸੀਸ। ਉਸ ਵੇਲੇ ਕਹਿਣ ਲੱਗੇ ਦੋਵਾਂ ਭਰਾਵਾਂ ਨੇ ਇੱਕ ਦੂਜੇ ਵੱਲ ਨੂੰ ਦੇਖਿਆ, ਜ਼ੋਰਾਵਰ ਸਿੰਘ ਕਹਿਣ ਲੱਗੇ, ਫਤਿਹ ਸਿੰਘ ਕਿਹੜਾ ਸੀਸ ਨਵਾਈਏ, ਇਹ ਸੀਸ ਤਾਂ ਆਪਣਾ ਨਹੀਂ ਹੈ, ਇਹ ਸੀਸ ਨਾ ਮੇਰਾ ਹੈ, ਇਹ ਨਹੀਂ ਨਿਭਦਾ ਪਾਪੀਆਂ ਅੱਗੇ, ਸੀਸ ਨਾ ਮੇਰਾ ਹੈ, ਇਹ ਨਹੀਂ ਨਿਭਦਾ ਪਾਪੀਆਂ ਅੱਗੇ। ਕਹਿੰਦੇ ਨੇ ਇਹ, ਕਹਿੰਦੇ ਭਰਾ ਤਾਂ ਸੀਸ ਨਵਾਉਣ ਨੂੰ ਕਹਿੰਦੇ ਨੇ, ਕਹਿੰਦੇ ਯਾਦ ਹੈ ਸੀਸ ਤਾਂ ਆਪਣਾ ਹੈ ਹੀ ਨਹੀਂ, ਆਪਾਂ ਤਾਂ ਇਹ ਗੁਰੂ ਨੂੰ ਅਰਪਣ ਕਰ ਦਿੱਤਾ ਸੀ ਜਿਸ ਵਕਤ ਅੰਮ੍ਰਿਤ ਦੀ ਘੁੱਟ ਮੰਗੀ ਸੀ, ਆਪਣਾ ਤਾਂ ਸੀਸ ਰਿਹਾ ਹੀ ਨਾ, ਤਿਸ ਅੱਗੇ ਹਮ ਅਰਪੇ ਸੀਸ, ਸਰਬ ਕਲਾ ਸਮਰੱਥ ਜਗਦੀਸ਼। ਸਮਰੱਥ ਨੂੰ ਅਸੀਂ ਸੀਸ ਅਰਪ ਚੁੱਕੇ ਹਾਂ, ਸੀਸ ਸਾਡੇ ਨਹੀਂ, ਇਹਨੇ ਪਾਮਰ ਪਾਪ ਕਮਾਵੇ, ਕਿਵੇਂ ਨੇ ਅੱਗੇ ਸੀਸ ਨਵਾਵੇ। ਇਹ ਤਾਂ ਪਾਮਰ ਨੇ, ਝੂਠੇ ਨੇ, ਵਾਇਦਾ ਕਰਕੇ ਅਹਿਦਨਾਮਾ ਕਰਕੇ ਫੇਰ ਮੁੱਕਰ ਕੇ ਧੋਖਾ ਦੇ ਕੇ ਕਿੱਡਾ ਬੜਾ ਇਹਨਾਂ ਨੇ ਮਾੜਾ ਕੰਮ ਕਰਿਆ ਹੈ। ਇਹਨਾਂ ਦੇ ਅੱਗੇ ਸੀਸ ਗੁਰਮੁਖਾਂ ਦੇ ਅੱਗੇ ਤਾਂ ਨਿਭ ਸਕਦਾ, ਪਰਮੇਸ਼ਰ ਦੇ ਪਿਆਰਿਆਂ ਅੱਗੇ, ਇਹਨਾਂ ਪਾਮਰਾਂ ਅੱਗੇ ਸੀਸ ਨਿਭੇਗਾ? ਜਵਾਬ ਦੇ ਤਾ ਵਿਚਾਰ ਕੀਤੀ ਗਈ, ਅਖੀਰ ਇਹ ਹੋਇਆ ਕਿ ਬੱਚੇ ਨੇ ਇਹਨਾਂ ਨੂੰ ਭੇਜ ਦੇਵੋ, ਕੱਲ ਨੂੰ ਫੇਰ ਕਚਹਿਰੀ ਲੱਗੇਗੀ। ਬਾਹਰ ਪਤਾ ਲੱਗ ਗਿਆ ਸਾਰੇ। ਦੂਸਰੇ ਦਿਨ ਮਾਤਾ ਜੀ ਤੋਂ ਅਲਹਿਦਾ ਰੱਖ ਦਿੱਤੇ ਗਏ ਵੀ ਉਹ ਸਿਖਾਉਂਦੇ ਨੇ, ਇਹਨਾਂ ਨੂੰ ਅੱਡ ਰੱਖੋ। ਸੋ ਦੂਸਰਾ ਦਿਨ ਜਦ ਹੁੰਦਾ ਹੈ, ਫੇਰ ਕੋਰਟ ਦੇ ਵਿੱਚ ਆਉਂਦੇ ਨੇ, ਉੱਥੇ ਇਹ ਗੱਲ ਮਨਾਈ ਗਈ ਵੀ ਇਹਨਾਂ ਦਾ ਸੀਸ ਨਵਾਉਣਾ, ਵੱਡਾ ਦਰਵਾਜ਼ਾ ਬੰਦ ਕਰ ਦਿਓ ਤੇ ਖਿੜਕੀ ਤੇ ਹੀ ਨਗਾਓ, ਜਾਂ ਖਿੜਕੀ ਤੇ ਨਗਾਉਣਾ, ਦੱਸੋ ਇਸ ਤਰ੍ਹਾਂ ਵੀ ਪਹਿਲਾਂ ਸਿਰ ਅੰਦਰ ਕਰਨਾ ਫੇਰ ਜਾ ਕੇ ਨੰਘਣਾ। ਸੋ ਜਿਹੜਾ ਗਾਈਡ ਨਾਲ ਲਈ ਜਾਂਦੇ ਸੀ ਉਹ ਕਹਿਣ ਲੱਗੇ, ਦੇਖੋ ਬੱਚਿਓ ਆਹ ਹੁਣ ਛੋਟੇ ਦਰਵਾਜ਼ੇ ਤੇ ਹੀ ਆਪਾਂ ਲੰਘਣਾ, ਛੋਟੀ ਖਿੜਕੀ ਹੈ, ਮੈਂ ਤੁਹਾਨੂੰ ਨੰਘ ਕੇ ਦਿਖਾਉਣਾ ਤੁਸੀਂ ਇਸ ਤਰ੍ਹਾਂ ਕਰਨਾ। ਤੇ ਉਹ ਜਦੋਂ ਨੰਘਿਆ ਤਾਂ ਪਹਿਲਾਂ ਸਿਰ ਨੀਵਾਂ ਕਰਿਆ ਉਸਨੇ, ਫਿਰ ਜਾ ਕੇ ਉਹ ਖਿੜਕੀ ਥਾਈ ਲੰਘਿਆ। ਇੱਕ ਦੂਏ ਵੱਲ ਦੇਖਦੇ ਨੇ, ਕਹਿੰਦੇ ਇਹ ਤਾਂ ਸੀਸ ਨਿਭ ਗਿਆ। ਫਿਰ ਉਹਨਾਂ ਅੱਗੇ ਆਪਣਾ ਇਹ ਸੀਸ ਤਾਂ ਗੁਰੂ ਕਲਗੀਧਰ ਪਾਤਸ਼ਾਹ ਤੋਂ, ਗੁਰਮੁਖਾਂ ਤੋਂ ਬਗੈਰ, ਗੁਰਸਿੱਖਾਂ ਤੋਂ ਬਗੈਰ ਹੋਰ ਕਿਸੇ ਅੱਗੇ ਨਹੀਂ ਨਿਭਣਾ ਹੈ। ਜ਼ੋਰਾਵਰ ਸਿੰਘ ਕਹਿਣ ਲੱਗੇ, ਚਲਾਕੀ ਕਰਦੇ ਨੇ ਆਪਣੇ ਨਾਲ, ਐਂ ਨਹੀਂ ਆਪਾਂ ਲੰਘਣਾ, ਮੈਂ ਪਹਿਲਾਂ ਲੰਘੂ ਤੂੰ ਪਿੱਛੋਂ ਲੰਘਿਆ ਹੀ ਉਸ ਤਰ੍ਹਾਂ ਹੀ। ਸੋ ਉਹਨਾਂ ਨੇ ਉਹ ਖਿੜਕੀ ਦਾ ਉੱਪਰਲਾ ਹਿੱਸਾ ਪੜਿਆ, ਪਹਿਲਾਂ ਪੈਰ ਅੱਗੇ ਕਰੇ, ਫਿਰ ਬਾਕੀ ਹਿੱਸਾ ਲੰਘਾਇਆ। ਉਸ ਵੇਲੇ ਉਹ ਸਮਝ ਗਏ, ਕਹਿੰਦੇ ਬੱਚੇ ਤਾਂ ਬਹੁਤ ਨਿਡਰ ਨੇ। ਉਸ ਵੇਲੇ ਜਿਸ ਵਕਤ ਜਾਂਦੇ ਨੇ ਕੋਲ ਚਲੇ ਗਏ, ਫਿਰ ਫਤਿਹ ਬੁਲਾਈ, ਪਹਿਲਾਂ ਸਵਾਲ ਇਹ ਕਰਿਆ ਗਿਆ ਵੀ ਤੁਹਾਨੂੰ ਰਾਜ ਦਾ ਡਰ ਨਹੀਂ ਹੈ, ਕਾਨੂੰਨ ਦਾ ਡਰ ਨਹੀਂ ਹੈ, ਤੁਸੀਂ ਸੀਸ ਨਹੀਂ ਦਵਾਉਂਦੇ। ਉਸ ਵੇਲੇ ਵੱਡੇ ਸਾਹਿਬਜ਼ਾਦੇ ਕਹਿਣ ਲੱਗੇ, ਜ਼ੋਰਾਵਰ ਸਿੰਘ ਕਹਿਣ ਲੱਗੇ, ਨਵਾਬ ਡਰ ਨਾਮ ਦੀ ਚੀਜ਼ ਸਾਡੇ ਸਾਨੂੰ ਦੱਸੀ ਨਹੀਂ ਗਈ, ਸਾਡੇ ਗੁਰੂ ਨੇ ਨਹੀਂ ਦੱਸੀ ਡਰਨੀ, ਡਰਨ ਦੀ ਬਾਤ ਨਾ ਡਰਾਉਣ ਦੀ ਬਾਤ, ਦੋਵੇਂ ਗੱਲਾਂ ਨਹੀਂ ਹੈ। ਇਸ ਤਰ੍ਹਾਂ ਨਾਲ ਕਹਿੰਦੇ ਡਰੇ ਅਸੀਂ ਨਾ ਕਿਸੇ ਦਾ ਨਹੀਂ ਮੰਨਦੇ, ਇਹ ਹੈ ਹੁਕਮ ਪੂਰੇ ਸੁਣਨ ਦਾ। ਨਵਾਬ ਸਾਹਿਬ ਡਰਦਾ ਉਹ ਹੁੰਦਾ ਹੈ ਜੋ ਪਾਪ ਕਰਿਆ ਕਰਦਾ, ਜਿਹੜੇ ਉਲਟੀਆਂ ਗੱਲਾਂ ਕਰਦਾ ਹੋਏ। ਸੋ ਡਰੇ ਜੋ ਪਾਪ ਕਮਾਉਂਦਾ, ਧਰਮੀ ਬਖਸੇ ਜਿਹਨੇ ਕੋਈ ਕਸੂਰ ਕਰਿਆ ਹੋਵੇ, ਡਰਦਾ ਹਮੇਸ਼ਾ ਉਹ ਹੁੰਦਾ। ਤੇ ਸਾਡੇ ਸਤਿਗੁਰੂ ਦਾ ਹੁਕਮ ਹੈ, ਭੈ ਕਹੂੰ ਕੋ ਦੇਤ ਨਹਿ, ਨਹਿ ਭੈ ਮਾਨਤਾ। ਨਾ ਤਾਂ ਕਿਸੇ ਨੂੰ ਡਰਾਉਣਾ ਸੰਸਾਰ ਦੇ ਅੰਦਰ, ਤੇ ਨਾ ਕਿਸੇ ਦਾ ਡਰੇ ਮੰਨਣਾ। ਗਲਤ ਗਲਤਾਂ ਗੁਰਸਿੱਖ ਕਰਦਾ ਨਹੀਂ ਕਦੇ ਵੀ, ਆਪਣੇ ਹੱਕ ਤੇ ਰਹਿੰਦਾ ਹੈ, ਕੋਈ ਵੀ ਗਲਤ ਗੱਲ ਨਹੀਂ ਕਰਦਾ। ਮਹਾਰਾਜ ਕਹਿੰਦੇ ਡਰ ਉਹਨੂੰ ਹੈ ਜਿਹੜਾ ਗਲਤ ਗੱਲ ਕਰਦਾ, ਜਿਹੜਾ ਡਰ ਤੋਂ ਉੱਪਰ ਲੰਘ ਗਿਆ ਉਹ ਨਿਡਰ ਹੋ ਜਾਂਦਾ ਹੈ ਕਿਉਂਕਿ ਵਾਹਿਗੁਰੂ ਜੋ ਹੈ ਵਾਹਿਗੁਰੂ ਦਾ ਨਾਮ ਜਪ ਕੇ ਨਿਰਭਉ ਸ਼ਕਤੀ ਅੰਦਰ ਆ ਜਾਂਦੀ ਹੈ, ਉਹ ਡਰ ਖਤਮ ਹੋ ਜਾਂਦਾ, ਨਾ ਮੌਤ ਦਾ ਡਰ ਰਹਿੰਦਾ ਨਾ ਕਿਸੇ ਹੋਰ ਚੀਜ਼ ਦਾ ਡਰ ਰਹਿੰਦਾ। ਮਹਾਰਾਜ ਕਹਿੰਦੇ ਭੈ ਕਹੂ ਕੋ ਦੇਤ ਨੈ ਨਹਿ ਪੈ ਮਾਨਤਾ, ਕਹੋ ਨਾਨਕ ਸੁਣ ਰਹੇ ਮਨਾ, ਗਿਆਨੀ ਤਾਹੇ ਵਿਖਾਨ। ਗਿਆਨੀ ਗਿਆਨਵਾਨ ਦੀ ਅਵਸਥਾ ਇਹੀ ਹੁੰਦੀ ਹੈ, ਨਾ ਡਰਨਾ ਤੇ ਨਾ ਕਿਸੇ ਨੂੰ ਡਰ ਦੇਣਾ। ਸੋ ਕਹਿਣ ਲੱਗੇ ਡਰ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਅਸੀਂ ਕੋਈ ਗੱਲ ਕਰੀਏ ਮਾੜੀ ਵੀ ਅਸੀਂ ਡਰੀਏ, ਜਾਂ ਕੁਛ ਕਰਿਆ ਹੀ ਨਹੀਂ ਹੈ ਫਿਰ ਡਰ ਕਿਸ ਗੱਲ ਦਾ। ਜਦੋਂ ਇਹ ਬਚਨ ਸੁਣੇ, ਸੁਣ ਕਰ ਸਵਾ ਸਕਲ ਵਿਸਮਾਈ, ਇਹ ਬਾਰ ਕਿਆ ਸਮਝ ਸਵਾਈ। ਕਹਿਣ ਲੱਗੇ ਕਿੰਨੀ ਸਮਝ ਹੈ ਛੋਟੇ ਛੋਟੇ ਬੱਚਿਆਂ ਨੂੰ, ਕਮਾਲ ਦੀ ਗੱਲ ਹੈ। ਕਿਹੜੇ ਵੇਲੇ ਇਹਨਾਂ ਨੇ ਗੱਲਾਂ ਸਿੱਖ ਲਈਆਂ? ਉਸ ਵੇਲੇ ਨਵਾਬ ਵਿਚਾਰ ਕਰਨ ਲੱਗ ਗਿਆ, ਕੁਛ ਕਹਿਣ ਲੱਗੇ ਇਹਨਾਂ ਬੱਚਿਆਂ ਨੇ ਕਸੂਰ ਤਾਂ ਕੋਈ ਕਰਿਆ ਨਹੀਂ ਹੈ। ਕਾਜ਼ੀ ਨੂੰ ਕਿਹਾ ਵੀ ਕੋਈ ਦੇਖ ਤਾਂ ਦਫਾ ਲੱਗਦੀ ਹੈ ਇਹਨਾਂ ਦੇ ਉੱਤੇ, ਕੋਈ ਚਾਰਜ ਲੱਗਦਾ। ਉਸ ਵੇਲੇ ਕਾਜ਼ੀ ਨੇ ਸੋਚਿਆ, ਸੋਚ ਕੇ ਕਹਿਣ ਲੱਗਿਆ, ਨਵਾਬ ਸਾਹਿਬ ਇਹਨਾਂ ਤੇ ਚਾਰਜ ਕੋਈ ਨਹੀਂ ਲੱਗਦਾ, ਬਾਕੀ ਇਹ ਹੈ ਕਿ ਇਹਨਾਂ ਦੀ ਉਮਰ ਅਜੇ ਇੰਨੀ ਨਹੀਂ ਹੈ ਵੀ ਇਹਨਾਂ ਉੱਤੇ ਦੋਸ਼ ਲਾ ਦਿੱਤਾ ਜਾ। ਇਹ ਠੀਕ ਹੈ ਕਹਿੰਦੇ ਨੇ ਵੀ ਡਰੀਏ ਅਸੀਂ ਤਾਂ ਜੇ ਗਲਤ ਗੱਲ ਕਰੀ ਹੋਵੇ, ਆਹ ਤਾਂ ਕੁਰਾਨ ਸ਼ਰੀਫ ਦੇ ਅੰਦਰ ਆਉਂਦਾ ਹੀ ਨਹੀਂ ਹੈ ਕੋਈ ਦੂਜੇ ਦਫਾ ਲੱਗ ਜਾ। ਫਿਰ ਇਹ ਬੱਚੇ ਆਪਣੇ ਧਰਮ ਦੇ ਮੁਤਾਬਕ ਫਤਿਹ ਬੁਲਾਉਂਦੇ ਨੇ, ਆਹ ਵੀ ਦੋਸ਼ ਨਹੀਂ ਲੱਗਦਾ। ਫਿਰ ਛੋਟੇ ਬੱਚੇ ਨੇ, ਨਾ ਇਹਨਾਂ ਨੂੰ ਲੜਨ ਦਾ ਪਤਾ ਹੈ, ਨਾ ਲੜਨ ਦਾ ਪਤਾ ਹੈ, ਨਾ ਇਹ ਪਤਾ ਵੀ ਲੜਨ ਦੇ ਨਤੀਜੇ ਕੀ ਹੁੰਦੇ ਨੇ, ਨਾ ਇਹ ਪਤਾ ਨਾ ਲੜਨ ਦਾ ਕੀ ਹੁੰਦਾ। ਇਹ ਸ਼ੀਰਖੋਰ ਬੱਚੇ ਨੇ, ਇਹਨਾਂ ਨੇ ਕੁਛ ਵਿਗਾੜਿਆ ਨਹੀਂ ਹੈ। ਨਵਾਬ ਕਹਿਣ ਲੱਗਿਆ ਫਿਰ ਜੇ ਇਸਲਾਮ ਦੇ ਵਿੱਚ ਆ ਜਾਣ ਫਿਰ ਇਹਨਾਂ ਦਾ ਬੜਾ ਆਦਰ ਸਤਿਕਾਰ ਹੋਵੇ, ਬੜੇ ਅਹੁਦੇ ਮਿਲ ਜਾਣ, ਤੇ ਜੇ ਇਹ ਗੱਲ ਹੋ ਜਾਵੇ ਫਿਰ ਬਹੁਤ ਵੱਡੀ ਬਾਤ ਹੈ। ਕਿਉਂਕਿ ਉਹਨਾਂ ਦੇ ਮਨ ਵਿੱਚ ਇਹ ਸੀਗਾ ਕੁਦਰਤੀ ਤੌਰ ਦੇ ਉੱਤੇ, ਦੂਸਰੇ ਧਰਮਾਂ ਨੂੰ ਉਹ ਮੰਨਦੇ ਨਹੀਂ ਸੀਗੇ। ਉਹਨਾਂ ਦਾ ਸੀ ਵੀ ਇਹ ਜਿਹੜੇ ਲੋਕ ਨੇ ਨਾ ਇਹ ਪਰਮੇਸ਼ੁਰ ਤੋਂ ਬੇਮੁੱਖ ਹੋ ਕੇ ਮੂਰਤਾਂ ਵਗੈਰਾ ਨੂੰ ਮੰਨਦੇ ਨੇ ਤੇ ਕੁਫਰ ਕਰਦੇ ਨੇ, ਕੁਫਰ ਕਰਕੇ ਕਾਫਰ ਨੇ, ਇਹ ਨਰਕਾਂ ਨੂੰ ਜਾਣਗੇ, ਇਸਲਾਮ ਵਿੱਚ ਲਿਆ ਦਿੱਤੇ ਜਾਣ ਜੋ ਧਰਮ ਹੈ। ਸੋ ਉਹਨਾਂ ਨੇ ਜਿਸ ਵਕਤ ਇਹ ਗੱਲ ਕਹੀ ਉਸ ਵੇਲੇ ਸਾਹਿਬਜ਼ਾਦੇ ਕਹਿਣ ਲੱਗੇ ਵੀ ਕਿਹੜੀ ਚੀਜ਼ ਨੂੰ ਤੁਸੀਂ ਮੁਸਲਮਾਨ ਬਣਾਉਣਾ ਚਾਹੁੰਦੇ ਹੋ? ਆਤਮਾ ਦਾ ਤਾਂ ਕੋਈ ਜੋ ਹੈ ਉਹਦਾ ਕੋਈ ਧਰਮ ਨਹੀਂ ਹੋਇਆ ਕਰਦਾ, ਨਾ ਹਿੰਦੂ ਹੁੰਦੀ ਹੈ, ਨਾ ਮੁਸਲਮਾਨ, ਨਾ ਉਹ ਸਿੱਖ ਹੁੰਦੀ ਹੈ, ਨਾ ਈਸਾਈ ਹੁੰਦੀ ਹੈ, ਉਹ ਤਾਂ ਆਤਮਾ ਆਤਮਾ ਹੀ ਹੈ। ਬਾਕੀ ਹੈ ਜਿਸ ਤਰੀਕੇ ਦੇ ਨਾਲ ਬੇਅੰਤ ਤਰੀਕੇ ਨੇ ਪਰਮੇਸ਼ੁਰ ਨੂੰ ਮਿਲਣ ਦੇ, ਧਰਮ ਤਾਂ ਧਾਰੀਦਾ ਵੀ ਇਹਦੇ ਵਿੱਚ ਜਾ ਕੇ ਪਰਮੇਸ਼ੁਰ ਛੇਤੀ ਮਿਲ ਜੂ। ਸੋ ਹੁਣ ਤਾਂ ਇਹ ਹੋ ਨਹੀਂ ਸਕਦਾ, ਇਹ ਬਦਲਿਆ ਨਹੀਂ ਜਾ ਸਕਦਾ। ਹੁਣ ਨਾਮਦੇਵ ਜੀ ਨੂੰ ਜਿਸ ਵਕਤ ਫੜ ਲਿਆਂਦਾ ਤੇ ਗਊ ਮਾਰ ਕੇ ਅੱਗੇ ਰੱਖ ਦਿੱਤੀ, ਉਸ ਵੇਲੇ ਕਿਹਾ ਕਿ ਨਾਮਦੇਵ ਤਿੰਨ ਸ਼ਰਤਾਂ ਨੇ, ਪਹਿਲੀ ਹੈ ਕਿ ਗਊ ਜਿਉਂਦੀ ਕਰ ਦੇ, ਦੂਸਰੀ ਇਹ ਹੈ ਕਿ ਜੇ ਜਿਉਣਾ ਹੈ ਤਾਂ ਇਸਲਾਮ ਵਿੱਚ ਆ ਜਾ, ਤੇ ਤੀਸਰੀ ਗੱਲ ਇਹ ਹੈ ਕਿ ਫਿਰ ਤੈਨੂੰ ਜਿੱਥੇ ਗਊ ਮਰੀ ਹੋਈ ਹੈ ਉਹਦੇ ਨਾਲ ਹੀ ਤੈਨੂੰ ਮਾਰ ਦੇਣਾ। ਉਸ ਵੇਲੇ ਨਾਮਦੇਵ ਜੀ ਕਹਿਣ ਲੱਗੇ ਕਿ ਮੈਨੂੰ ਇਹ ਗੱਲ ਮਨਜ਼ੂਰ ਨਹੀਂ ਹੈ, ਗਊ ਮੈਂ ਨਹੀਂ ਜਿਉਂਦੀ ਕਰ ਸਕਦਾ, ਉਹ ਪਰਮੇਸ਼ੁਰ ਨੇ ਕਰਨੀ ਹੈ, ਬਾਕੀ ਜਿਹੜੀ ਤੁਸੀਂ ਮੇਰੇ ਜਿਉਣ ਵਾਸਤੇ ਸ਼ਰਤ ਰੱਖੀ ਹੈ ਉਹ ਮੈਨੂੰ ਮਨਜ਼ੂਰ ਨਹੀਂ ਹੈ, ਤੀਸਰੀ ਸ਼ਰਤ ਜਿਹੜੀ ਹੈ ਉਹ ਠੀਕ ਹੈ, ਮੈਂ ਉਹਦੇ ਵਾਸਤੇ ਤਿਆਰ ਹਾਂ। ਉਸ ਵੇਲੇ ਮਾਤਾ ਆਉਂਦੀ ਹੈ, ਮਾਂ ਆ ਕੇ ਕਹਿਣ ਲੱਗੀ ਨਾਮਦੇਵ ਕਾਹਨੂੰ ਤੂੰ ਜਾਨ ਗਵਾਉਣਾ, ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੇ ਖਦਾਏ, ਵੀ ਖਦਾ ਖਦਾ ਕਰ ਲੈ ਕਿ ਰਾਮ ਰਾਮ। ਹੁਣ ਮੈਂ ਨਾਮ ਨਹੀਂ ਜਪਦਾ, ਨਾਮ ਦੀ ਧੁਨ ਆਪੇ ਹੀ ਹੋ ਰਹੀ ਹੈ, ਮੇਰੇ ਅਖਤਿਆਰ ਤੋਂ ਬਾਹਰ ਹੈ, ਹੁਣ ਉਹ ਛੱਡ ਨਹੀਂ ਹੁੰਦਾ, ਉਹ ਤਾਂ ਸਾਰੇ ਸਰੀਰ ਦੇ ਵਿੱਚ ਸਮਾ ਗਿਆ, ਇਸ ਤਰ੍ਹਾਂ ਫਰਮਾਨ ਕਰ ਰਿਹਾ। ਛੋਟਿਆ ਨਾ ਜਾਏ ਜੀ, ਛੋਟਿਆ ਨਾ ਜਾਏ ਜੀ।
ਗਈ ਨਾ ਜਾਈਏ ਕਿਆ ਕਹਿ ਮੁਖ ਬੋਲਾਂ। ਤੇਰੇ ਭਾਰ ਬ੍ਰਹਮ ਤੇਰੇ ਭਾਰ ਬ੍ਰਹਮ ਗੁਣ ਨੇ ਤੇਰੀ ਬਾਣੀ ਕਫਲ ਦਰ ਤੇਰੇ ਭਾਰ ਬ੍ਰਹਮ ਗੁਣ ਨੇ ਤੇਰੀ ਬਾਣੀ ਬਾਬੂ ਤੂੰ ਤੇਰੇ ਦਾਸ ਕੀ ਤੇਰੇ ਦਾਸ ਕੀ ਤੇਰੇ ਦਾਸ ਕੀ ਨਾਨਕ ਗੁਰਬਾਣੀ ਬਾਬੂ ਤੂੰ ਤੇਰੇ ਦਾਸ ਕੀ ਨਾਨਕ ਗੁਰਬਾਣੀ ਲਾਲ ਰੰਗ ਤੁਸ ਤੂੰ ਲਗਾ ਤੁਸ ਤੂੰ ਲਗਾ ਤੁਸ ਤੂੰ ਲਗਾ ਨਿਤ ਕੇਵਟ ਪਾਤਾ ਲਾਲ ਰੰਗ ਤੁਸ ਤੂੰ ਲਗਾ ਕੇਵਟ ਪਾਤਾ
ਨਾਮ ਅੰਦਰ ਰਚ ਗਿਆ ਪੂਰਨ ਗਿਆਨ ਹੋ ਗਿਆ ਦੂਜਾ ਨਜ਼ਰ ਨਹੀਂ ਆਉਂਦਾ ਉਹਨੂੰ ਕੀ ਕਹਿਣਾ ਵੀ ਤੂੰ ਫਲਾਣੇ ਧਰਮ ਚ ਆ ਜਾ ਉਹਦੀ ਦ੍ਰਿਸ਼ਟੀ ਤਾਂ ਸਾਰੇ ਧਰਮ ਇੱਕੋ ਹੁੰਦੇ ਉਹ ਧਰਮ ਦੀ ਪਰਿਭਾਸ਼ਾ ਬਹੁਤ ਨੀਵੀਂ ਰਹਿ ਜਾਂਦੀ ਹੈ ਜਿਵੇਂ ਇੱਕ BA ਚ ਪੜ੍ਹਦੇ ਬੰਦੇ ਨੂੰ ਕੋਈ ਕਹੇ ਤੂੰ ਪਹਿਲੀ ਜਮਾਤ ਚ ਲੱਗ ਜਾ ਮਖੌਲ ਹੈ ਉਹਦੇ ਨਾਲ ਉਹ ਪੂਰਨ ਪਦ ਤੇ ਪਹੁੰਚੇ ਹੋਏ ਸੀ ਸਾਹਿਬਜ਼ਾਦੇ ਐਵੇਂ ਨਹੀਂ ਸੀ ਜੇ ਧਰੂਨ ਨੂੰ 5 ਸਾਲ ਦੇ ਵਿੱਚ ਪੂਰਨ ਗਿਆਨ ਹੋ ਸਕਦਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਪਣੀ ਔਲਾਦ ਸੀ ਪੂਰਨ ਗਿਆਨਵਾਨ ਸੀਗੇ ਮੁਸਕਰਾ ਪਏ ਕਹਿੰਦੇ ਕਿਹੜੀ ਚੀਜ਼ ਨੂੰ ਕਹਿੰਦੇ ਨੇ ਇਸੇ ਤਰ੍ਹਾਂ ਦੇ ਨਾਲ ਪ੍ਰਹਲਾਦ ਨੂੰ ਕਹਿੰਦੀ ਹੈ ਮਾਂ ਤੂੰ ਰਾਮ ਕਹਿਣ ਕੀ ਛੋੜ ਬਾਣ ਤੁਝ ਤੁਰਤ ਛਡਾਉ ਮੇਰੋ ਕਹਿਓ ਮਾਨ ਕਹਿੰਦੇ ਮਾਤਾ ਹੁਣ ਨਾਮ ਦੀ ਬਾਤ ਕਰਦੀ ਹੈ ਇਹ ਤਾਂ ਨਹੀਂ ਛੱਡ ਹੁੰਦਾ ਇਹ ਤਾਂ ਰੋਮ ਰੋਮ ਚ ਰਚ ਗਿਆ ਗੁਰਮੁਖ ਰੋਮ ਰੋਮ ਵਰਤਿਆ ਹੋਇਆ ਸੋ ਇਸ ਤਰ੍ਹਾਂ ਦੇ ਨਾਲ ਜਵਾਬ ਦੇ ਦਿੱਤਾ ਕਹਿੰਦੇ ਤੁਸੀਂ ਤਾਂ ਬਹੁਤ ਛੋਟੀ ਗੱਲ ਕਰਦੇ ਹੋ ਇਹ ਸ਼ਰਤ ਲਾ ਕੇ ਵੀ ਤੁਸੀਂ ਬਚ ਜਾਓਗੇ ਤੇ ਇਸਲਾਮ ਵਿੱਚ ਆ ਜਾਓਗੇ ਤੁਸੀਂ ਇੱਕ ਗੱਲ ਸਾਨੂੰ ਸਮਝਾ ਦਿਓ ਵੀ ਇਸਲਾਮ ਚ ਆ ਕੇ ਫੇਰ ਅਸੀਂ ਮਰਨਾ ਤਾਂ ਨਹੀਂ ਫੇਰ ਮੁੜ ਕੇ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਗਏ ਸਾਰੇ ਕਹਿੰਦੇ ਜਵਾਬ ਦੋ ਬੱਚਿਆਂ ਦਾ ਵੀ ਫੇਰ ਤਾਂ ਨਹੀਂ ਮਰਾਂਗੇ ਕਹਿਣ ਲੱਗੇ ਮਰਨ ਤੋਂ ਬਾਅਦ ਕੀ ਹੁੰਦਾ ਉਹ ਵੀ ਸਾਨੂੰ ਸਮਝਾ ਦਿਓ ਕਹਿਣ ਲੱਗੇ ਬੱਚੇ ਉਹ ਜਦੋਂ ਆ ਮਰ ਜਾਂਦਾ ਨਾ ਫਿਰ ਰੂਹ ਕਬਰਾਂ ਚ ਪਈ ਰਹਿੰਦੀ ਹੈ ਤੇ ਰੋਜ਼ੇ ਆਖਰ ਜਿੱਦਣ ਕਿਆਮਤ ਆਉਂਦੀ ਹੈ ਉਦਣ ਹਿਸਾਬ ਕਿਤਾਬ ਹੋਣਾ ਜਿਹਨਾਂ ਦੀ ਤਾਂ ਗਵਾਹੀ ਮੁਹੰਮਦ ਸਾਹਿਬ ਭਰ ਦੇਣਗੇ ਉਹ ਤਾਂ ਹੋ ਜਾਣਗੇ ਪਾਰ ਜਿਹਨਾਂ ਦੇ ਨਹੀਂ ਭਰਨਗੇ ਉਹ ਫਿਰ ਦੋਜ਼ਖ ਦੇ ਵਿੱਚ ਸੜਨਗੇ ਤੇ ਕਹਿਣ ਲੱਗੇ ਇਹ ਤਾਂ ਗੱਲ ਏ ਕੁਛ ਨਾ ਰਹੀ ਅਸੀਂ ਤਾਂ ਜਾਣਾ ਹੀ ਨਹੀਂ ਕਿਸੇ ਦੋਜ਼ਖ ਸਾਡੇ ਵਾਸਤੇ ਤਾਂ ਦੋਜ਼ਖ ਨਹੀਂ ਨਾ ਧਰਮਰਾਜ ਦੀ ਦਰਗਾਹ ਹੈ ਧਰਮਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ ਅਜ਼ਰਾਈਲ ਕੋਲ ਤਾਂ ਉਹਨਾਂ ਨੇ ਜਾਣਾ ਜਿਹੜੇ ਦੁਆਇਤ ਵਿੱਚ ਰਹੇ ਨੇ ਜਿਹਨਾਂ ਨੇ ਗਲਤ ਕੰਮ ਕਰੇ ਨੇ ਤੇ ਸਾਡਾ ਤਾਂ ਰਸਤਾ ਹੀ ਨਹੀਂ ਹੈ ਅਸੀਂ ਤਾਂ ਕਿਸੇ ਕਬਰ ਚ ਨਹੀਂ ਪੈਣਾ ਕਿਸੇ ਥਾਂ ਰਹਿਣਾ ਨਹੀਂ ਇਹ ਤਾਂ ਜੀਵਨ ਮੁਕਤੀ ਦੀ ਅਵਸਥਾ ਸਾਨੂੰ ਪ੍ਰਾਪਤ ਹੈ ਜਦ ਤੱਕ ਅਸੀਂ ਸਰੀਰ ਵਿੱਚ ਹਾਂ ਸਰੀਰ ਚ ਜਦੋਂ ਸਰੀਰ ਚੋਂ ਅਸੀਂ ਨਿਕਲ ਗਏ ਆਪਣੇ ਨਿੱਜ ਘਰ ਚਲੇ ਜਾਵਾਂਗੇ ਅਸੀਂ ਵਿਚਾਲੇ ਤਾਂ ਰੁਕਣਾ ਨਹੀਂ ਨਾ ਕਿਸੇ ਦੀ ਗਵਾਹੀ ਹੋਣੀ ਹੈ ਫਿਰ ਤਾਂ ਇਹ ਬਹੁਤ ਛੋਟੀ ਚੀਜ਼ ਤੁਸੀਂ ਸਾਨੂੰ ਕਹਿ ਰਹੇ ਹੋ ਦੂਜੀ ਗੱਲ ਇਹ ਹੈ ਕਿ ਜੇ ਮਰਨਾ ਹੀ ਹੈ ਸਰੀਰ ਨੇ ਜਾਣਾ ਹੀ ਹੈ ਸਾਨੂੰ ਤਾਂ ਇਹ ਪਤਾ ਲੱਗ ਚੁੱਕਿਆ ਕਿ ਮੌਤ ਹੈ ਹੀ ਨਹੀਂ ਮੌਤ ਦਾ ਕਾਲ ਜਿਹੜਾ ਹੈ ਉਹਨਾਂ ਚਿਰ ਹੈ ਜਿੰਨਾ ਚਿਰ ਆਦਮੀ ਦੇ ਅੰਦਰ ਹਉਮੈ ਦਾ ਜਜ਼ਬਾ ਜਦ ਤੱਕ ਦੋਹ ਦੇ ਵਿੱਚ ਖੇਲਦਾ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਉਸ ਵੇਲੇ ਤੱਕ ਧਰਮਰਾਜ ਦੇ ਜਾਣਾ ਜਾਵੇ ਨੂੰ ਗਿਆਨ ਹੋ ਗਿਆ ਆਪਣੇ ਸਰੂਪ ਨੂੰ ਪ੍ਰਾਪਤ ਕਰ ਲਿਆ ਫਿਰ ਕਿਹੜਾ ਧਰਮਰਾਜ ਹੈ ਕਿਹੜੀ ਮੌਤ ਹੈ ਫਿਰ ਤਾਂ ਮਰਦਾ ਹੀ ਨਹੀਂ ਇਹ ਤਾਂ ਅਮਰ ਜੀਵਨ ਪ੍ਰਾਪਤ ਹੋ ਜਾਂਦਾ ਅੰਮ੍ਰਿਤ ਪੀਵੇ ਅਮਰ ਸੋਏ ਉਹ ਅਮਰ ਹੋ ਜਾਂਦਾ ਅੰਮ੍ਰਿਤ ਪੀਣ ਵਾਲਾ ਸਾਨੂੰ ਨਾਮ ਦਾ ਅੰਮ੍ਰਿਤ ਪ੍ਰਾਪਤ ਹੋ ਗਿਆ ਨਵਾਬ ਸਾਹਿਬ ਅਸੀਂ ਮਰਨਾ ਨਹੀਂ ਹੈ ਸਾਨੂੰ ਨਹੀਂ ਲੋੜ ਹੈ ਬੱਚਿਆਂ ਵਾਲੀਆਂ ਗੱਲਾਂ ਤੁਸੀਂ ਕਰਦੇ ਹੋ ਵੀ ਆਹ ਲੈ ਲਓ ਇਸਲਾਮ ਧਾਰਨ ਕਰ ਲਓ ਇਹ ਚੀਜ਼ ਨਹੀਂ ਲਾਲਚ ਦਿੰਦੇ ਛੋਟੇ ਭਰਾ ਨੇ ਵੱਡੇ ਵੱਲ ਦੇਖਿਆ ਫਤਿਹ ਸਿੰਘ ਨੇ ਕਹਿੰਦੇ ਭਰਾ ਤਾਂ ਜੀ ਮੇਰੀ ਇੱਕ ਗੱਲ ਸੁਣੋ ਮੈਂ ਕਹਿ ਸਕਦਾ ਕਿ ਦੱਸ ਫਤਿਹ ਸਿੰਘ ਆ ਕੀ ਕਹਿਣਾ ਚਾਹੁੰਦੇ ਤਾਂ ਉਸ ਵੇਲੇ ਉਹਨਾਂ ਨੇ ਕਿਹਾ ਜੋ ਇਤਿਹਾਸ ਚ ਲਿਖਿਆ ਕਿ ਧਰਮ ਪਤਾਮੇ ਜਿਉਂ ਰੱਖ ਲੀਨਾ ਸਭ ਜਸਤੇ ਜਗ ਪੂਰਨ ਕੀਨਾ ਆਪਣੇ ਬਾਬਾ ਜੀ ਦੀ ਗੱਲ ਯਾਦ ਹੈ ਨਾ ਉਹਨਾਂ ਦੇ ਅੱਗੇ ਵੀ ਆਹੀ ਸਵਾਲ ਰੱਖਿਆ ਸੀ ਉਹਨਾਂ ਨੇ ਸੀਸ ਦੇਤਾ, ਲੇਕਿਨ ਧਰਮ ਨਹੀਂ ਹਾਰਿਆ। ਤਿੰਨ ਲੋਕ ਮੈਂ ਸਾਕਾ ਚੀਨਾ, ਤਿੰਨਾਂ ਲੋਕਾਂ ਚ ਸਾਰਿਆਂ ਦੇ ਵਿੱਚ ਇਹ ਸਾਕੇ ਨੂੰ ਚੀਨਿਆ ਜਾਂਦਾ। ਉਸ ਵੇਲੇ ਜਵਾਬ ਦੇਤਾ, ਕਹਿਣ ਲੱਗੇ ਜਿਹੜਾ ਸਿੱਖੀ ਸਦਕਾ ਸਾਡਾ, ਇਹ ਸਾਡਾ ਬਹੁਤ ਉੱਚਾ, ਇਹ ਜਾਨ ਦੇ ਨਾਲ ਸੰਬੰਧ ਨਹੀਂ ਰੱਖਦਾ। ਜਾਵੇ ਤਾਂ ਜਾਵੇ, ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਸਿੱਖੀ ਸਿਦਕ ਨਾ ਜਾਵੇ। ਮੇਰੇ ਮਨੇ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਨ। ਕਹਿਣ ਲੱਗੇ ਨਵਾਬ ਸਾਹਿਬ, ਸੀਸ ਦੀ ਨਹੀਂ ਕੋਈ ਪਰਵਾਹ, ਪਰ ਸਿਦਕ ਨਾ ਸਾਡਾ ਡੋਲੇ, ਅਸੀਂ ਸਿਦਕ ਦੇ ਉੱਤੋਂ ਸੀਸ ਕੁਰਬਾਨ ਕਰ ਦੇਣਾ। ਮਰਨ ਤੋਂ ਨਹੀਂ ਸਾਨੂੰ ਡਰ ਲੱਗਦਾ, ਕਿਉਂਕਿ ਮਰਨ ਤੋਂ ਬਾਅਦ ਅਸੀਂ ਆਪਣੇ ਘਰ ਨੂੰ ਜਾਣਾ, ਨਿਜ ਘਰ ਦੇ ਅੰਦਰ। ਉਹ ਘਰ ਦੀ ਸਾਨੂੰ ਪ੍ਰਾਪਤੀ ਗੁਰੂ ਨੇ ਕਰਾ ਦਿੱਤੀ ਹੈ। ਇਹ ਗੱਲਾਂ ਸਮਝ ਚ ਨਹੀਂ ਆਉਂਦੀਆਂ ਬਹੁਤਿਆਂ ਦੇ। ਉਸ ਵੇਲੇ ਕਹਿਣ ਲੱਗੇ, ਬਈ ਬੱਚਿਓ ਦੇਖ ਲਓ, ਬੜੀ ਕਰੜੀ ਬਾਤ ਹੈ, ਅਸੀਂ ਤੁਹਾਨੂੰ ਛੱਡ ਰਹੇ ਹਾਂ ਤੇ ਤੁਸੀਂ ਇੰਨਾ ਹੀ ਹੈ ਵੀ ਤੁਸੀਂ ਹੁਣ ਵਾਹਿਗੁਰੂ ਵਾਹਿਗੁਰੂ ਕਹਿੰਦੇ ਹੋ, ਫਿਰ ਅੱਲਾ ਅੱਲਾ ਕਹਿ ਲਿਓ, ਫਰਕ ਤਾਂ ਕੋਈ ਨਹੀਂ। ਤੁਹਾਡੇ ਗੁਰੂ ਕਹਿੰਦੇ ਨੇ, ਫਰਕ ਨਹੀਂ ਕੋਈ। ਉਹ ਕਹਿੰਦੇ ਸਾਡੇ ਗੁਰੂ ਇਹੀ ਗੱਲ ਕਹਿੰਦੇ ਨੇ, ਬਈ ਸਾਰੇ ਕਹਿੰਦੇ ਦੇਹਰਾ ਮਸੀਤ ਸੋਈ, ਪੂਜਾ ਉਹ ਨਮਾਜ਼ ਹੋਈ, ਪੂਜਾ ਵੀ ਤੇ ਦੇਵਰਾ ਵੀ ਨਮਾਜ਼ ਵੀ, ਇਹ ਸਾਰੀ ਇੱਕ ਹੈ, ਮਾਨਸ ਸਾਰੇ ਇੱਕ ਨੇ। ਪਰ ਵੀ ਪਿਆਰਿਓ, ਤੁਹਾਨੂੰ ਕੀ ਹੱਕ ਹੈ ਵੀ ਤੁਸੀਂ ਸਾਨੂੰ ਜਿਸ ਰਸਤੇ ਤੇ ਚੱਲੇ ਹੋਏ ਆ ਉਸ ਤੋਂ ਸਾਨੂੰ ਬਦਲਾ ਦਿਓ। ਬਾਕੀ ਜਿਹੜੀ ਤੁਸੀਂ ਸੀਸ ਦੇਣ ਦੀ ਗੱਲ ਕਹਿੰਦੇ ਹੋ, ਇਹ ਅਸੀਂ ਦੇਣ ਵਾਸਤੇ ਤਿਆਰ ਹਾਂ, ਧਰਮ ਨਹੀਂ ਅਸੀਂ ਹਾਰਨਾ। ਸੀਸ ਦੇਵਾਂਗੇ ਧਰਮ ਨਹੀਂ ਉਹ ਹਾਰਨਾ, ਇਹ ਰੀਤ ਗੁਰ ਸਿੱਖੀ ਦੀ। ਦੇਵਾਂਗੇ ਧਰਮ ਨਹੀਂ ਉਹ ਹਾਰਨਾ, ਇਹ ਰੀਤ ਗੁਰ Thank you. ਲੱਗੇ ਸਾਡੇ ਰੀਤ ਚਲੀ ਆਈ ਹੈ ਸਾਡੇ ਦਾਦਾ ਜੀ ਨਾਲ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਸਾਰਿਆਂ ਨੇ ਸੀਸ ਦੇ ਤੇ ਤਨ ਦੇ ਉੱਤੇ ਬੇਅੰਤ ਟੋਰਚਰ ਸਹਿ ਲਿਆ ਪਰ ਧਰਮ ਤੋਂ ਬੇਮੁੱਖ ਨਹੀਂ ਹੋਏ। ਕਹਿਣ ਲੱਗੇ ਰੀਤ ਹੈ ਹਮਰੇ ਵੰਸ ਰੀਤ ਮਾਈ ਸੀਸ ਦੇਤ ਪਰ ਧਰਮ ਨਾ ਜਾਈ। ਜਿਵੇਂ ਰਘੂ ਕੁਲ ਰੀਤ ਚਲੀ ਆਈ ਉਹ ਬਚਨ ਤੋਂ ਨਹੀਂ ਸੀ ਹਟਦੇ, ਜੋ ਬਚਨ ਕਰ ਲਿਆ ਉਹ ਪੂਰਾ ਹੀ ਕਰਦੇ ਸੀ। ਕਹਿੰਦੇ ਉਹੀ ਰੀਤ ਸਾਡੇ ਚਲੀ ਆ ਰਹੀ ਹੈ ਹਮਰੇ ਵੰਸ਼ ਰੀਤ ਮਾਈ ਸੀਸ ਦੇਤ ਪਰ ਧਰਮ ਨਾ ਜਾਏ। ਸਾਡੇ ਪਿਤਾ ਜੀ ਦੇ ਪੜਦਾਦਾ ਜੀ ਉਹ ਵੀ ਤਤੀਆਂ ਤਵੀਆਂ ਤੇ ਬੈਠ ਗਏ, ਉਹਨਾਂ ਨੇ ਧਰਮ ਨਹੀਂ ਹਾਰਿਆ, ਸਾਡੇ ਦਾਦਾ ਜੀ ਨੇ ਧਰਮ ਨਾ ਹਾਰਿਆ, ਗੁਰਸਿੱਖਾਂ ਨੇ ਧਰਮ ਨਾ ਹਾਰਿਆ, ਬੰਦ ਬੰਦ ਕਟਾ ਲਏ ਤਾਂ ਨਹੀਂ ਧਰਮ ਹਾਰਿਆ। ਹਮਰੇ ਬੰਸ ਰੀਤ ਮਾਈ ਸੀਸ ਦੇਤ ਪਰ ਧਰਮ ਨਾ ਜਾਈ। ਬਾਕੀ ਤੁਸੀਂ ਜ਼ੁਲਮ ਕਰਦੇ ਹੋ ਬਗੈਰ ਕਿਸੇ ਕਸੂਰ ਤੇ, ਜਿਸ ਰਾਜ ਵਿੱਚ ਜ਼ੁਲਮ ਹੋਵੇ ਤੇ ਬਗੈਰ ਕਿਸੇ ਕਸੂਰ ਤੇ ਹੋਵੇ ਤਾਂ ਉਹ ਰਾਜ ਆਪਣੀਆਂ ਜੜਾਂ ਖੋਖਲੀਆਂ ਕਰ ਰਿਹਾ ਹੁੰਦਾ। ਤੁਮਰੀ ਜੜਾਂ ਉਖਾਰਨ ਹੇਤ ਹਮ ਨਹੀਂ ਡਰ ਪਏ ਦੇਂਗੇ ਸਿਰ ਦੇਤ, ਹਮ ਨਹੀਂ ਡਰ ਪਏਗੇ ਸਿਰ ਦੇਤ, ਅਸੀਂ ਨਹੀਂ ਡਰਨਾ ਸਿਰ ਦਿੰਦਿਆਂ ਨੂੰ, ਕਿਉਂਕਿ ਸਾਡੇ ਸੀਸ ਦੇਣ ਨਾਲ ਇਹ ਜ਼ੁਲਮੀ ਰਾਜ ਦੀਆਂ ਜੜਾਂ ਉਖੜਨੀਆਂ ਨੇ, ਸਾਡੀ ਸ਼ਹੀਦੀ ਐਵੇਂ ਨਹੀਂ ਜਾਣੀ। ਸੋ ਬਚਨ ਸੁਣੇ ਤੇ ਨਾਲ ਕਹਿਣ ਲੱਗੇ ਨਵਾਬ ਸਾਹਿਬ ਇਹ ਇਸਲਾਮ ਦੇ ਵਿੱਚ ਆ ਕੇ ਫੇਰ ਜਿਉਂਦੇ ਰਹਿ ਜਾਈਦਾ, ਕੋਈ ਨਹੀਂ ਰਹਿੰਦਾ, ਕਿੱਥੇ ਹੈ ਮੁਹੰਮਦ ਸਾਹਿਬ, ਕਿੱਥੇ ਨੇ ਬੜੇ ਬੜੇ ਪੀਰ ਪੈਗੰਬਰ ਔਲੀਏ, ਜਿਵੇਂ ਪੁੱਛੇ ਅਸਮਾਨ ਖੇਵਟ ਕਿਨ ਗਏ, ਦੁਨੀਆਂ ਦੇ ਉੱਤੇ ਵੱਡੇ ਵੱਡੇ ਆਏ, ਵੱਡੇ ਵੱਡਿਆਂ ਨੇ ਆ ਕੇ ਵੱਡੇ ਵੱਡੇ ਉਪਦੇਸ਼ ਦਿੱਤੇ, ਵੱਡੇ ਵੱਡੇ ਕਾਰਨਾਮੇ ਕੀਤੇ, ਇਹ ਤਾਂ ਨੇਤ ਬਣਿਆ ਹੋਇਆ, ਜੋ ਉਪਜੋ ਸੋ ਬਿੰਸ ਹੈ, ਪਰ ਉਹ ਆਜ ਕੇ ਕਾਲ, ਉਹਨੇ ਤਾਂ ਜਾਣਾ ਹੀ ਜਾਣਾ, ਜੋ ਉਪਜਿਆ ਉਹਨੇ ਜਾਣਾ ਹੀ ਹੈ, ਇੱਥੇ ਰਹਿਣ ਵਾਲਾ ਥਾਂ ਨਹੀਂ ਹੈ ਕੋਈ, ਇੱਥੇ ਬੈਠਣਾ ਕਿਸੇ ਨੇ ਬਈ ਰਹਿਣਾ, ਬਾਰੀ ਆਈ ਤੁਰ ਜਾਵਾ, ਬੈਠਣਾ ਕਿਸੇ ਨੇ ਰਹਿਣਾ, ਬਾਰੀ ਆਈ ਤੁਰ ਜਾਵਾ। Thank you. ਸੰਸਾਰ ਚ ਨਹੀਂ ਰਹਿਣਾ, ਧਰਮ ਨੇ ਨਾਲ ਜਾਣਾ, ਬਾਕੀ ਜਿਹੜੀਆਂ ਚੀਜ਼ਾਂ ਤੁਸੀਂ ਕਹਿੰਦੇ ਹੋ ਮਾਇਆ ਦੇਵਾਂਗੇ, ਬੜਾ ਸੋਹਣਾ ਪਾਲਾਂਗੇ, ਇਹ ਤਾਂ ਇੱਥੇ ਹੀ ਰਹਿ ਜਾਣੀਆਂ ਸਾਰੀਆਂ ਚੀਜ਼ਾਂ। ਇਹ ਗੱਲ ਨਹੀਂ ਹੋ ਸਕਦੀ। ਉਸ ਵੇਲੇ ਸਾਰੇ ਚੁੱਪ ਬੈਠੇ ਨੇ, ਨਵਾਬ ਨੇ ਇੱਧਰ ਉੱਧਰ ਦੇਖਣਾ ਸ਼ੁਰੂ ਕਰ ਦਿੱਤਾ, ਸਾਰੀ ਜਿੰਨੀ ਵੀ ਬੈਠੀ ਹੈ ਸਭਾ ਸਭ ਚੁੱਪ ਬੈਠੀ ਹੈ। ਕੋਈ ਕੁਛ ਸੋਚ ਰਿਹਾ, ਕੋਈ ਕੁਛ, ਕੋਈ ਮਨਮੋਹਣੀਆਂ ਸ਼ਕਲਾਂ ਨੂੰ ਦੇਖ ਰਿਹਾ, ਕੋਈ ਬੱਚਿਆਂ ਦੀ ਦਲੇਰੀ ਨੂੰ ਦੇਖ ਕੇ ਸ਼ਾਬਾਸ਼ ਸ਼ਾਬਾਸ਼ ਕਹਿ ਰਿਹਾ, ਕੋਈ ਉਹਨਾਂ ਦੇ ਉੱਤਰ ਸੁਣ ਕੇ, ਵਿਚਾਰ ਵਾਲੇ ਉਹਨਾਂ ਦੇ ਵਿਚਾਰ ਸੁਣ ਕੇ ਚੁੱਪ ਬੈਠੇ ਆ। ਨਵਾਬ ਵੀ ਚੁੱਪ ਬੈਠਾ ਹੈ। ਉਸ ਵੇਲੇ ਨਿਗਾਹ ਪੈ ਗਈ ਉਹਦੀ ਮਲੇਰਕੋਟਲੀਆਂ ਤੇ। ਉਸ ਵੇਲੇ ਸ਼ੇਰ ਮੁਹੰਮਦ ਨੂੰ ਬੁਲਾਇਆ, ਕਹਿਣ ਲੱਗੇ ਸ਼ੇਰ ਮੁਹੰਮਦ ਇਹ ਬੱਚਿਆਂ ਨੂੰ ਅਸੀਂ ਤੇਰੇ ਹਵਾਲੇ ਕਰਦੇ ਹਾਂ, ਤੇ ਜਿਵੇਂ ਤੇਰਾ ਜੀ ਕਰਦਾ ਇਹਨਾਂ ਤੋਂ ਬਦਲਾ ਕਰ ਲੈ, ਤੇਰਾ ਭਰਾ ਇਹਨਾਂ ਦੇ ਪਿਤਾ ਨੇ ਮਾਰਿਆ। ਕਹਿਣ ਲੱਗਿਆ ਨਵਾਬ ਸਾਹਿਬ ਇਹ ਕੋਈ ਸੂਰਮਿਆਂ ਦੀ ਰੀਤ ਨਹੀਂ ਹੈ। ਸੂਰਮੇ ਮੈਦਾਨੇ ਜੰਗ ਦੇ ਵਿੱਚ ਲੜਦੇ ਨੇ ਜਦੋਂ ਚੈਲੰਜ ਕੀਤੇ। ਇਹ ਕਾਇਰਾਂ ਵਾਲੀ ਗੱਲ ਤੁਸੀਂ ਕਿਵੇਂ ਕਹਿ ਦਿੱਤੀ ਹੈ? ਸ਼ੀਰ ਕੌਰ ਬੱਚਿਆਂ ਦਾ ਕੋਈ ਕਸੂਰ ਹੈ? ਬਾਲਕ ਸ਼ੀਰ ਕੌਰ ਕਿਆ ਦੋਸ਼, ਹਾਨ ਲਾਭ ਕੀ ਇਹਨੇ ਨਾ ਹੋਸ਼, ਇਹਨਾਂ ਨੂੰ ਤਾਂ ਹੋਸ਼ ਹੀ ਨਹੀਂ, ਨਾ ਲਾਭ ਦੀ ਨਾ ਹਾਨ ਦੀ। ਜਿਹੋ ਜਿਹੇ ਵਾਤਾਵਰਨ ਚ ਪਲੇ ਨੇ ਉਹ ਗੱਲਾਂ ਇਹ ਕਰ ਰਹੇ ਨੇ, ਤੇ ਮੈਂ ਬੁੱਝਦਾ ਨਾ ਇਹ ਤੁਸੀਂ ਬੜਾ ਮਾੜਾ ਕੰਮ ਕਰ ਰਹੇ ਹੋ, ਬੱਚਿਆਂ ਦੇ ਉੱਤੇ ਪਿਤਾ ਦਾ ਦੋਸ਼ ਕੱਢ ਰਹੇ ਹੋ। ਇਹਨਾਂ ਨੇ ਕੀ ਵਿਗਾੜਿਆ ਹੈ? ਇਸਲਾਮ ਦੇ ਵਿੱਚ ਕੱਢ ਕੇ ਦਿਖਾਓ ਮੈਨੂੰ, ਕੁਰਾਨ ਸ਼ਰੀਫ ਚ ਕੋਈ ਐਸਾ ਲਾ ਹੈ ਜਿਹੜਾ ਇਹਨਾਂ ਨੂੰ ਕਿਸੇ ਤਰ੍ਹਾਂ ਨਾਲ ਵੀ ਇਹਨਾਂ ਨੂੰ ਕਸੂਰਵਾਰ ਠਹਿਰਾ ਦੇਵੇ? ਸ਼ਸਤਰ ਇਹਨਾਂ ਨੇ ਨਹੀਂ ਚੱਕੇ, ਚੈਲੰਜ ਇਹਨਾਂ ਨੇ ਨਹੀਂ ਕਰਿਆ। ਜੇ ਬੱਚੇ ਗੱਲ ਕਹਿ ਦਿੰਦੇ ਨੇ, ਬੱਚੇ ਕਹਿੰਦੇ ਨੇ ਜੋ ਕੁਛ ਸਿੱਖਿਆ ਉਹਦੇ ਮੁਤਾਬਕ ਕਹਿੰਦੇ ਨੇ, ਵੱਡੇ ਹੋਣਗੇ ਹੋਸ਼ ਆਏਗੀ ਫੇਰ ਜਾ ਕੇ ਕੋਈ ਗੱਲ ਬਣਦੀ ਹੈ। ਸ਼ੀਰ ਕੌਰ 5 ਸਾਲ ਦਾ ਬੱਚਾ ਕਿੰਨਾ ਛੋਟਾ ਹੈ, ਇਹ ਤਾਂ ਬੱਚੇ ਗੋਦੀ ਚੱਕੀ ਦੇ ਨੇ ਨਾਲ ਸਲਾਈ ਦੇ ਨੇ, ਤੇ ਤੁਸੀਂ ਇਹਨਾਂ ਦੇ ਉੱਤੇ ਦੋਸ਼ ਲਾ ਰਹੇ ਹੋ ਜਿਵੇਂ ਬਾਕੀ ਹੁੰਦੇ ਨੇ। ਮੈਂ ਇਹੋ ਜਿਹਾ ਬੁੱਝਦਲ ਨਹੀਂ ਆ, ਸਾਡਾ ਖਾਨਦਾਨ ਇੰਨਾ ਬੁੱਝਦਲ ਨਹੀਂ, ਅਸੀਂ ਇਹ ਬੱਚਿਆਂ ਦੇ ਉੱਤੇ ਜੋਸ਼ ਕੱਢੀਏ। ਹਾਂ, ਗੁਰੂ ਗੋਬਿੰਦ ਸਿੰਘ ਕਦੇ ਯੁੱਧ ਵਿੱਚ ਆ ਜਾਣ ਫਿਰ ਅਸੀਂ ਆਪਣਾ ਜੋਸ਼ ਕੱਢਾਂਗੇ, ਲੜਾਂਗੇ ਪੂਰੇ ਤਰੀਕੇ ਨਾਲ। ਇੰਨੀ ਗੱਲ ਨਹੀਂ ਕਹੀ, ਕਹਿਣ ਲੱਗੇ ਮੈਂ ਇਸ ਸਭਾ ਚ ਬੈਠਣਾ ਹੱਤਕ ਸਮਝਦਾ ਜਿੱਥੇ ਇਨਸਾਫ਼ ਨਹੀਂ ਹੈ। ਉਸ ਵੇਲੇ ਨਵਾਬ ਦੇ ਮਨ ਚ ਆਈ ਕਿ ਬੱਚਿਆਂ ਨੂੰ ਛੱਡ ਦੀਏ, ਇਰਾਦਾ ਦੇਖਿਆ। ਉਸ ਵੇਲੇ ਦੋ ਬੰਦੇ ਬੈਠੇ ਸੀ ਉਹਦੇ ਵਿੱਚ, ਇੱਕ ਦਾ ਨਾਂ ਸੁੱਚਾ ਆਨੰਦ ਸੀ ਜਿਹਨੂੰ ਝੂਠਾ ਆਨੰਦ ਕਹਿੰਦੇ, ਉਹ ਵੀ ਵਜ਼ੀਰ ਸੀ, ਇੱਕ ਹਰਜਸ ਸੀਗਾ। ਤੇ ਉਹ ਸੁੱਚਾ ਆਨੰਦ ਝੂਠਾ ਆਨੰਦ ਉਸ ਵੇਲੇ ਖੜਾ ਹੋ ਜਾਂਦਾ। ਉਹ ਕਹਿਣ ਲੱਗਿਆ ਇਹ ਬੱਚੇ ਦੋਸ਼ਦਾਰ ਨੇ, ਨਾ ਛੱਡੋ ਨਵਾਬ ਸਾਹਿਬ, ਰਾਜਨੀਤੀ ਇਹ ਕਹਿੰਦੀ ਹੈ ਵੀ ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ, ਇਹਨਾਂ ਨੂੰ ਛੋਟੇ ਛੋਟੇ ਨਾ ਜਾਣੋ, ਨੀਕੇ ਬਾਰਕ ਤੋਂ ਮਤ ਜਾਣੋ, ਨਾਗੋਂ ਕੇ ਪੂਤ ਵਿਖਾਨੋ। ਇਹ ਤਾਂ ਨਾਗਾਂ ਦੇ ਪੁੱਤਰ ਨੇ, ਨਾਗ ਦਾ ਪੁੱਤਰ ਨਾਗ ਏ ਬਣਨਾ। ਤੁਮਰੇ ਹੱਥ ਅਬ ਯਹ ਆਏ, ਤੁਹਾਡੇ ਹੱਥ ਚ ਬੜੀ ਮੁਸ਼ਕਲ ਨਾਲ ਆਏ ਨੇ, ਕਰੋ ਅਵੇ ਆਪਣੇ ਮਨ ਪਾਏ, ਹੁਣ ਆਪਣੀ ਮਨ ਦੀ ਪਾਉਣੀ ਕਰੋ, ਸੁੱਚੇ ਪੂਰੇ ਪੂਰੀ ਨੇ ਚੁਗਲੀ ਕਰ ਦੋਨੋਂ ਮਰਵਾਏ। ਸੁੱਚਾ ਪੂਰੀ ਖੱਤਰੀ ਸੀਗਾ। ਤੇ ਉਸ ਵੇਲੇ ਹਰਜਸ ਕਹਿਣ ਲੱਗਿਆ ਨਵਾਬ ਸਾਹਿਬ ਇਹ ਸੁੱਚਾ ਆਨੰਦ ਜੀ ਨੇ ਬਿਲਕੁਲ ਗੱਲ ਸਹੀ ਕਹੀ ਹੈ। ਕਾਜੀ ਕਹਿਣ ਲੱਗਿਆ ਮੇਰੇ ਕੋਲ ਕੋਈ ਦਫ਼ਾ ਨਹੀਂ ਜਿਹੜੀ ਮੈਂ ਇਹਨਾਂ ਤੇ ਲਾ ਦਾ, ਕਹਿੰਦਾ ਦਫ਼ਾ ਤਾਂ ਮੈਂ ਲਵਾ ਦਿੰਦਾ, ਹੁਣੇ ਲਵਾ ਦਿੰਦਾ ਸਭਾ ਚ। ਹੁਕਮ ਕਰ ਦਿੱਤਾ, ਬੱਚਿਆਂ ਨੂੰ ਭੇਜ ਦਿੱਤਾ, ਸਭਾ ਜਾ ਰਹੀ ਹੈ। ਥੋੜੀ ਦੇਰ ਬਾਅਦ 3 ਦੁਕਾਨਾਂ ਲਵਾ ਤੀਆਂ, ਇੱਕ ਦੁਕਾਨ ਮਠਿਆਈ ਦੀ ਲਾ ਦਿੱਤੀ, ਇੱਕ ਕਢਾਉਣੀਆਂ ਦੀ ਲਾ ਦਿੱਤੀ, ਇੱਕ ਹਥਿਆਰਾਂ ਦੀ ਲਾ ਦਿੱਤੀ। ਫੇਰ ਬੁਲਾ ਲਏ, ਬੁਲਾ ਕੇ ਕਹਿਣ ਲੱਗੇ ਬੱਚਿਓ ਤੁਹਾਨੂੰ ਛੱਡ ਦਿੱਤਾ, ਤੁਸੀਂ ਐਂ ਕਰੋ ਆਹ 3 ਦੁਕਾਨਾਂ ਲੱਗੀਆਂ ਹੋਈਆਂ, ਖਾਣਾ ਕੁਛ ਖਾ ਲਓ, ਖੇਲਾਂ ਲੈਣੀਆਂ ਖੇਲਾਂ ਲੈ ਲਓ, ਤੇ ਹੋਰ ਕੁਛ ਲੈਣਾ ਤੁਸੀਂ ਉਹ ਲੈ ਲਓ। ਉਸ ਵੇਲੇ ਦੋਵੇਂ ਭਰਾ ਬਾਹਰ ਨਿਕਲਦੇ ਨੇ, ਸਿਪਾਹੀ ਪਾਸੇ ਹੋ ਗਏ, ਤਾਂ ਵੱਡਾ ਤੇ ਛੋਟਾ ਨਿਗਾਹ ਕਰੀ ਮਠਿਆਈ ਵੱਲ, ਚੱਕੇ ਵੀ ਨਹੀਂ ਉੱਧਰ, ਮੋਢਾ ਮਾਰਿਆ ਤੇ ਅੱਗੇ ਹੋ ਗਏ। ਅੱਗੇ ਕਢਾਉਣਿਆਂ ਦੀਆਂ ਬੜੇ ਕੀ ਕਢਾਉਣੇ ਪਏ ਨੇ, ਉਹਨਾਂ ਵੱਲ ਵੀ ਨਹੀਂ ਦੇਖਿਆ ਤੇ ਅੱਗੇ ਆ ਗਈ ਹਥਿਆਰਾਂ ਵਾਲੀ। ਛੋਟੇ ਛੋਟੇ ਹਥਿਆਰ ਪਏ ਨੇ, ਕਮਾਣਾਂ ਪਈਆਂ, ਤੀਰ ਪਏ ਨੇ, ਛੋਟੀਆਂ ਸ੍ਰੀ ਸਾਹਿਬਾਂ ਪਈਆਂ, ਰਾਈਫਲਾਂ ਪਈਆਂ। ਉਸ ਵੇਲੇ ਕਹਿਣ ਲੱਗੇ ਜੋ ਤੁਹਾਡਾ ਜੀ ਕਰਦਾ ਤੁਸੀਂ ਲੈ ਲਓ। ਉਹਨਾਂ ਨੇ ਉਸੇ ਵੇਲੇ ਸ਼ਸਤਰ ਧਾਰਨ ਕਰ ਲਏ, ਪੂਰੇ ਸ਼ਸਤਰ ਧਾਰਨ ਕਰ ਲਏ, ਕਟਾਰਾਂ ਕਿਰਪਾਨ ਪਹਿਨ ਲਈ, ਪੱਥਾ ਲੈ ਲਿਆ ਤੇ ਕਮਾਨ ਪਿੱਛੇ ਪਾ ਲਈ, ਰਾਈਫਲ ਲੈ ਲਈ, ਢਾਲ ਚੁੱਕ ਲਈ ਤੇ ਸੁੱਚਾਨੰਦ ਨਵਾਬ ਵੀ ਨਾਲ ਹੈ, ਕਾਜੀ ਵੀ ਨਾਲ ਹੈ। ਸੁੱਚਾਨੰਦ ਕਹਿਣ ਲੱਗਿਆ, ਕਹਿੰਦਾ ਬੱਚਿਓ, ਬੱਚਿਆਂ ਦਾ ਕੰਮ ਹੁੰਦਾ ਮਠਿਆਈ ਖਾਣੀ, ਤੁਸੀਂ ਮਠਿਆਈ ਨਹੀਂ ਖਾਂਦੇ, ਫਿਰ ਉੱਥੋਂ ਦੂਜਾ ਕੰਮ ਹੁੰਦਾ ਖੇਲਾਂ ਲੈ ਕੇ ਖੇਲਣਾ, ਇਹ ਤੁਸੀਂ ਕੀ ਕਰਦੇ ਹੋ? ਕਹਿਣ ਲੱਗੇ ਅਸੀਂ ਸ਼ਸਤਰ ਲਵਾਂ। ਕਹਿੰਦੇ ਕੀ ਕਰੋਗੇ ਫਿਰ, ਤੁਹਾਨੂੰ ਛੱਡ ਦਿੰਦੇ ਹਾਂ। ਕਹਿੰਦੇ ਅਸੀਂ ਜਾਵਾਂਗੇ ਬਾਹਰ, ਸਿੰਘਾਂ ਨੂੰ ਇਕੱਠੇ ਕਰਾਂਗੇ ਤੇ ਅਸੀਂ ਜ਼ੁਲਮ ਜਿਹੜੇ ਕਰਦੇ ਨੇ ਉਹਨਾਂ ਨੂੰ ਜ਼ੁਲਮ ਤੋਂ ਹਟਾਵਾਂਗੇ, ਯੁੱਧ ਕਰਾਂਗੇ। ਜਦੋਂ ਇੰਨਾ ਵਚਨ ਸੁਣਿਆ, ਕਹਿਣ ਲੱਗਿਆ ਕਿਉਂ ਕਾਜੀ ਸਾਹਿਬ, ਫਿਰ ਬਾਗੀ ਹੋਏ ਨਾ ਇਹ, ਬਗਾਵਤ ਦਾ ਦੋਸ਼ ਲੱਗਦਾ ਕਿ ਨਹੀਂ? ਹੁਣ ਉਸ ਵੇਲੇ ਕਾਜੀ ਨੇ ਕਿਹਾ ਵੀ ਹਾਂ, ਹੁਣ ਬਗਾਵਤ ਦਾ ਦੋਸ਼ ਲੱਗਦਾ, ਉਮਰ ਦਾ ਖਿਆਲ ਫੇਰ ਨਹੀਂ ਕਿਸੇ ਨੇ ਕਰਿਆ। ਕਹਿੰਦੇ ਜਵਾਬ ਦੇਣ ਲੱਗੇ, ਕਹਿੰਦੇ ਵੱਡੇ ਹੋਏਗੇ ਪਿਤਾ ਸਮਾਨਾ, ਲੱਖੋਂ ਲਸ਼ਕਰ ਕੀਨੇ ਕੀਨ ਸਹਾਨਾ। ਕਹਿਣ ਲੱਗਿਆ ਸੁੱਚਾਨੰਦ, ਕਹਿੰਦਾ ਜਦੋਂ ਇਹ ਵੱਡੇ ਹੋ ਗਏ ਪਿਤਾ ਵਰਗੇ, ਇਹਨਾਂ ਦੇ ਪਿਤਾ ਨੇ ਲੱਖਾਂ ਲਸ਼ਕਰ ਹਾਨ ਕਰ ਦਿੱਤੇ, ਇਹ ਵੀ ਨਿਤ ਊਧਮ ਕੋ ਦੇਸ਼ ਉਠਾਵੇ, ਇਹ ਨਿਤ ਝਗੜੇ ਕਰਨਗੇ, ਨਿਤ ਝਗੜੇ ਕਰਨਗੇ। ਮੈਂ ਕਿਉਂ ਹੂੰ ਸੀਸ ਨਵਾਵਾਂ, ਇਹਨੇ ਕਿਹਾ ਹੂੰ। ਕਹਿੰਦੇ ਹੁਣੇ ਨਹੀਂ ਸੀਸ ਨਵਾਉਂਦੇ, ਇਹਨਾਂ ਨੇ ਡਰ ਕੀ ਮੰਨਣਾ, ਅਬ ਪਕੜੇ ਬਸ ਆਏ ਤੁਮਾਰੇ, ਛੁਟਕ ਜਾਹੇ ਮਵਾਸ ਮਜਾਰੇ। ਕਹਿੰਦੇ ਫਿਰ ਤਾਂ ਇਹ ਬਾਗੀ ਹੋ ਜਾਣਗੇ। ਉਸ ਵੇਲੇ ਹੁਕਮ ਕਰ ਦਿੱਤਾ ਕਾਜੀ ਨੇ ਕਿ ਹਕੂਮਤ ਦੇ ਖਿਲਾਫ ਸਾਹਮਣੇ ਬਗਾਵਤ ਕਰਨ ਦਾ ਦੋਸ਼ ਕੰਧਾਂ 'ਚ ਚਿਣਨ ਦਾ ਹੁੰਦਾ ਤੇ ਇਹਨਾਂ ਨੂੰ ਕੰਧਾਂ ਵਿੱਚ ਚਿਣ ਦਿਓ। ਉਸੇ ਵੇਲੇ ਹੁਕਮ ਦੀ ਤਾਮੀਲ ਹੋ ਗਈ, ਇੱਟਾਂ ਮੰਗਾ ਲਈਆਂ ਗਈਆਂ, ਗਾਰਾ ਮੰਗਾ ਲਿਆ ਤੇ ਦੇਖਦੇ ਨੇ ਸਾਹਿਬਜ਼ਾਦੇ, ਉਸ ਵੇਲੇ ਚਿਣਦਾ ਨਹੀਂ ਕੋਈ। ਆਲੇ ਦੁਆਲੇ ਝਾਕਦੇ ਨੇ, ਕੋਈ ਤਿਆਰ ਨਹੀਂ ਹੁੰਦਾ ਚਿਣਨ ਵਾਸਤੇ। ਉਸ ਵੇਲੇ ਦੋ ਜਲਾਦ ਦਿੱਲੀ ਦੇ ਜਿਨ੍ਹਾਂ ਦਾ ਉੱਥੇ ਮੁਕੱਦਮਾ ਸੀ, ਇੱਕ ਦਾ ਨਾਂ ਸ਼ਸ਼ਾਦ ਬੇਗ ਸੀ, ਇੱਕ ਨਾਂ ਵਿਸਾਲ ਬੇਗ ਸੀ। ਉਹ ਜਿਸ ਵਕਤ ਆਏ ਤਾਂ ਨਵਾਬ ਨੇ ਕਿਹਾ ਵੀ ਆਹ ਕੰਮ ਤੁਹਾਡੇ ਜਿੰਮੇ ਲਾਉਂਦੇ ਹਾਂ ਅਸੀਂ। ਕਹਿੰਦੇ ਲਓ, ਅਸੀਂ ਤਾਂ ਰੋਜ਼ ਇਹ ਕਰਦੇ ਹਾਂ। ਕਹਿੰਦੇ ਕੰਧ ਚਲਣਾ, ਉਹ ਕੰਧ ਦੇ ਵਿੱਚ ਚੁਣਾਈ ਸ਼ੁਰੂ ਹੋ ਗਈ। ਸਾਸ ਚਿਣਦੇ ਜਾਂਦੇ ਨੇ ਤੇ ਆਪਸ ਵਿੱਚ ਦੋਏ ਵਚਨ ਕਰਦੇ ਆ ਵੀ ਦੇਖੀ ਡੋਲਣਾ ਨਹੀਂ ਆਪਾਂ ਗੁਰੂ ਪੁਰੂ ਹੀ ਨਹੀਂ ਜਾਵਾਂਗੇ ਜਾਂ ਆਪਣਾ ਸਰੀਰ ਛੁੱਟ ਜਾਏਗਾ, ਘਬਰਾਉਣਾ ਨਹੀਂ ਹੈ। ਉਸ ਵੇਲੇ ਕੰਧ ਚਿਣਦੇ ਚਿਣਦੇ ਕੰਧ ਗਿਰ ਜਾਂਦੀ ਹੈ। ਬੇਹੋਸ਼ ਹੋ ਜਾਂਦੇ ਨੇ ਦੋਏ ਸਾਹਿਬਜ਼ਾਦੇ। ਉਧਰੋਂ ਸ਼ਾਮ ਹੋ ਜਾਂਦੀ ਹੈ, ਕਚਹਿਰੀ ਬਰਖਾਸਤ ਹੋ ਜਾਂਦੀ ਹੈ, ਕੰਬਲਾਂ ਦੇ ਵਿੱਚ ਬਲੇਟਦਾ ਉਹਨਾਂ ਨੂੰ ਤੇ ਰਾਤ ਨੂੰ ਉਹਨਾਂ ਨੂੰ ਗਰਮ ਦੁੱਧ ਤੇ ਹੋਰ ਗਰਮ ਚੀਜ਼ਾਂ ਦਿੰਦੇ ਨੇ ਤਾਂ ਕਿ ਹੋਸ਼ ਵਿੱਚ ਆ ਜਾਣ। ਉਸ ਵੇਲੇ ਦੂਸਰਾ ਦਿਨ ਆ ਗਿਆ ਤੇ ਫੇਰ ਬੁਲਾ ਲਏ, ਉਹੀ ਸਵਾਲ ਫੇਰ ਰਿਪੀਟ ਕੀਤੇ। ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਇੱਕ ਵਾਰੀ ਕਹਿ ਦਿੱਤਾ, ਹੁਣ ਵਾਰ ਵਾਰ ਤੁਸੀਂ ਕੀ ਕਹੀ ਜਾਂਦੇ ਹੋ? ਅਸੀਂ ਤਾਂ ਚਾਹੁੰਦੇ ਹਾਂ ਧਰਮਹੇਤ ਸਿਰ ਚਾਹਤ ਦਿਓ, ਇਹ ਸਾਡੇ ਸਿਰ ਦੇਣ ਦੇ ਨਾਲ ਤੁਰਕਨ ਜਰਾਂ ਵਿਨਾਸ਼ੀ ਕੀ ਉਹ ਤੁਹਾਡੇ ਰਾਜ ਦਾ ਵਿਨਾਸ਼ ਹੋ ਜਾਏਗਾ ਸਾਡੇ ਸ਼ਹੀਦ ਹੋਣ ਤੇ ਸਾਰ। ਅਸੀਂ ਤਾਂ ਯਾਦ ਕਰਦੇ ਹਾਂ ਸਿਮਰੇ ਬਾਤ ਪਤਾਮੇ ਕੇਰੀ ਲਾਜ ਵੰਸਕੀ ਚਾਹੇ ਵਡੇਰੀ, ਅਸੀਂ ਆਪਣੇ ਵੰਸ ਦੀ ਲਾਜ ਰੱਖਣੀ ਹੈ, ਧਰਮ ਤੋਂ ਨਹੀਂ ਹਾਰਨਾ। ਉਸ ਵੇਲੇ ਇਹਨਾਂ ਜਲਾਦਾਂ ਨੂੰ ਕਿਹਾ ਗਿਆ ਤੇ ਇਹਨਾਂ ਨੇ ਦੋਹਾਂ ਸਾਹਿਬਜ਼ਾਦਿਆਂ ਨੂੰ, ਦੋਹਾਂ ਜਲਾਦਾਂ ਨੇ ਗੋਡਿਆਂ ਥੱਲੇ ਲੈ ਲਿਆ ਜਿਵੇਂ ਬੱਕਰੇ ਨੂੰ ਜਿਵਾ ਕਰੀਦਾ, ਇਸ ਤਰ੍ਹਾਂ ਦੇ ਨਾਲ ਇਹਨਾਂ ਨੇ ਛੁਰੀ ਚਲਾਈ। ਅਦਮ ਤਵੇ ਤਲਵਾਰ ਚਲਾਈ, ਸਿਰ ਜੋਰਾਵਰ ਸਿੰਘ ਦਿਓ ਗੁਰਾਈ, ਬਹੁਤ ਦੂਸਰੇ ਬਾਰ ਪਹਰਾਰਾ, ਫਤਿਹ ਸਿੰਘ ਕੋ ਸੀਸ ਉਤਾਰ। ਉਸ ਵੇਲੇ ਬੇਅੰਤ ਸਭਾ ਇਕੱਠੀ ਹੋਈ ਹੋਈ ਸੀ, ਸ਼ਹਿਰ ਵੀ ਆ ਗਿਆ ਸੀ, ਸਾਰੇ ਹਾਹਾਕਾਰ ਮੱਚ ਗਈ, ਕੀ ਮੁਸਲਮਾਨ ਕੀ ਹਿੰਦੂ। ਦਿਲ ਵਾਲੇ ਬੰਦੇ ਜਿਨ੍ਹਾਂ ਦੇ ਅੰਦਰ ਦਿਲ ਸੀ, ਦਰਦ ਸੀ, ਸਾਰੇ ਅਫਸੋਸ ਕਰਦੇ ਨੇ, ਹੰਝੂ ਜਾਂਦੇ ਨੇ, ਰੁਮਾਲਾਂ ਦੇ ਨਾਲ ਪੂੰਝਦੇ। ਇਧਰ ਹੈ ਹੈਕਾਰ ਮੱਚ ਗਈ ਤੇ ਉਧਰ ਦਰਗਾਹ ਦੇ ਵਿਚ ਸਾਰੇ ਲੋਕਾਂ ਚ ਜੈ ਜੈਕਾਰ ਹੁੰਦੀ ਹੈ ਇਸ ਤਰ੍ਹਾਂ ਵੱਲ। ਜੈ ਜੈਕਾਰ ਸੁਰਗਾਂ ਵਿਚ ਹੋਵੇ ਹੈ ਹੈ ਕਰੇ ਸਾਰੀ ਦੁਨੀਆ, ਕਾਰ ਸੁਰਗਾਂ ਵਿਚ ਹੋਵੇ ਹੈ ਹੈ ਕਰੇ ਸਾਰੀ ਦੁਨੀਆ। ਹਾਹਾਕਾਰ ਜਹਾਂ ਕਾਂ ਪਇਓ ਜੈ ਜੈ ਸ਼ਬਦ ਸੁਰਨ ਮੈਂ ਦਿਓ। ਗੰਧਰਵ ਲੋਕ, ਦੇਵ ਗੰਧਰਵ ਲੋਕ, ਪਿੱਤਰ ਲੋਕ, ਸਵਰਗ ਲੋਕ, ਇੰਦਰ ਲੋਕ, ਕਰਮਦੇਵ ਲੋਕ, ਅਜਾਨਦੇਵ ਲੋਕ, ਬਰਮਦੇਵ ਲੋਕ, ਕਰਮਦੇਵ ਲੋਕ, ਬਰਮ ਲੋਕ, ਸ਼ਿਵ ਲੋਕ, ਬੈਕੁੰਠ ਧਾਮ ਥਈ ਜਿੰਨੀ ਸ੍ਰਿਸ਼ਟੀ ਸੀ ਸਾਰੀ ਫੁੱਲ ਵਰਸਾਉਂਦੀ ਹੈ। ਦੇਵਤੇ ਆਏ ਨੇ, ਫੁੱਲ ਵਰਸਾ ਰਹੇ ਨੇ, ਨਾਦ ਵਜਾ ਰਹੇ ਨੇ। ਉਸ ਵੇਲੇ ਸਾਹਿਬਜ਼ਾਦੇ ਮਾਤਾ ਜੀ ਨੂੰ ਨਮਸਕਾਰ ਕਰਨ ਵਾਸਤੇ ਜਾਂਦੇ ਨੇ ਕਿਉਂਕਿ ਅਮਰ ਰੂਹਾਂ ਨੇ। ਮਾਤਾ ਜੀ ਦੇਖਦੇ ਹੈ ਭੁਲੇਖਾ ਪਿਆ, ਕਹਿੰਦੇ ਪੁੱਤਰੋ ਤੁਸੀਂ ਆ ਗਏ? ਕਹਿੰਦੇ ਨਹੀਂ ਮਾਤਾ ਜੀ, ਅਸੀਂ ਜਾ ਰਹੇ ਹਾਂ, ਸਾਨੂੰ ਆਸ਼ੀਰਵਾਦ ਦਿਓ। ਤੁਸੀਂ ਜਾ ਰਹੇ ਹੋ? ਕਹਿੰਦੇ ਹਾਂ। ਫਿਰ ਦਾਦੀ ਨੂੰ ਨਾਲ ਲੈ ਕੇ ਚੱਲਿਓ, ਮੈਂ ਵੀ ਤੁਹਾਡੇ ਨਾਲ ਚੱਲਦੀ ਹਾਂ। ਉਸੇ ਵੇਲੇ ਆਪ 28 ਸਾਲ ਯੋਗ ਸਾਧਨਾ ਸਾਧੀ ਸੀ ਮਾਤਾ ਜੀ ਨੇ, ਪੂਰੇ 28 ਸਾਲ ਸਾਰਾ ਅੰਦਰ ਖੁੱਲਿਆ ਹੋਇਆ ਸੀ। 10 ਮੰਦਵਾਰ ਸਰੀਰ ਵਿੱਚ ਆਉਣਾ, ਸਰੀਰ ਤੋਂ ਬਾਹਰ ਚਲੇ ਜਾਣਾ ਮਾਮੂਲੀ ਕਿਰਿਆ ਹੁੰਦੀ ਹੈ ਸਾਧੂਆਂ ਵਾਸਤੇ। ਸਵਾਪ ਨੇ ਉਸ ਵੇਲੇ ਸਮਾਧੀ ਲਾਈ ਤੇ ਸਵਾਸ ਚਾੜੇ ਤੇ ਬਰਮ ਰੁੰਦਰ ਫੋੜ ਕੇ ਆਪ ਪੋਤਿਆਂ ਦੇ ਨਾਲ ਸਾਥ ਚਲੇ ਜਾਂਦੇ ਨੇ, ਕਿਉਂਕਿ ਗੁਰਮੁਖ ਜਿਹੜਾ ਹੁੰਦਾ ਹੈ ਉਹਨੂੰ ਕਾਲ ਨਹੀਂ ਆਇਆ ਕਰਦਾ, ਗੁਰਮੁਖ ਹਮੇਸ਼ਾ ਆਪਣੀ ਮਰਜ਼ੀ ਨਾਲ ਜਾਂਦਾ ਹੈ।
ਆਵੇ ਜਾਏ ਨਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਆਵੇ ਜਾਏ ਨਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ ਆਵੇ ਜੈਨ ਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ
ਧਰਮ ਦੇ ਉੱਤੋਂ ਬਲੀਦਾਨ ਦੇ ਕੇ ਸਾਨੂੰ ਸਿੱਖਿਆ ਦੇ ਕੇ ਆਪ ਆਪਣੇ ਸੁਰ ਲੋਕ ਨੂੰ ਚਲੇ ਜਾਂਦੇ ਨੇ ਅਮਰ ਲੋਕ ਦੇ ਅੰਦਰ। ਸੋ ਇਹ ਵਾਰਤਾ ਜਿਸ ਵਕਤ ਇਹ ਮਾਹੀ ਸੁਣਾ ਰਿਹਾ ਤਾਂ ਸੁਣਨ ਵਾਲੇ ਸਾਰਿਆਂ ਦੇ ਨੇਤਰਾਂ ਚੋਂ ਜਲ ਜਾ ਰਿਹਾ, ਸਾਰੇ ਰੋ ਰਹੇ ਨੇ, ਰਾਏ ਕੱਲਾ ਵੀ ਤੇ ਜਿੰਨੇ ਬੈਠੇ ਸੀ। ਗੁਰੂ ਮਹਾਰਾਜ ਇੱਕ ਪਲੰਘ ਤੇ ਬੈਠੇ, ਛੋਟੀ ਗਰਦ ਦੇ ਨਾਲ ਆਪ ਇੱਕ ਬੂਟੇ ਦੀ ਜੜ ਦੇ ਦੁਆਲੇ ਘੁਮਾਈ ਜਾਂਦੇ, ਤੇ ਜਿਸ ਵਕਤ ਗੱਲ ਸੁਣਾ ਰਿਹਾ ਕਿ ਮੇਤੇ ਮਹਾਰਾਜ ਹੋਰ ਨਹੀਂ ਬੋਲਿਆ ਜਾਂਦਾ, ਜਿੰਨੇ ਪ੍ਰੇਮੀ ਬੈਠੇ ਨੇ ਸਾਰਿਆਂ ਦੇ ਨੇਤਰਾਂ ਚੋਂ ਜਲ ਜਾਂਦਾ, ਕੋਈ ਨਹੀਂ ਬੋਲਦਾ। ਗੁਰੂ ਮਹਾਰਾਜ ਆਪ ਆਪਣੇ ਧਿਆਨ ਵਿੱਚ ਨੇ, ਤੇ ਜਸ ਇਸ ਨੇ ਕਿਹਾ ਕਿ ਸੱਚੇ ਪਾਤਸ਼ਾਹ, ਉਸ ਤੋਂ ਬਾਅਦ ਮੋਹਰਾਂ ਵਿਛਾ ਕੇ ਥਾਂ ਲਿਆ ਗਿਆ ਤੇ ਉੱਥੇ ਸੰਸਕਾਰ ਕੀਤਾ ਗਿਆ, ਤੇ ਦੋਹਾਂ ਦਾ ਸਾਹਿਬਜ਼ਾਦਿਆਂ ਦਾ ਸੰਸਕਾਰ ਦੂਏ ਪਾਸੇ ਹੈ ਤੇ ਦਾਦੀ ਜੀ ਦਾ ਮਾਤਾ ਗੁਜਰੀ ਦਾ ਸੰਸਕਾਰ ਦੂਸਰੇ ਪਾਸੇ ਹੈ, ਤੇ ਐਂ ਲੱਗਦਾ ਵੀ ਜਿਵੇਂ ਉਹ ਹੁਣ ਵੀ ਉਹਨਾਂ ਦੀ ਰਾਖੀ ਕਰਨ ਵਾਸਤੇ ਦਰਵਾਜ਼ੇ ਦੇ ਅੱਗੇ ਹੁੰਦੇ ਨੇ। ਸੋ ਇੰਨਾ ਜਦ ਬਚਨ ਹੋਇਆ, ਮਹਾਰਾਜ ਨੇ ਉਹ ਜਿਹੜਾ ਬੂਟਾ ਉਹਦੇ ਦੁਆਲੇ ਛੁਰੀ ਫੇਰਦੇ ਸੀ, ਕਰਦ ਫੇਰਦੇ ਸੀ, ਉਹ ਉੱਪਰ ਨੂੰ ਪੁੱਟ ਲਿਆ, ਉਧਰੋਂ ਬਚਨ ਸਮਾਪਤ ਹੁੰਦਾ ਤੇ ਉਧਰੋਂ ਉਹ ਬੂਟਾ ਪਟਿਆ ਜਾਂਦਾ। ਉਸ ਵੇਲੇ ਐਸਾ ਫਰਮਾਨ ਹੋਇਆ,
ਹੱਥੀ ਆਪਣੀ ਉਖਾੜੀ ਜੜ ਪਾਪੀਆ, ਕਰ ਲਿਆ ਨਾਸ਼ ਆਪਣਾ, ਆਪਣੀ ਉਖਾੜੀ ਜੜ ਪਾਪੀਆ, ਕਰ ਲਿਆ ਨਾਸ਼ ਆਪਣਾ।
ਮੁਗਲ ਖਾਨਦਾਨ ਦੇ ਰਾਜ ਨੇ ਆਪਣਾ ਨਾਸ਼ ਕਰ ਲਿਆ, ਆਪੇ ਹੀ ਆਪਣੇ ਹੱਥਾਂ ਦੇ ਨਾਲ ਜਾੜੂ ਖੇਡ ਦਿੱਤੀ। ਸੁਣ ਕਰ ਸ੍ਰੀ ਗੁਰੂ ਬਾਕ ਬਖਾਨਾ, ਭਇਓ ਨਾਸ਼ ਅਬ ਸਭ ਤੁਰਕਾਨਾ। ਕਹਿੰਦੇ ਹਾ ਦਾ ਨਾਰਾ ਮਲੇਰੀਏ ਨੇ ਮਾਰਿਆ ਸੀ, ਪਿਆਰਿਓ ਇੱਕ ਮਲੇਰੀਅਨ ਕੀ ਜੜ ਰਹੇ, ਅਬਰ ਤੁਰਕ ਸਭ ਹੀ ਜੜ ਰਹੇ, ਬਾਕੀ ਸਾਰਿਆਂ ਦੀ ਜੜ ਪੱਟੀ ਜਾਏਗੀ, ਨਾਮ ਨਿਸ਼ਾਨ ਨਹੀਂ ਰਹਿਣਾ, ਰਾਜ ਭਾਗ ਨਹੀਂ ਰਹਿਣਾ, ਇਹ ਪਾਪਾਂ ਦਾ ਫਲ ਸਦੀਆਂ ਤੱਕ ਭੋਗਣਗੇ ਤੇ ਨਾਲ ਮਲੇਰਕੋਟਲੀਆਂ ਦੀ ਜੜ ਜਿਹੜੀ ਹੈ ਉਹ ਸਦਾ ਹਾਰੀ ਰਹੇਗੀ, ਕਿਉਂਕਿ ਉਹਨਾਂ ਨੇ ਸੂਰਮੇ ਵਾਲਾ ਕੰਮ ਕਰਿਆ, ਬਹਾਦਰਾਂ ਵਾਲਾ ਕੰਮ ਕਰਿਆ, ਭਾਵੇਂ ਸਾਡੇ ਨਾਲ ਲੜਦੇ ਨੇ ਪਰ ਮਰਦਾਂ ਵਾਲਾ ਕੰਮ ਕਰਿਆ ਉਹਨਾਂ ਨੇ, ਗੀਤੀਆਂ ਵਾਲਾ ਕੰਮ ਨਹੀਂ ਕਰਿਆ। ਸੋ ਬਾਕੀ ਤੁਸੀਂ ਅਫਸੋਸ ਨਾ ਕਰੋ, ਉਹਨਾਂ ਦੀ ਤਾਂ ਮਹਿਮਾ ਗਾਓ।
ਬਾਬਾ ਬਾਬਾ ਬਈ ਜਸ ਗਾਓ ਸਾਰੀ ਦੁਨੀਆ, ਬਾਬਾ ਬਾਬਾ
ਕਰਨ ਦਾ ਥਾਂ ਨਹੀਂ ਹੈ, ਖੁਸ਼ੀ ਹੋਣੀ ਚਾਹੀਦੀ ਹੈ ਕਿ ਬੱਚੇ ਛੋਟੇ ਛੋਟੇ ਕਿੱਡਾ ਬੜਾ ਰਸਤਾ ਦਿਖਾ ਗਏ। ਇਸ ਤਰ੍ਹਾਂ ਦੇ ਨਾਲ ਸਾਧ ਸਿੰਘ ਜੀ ਕੀ ਸੋਚਦੇ ਹਾਂ, ਅਸੀਂ ਸਾਡੇ ਮਨ ਵਿੱਚ ਕੀ ਆਉਂਦਾ ਹੈ ਇਹਨਾਂ ਗੱਲਾਂ ਨੂੰ ਸੁਣ ਕੇ, ਅਸੀਂ ਕਿੱਥੇ ਕੁ ਖੜੇ ਹਾਂ। ਧੰਨ ਹੈ ਦਸ਼ਮੇਸ਼ ਪਿਤਾ, ਸਾਰਾ ਹੀ ਪਰਿਵਾਰ ਵਾਰ ਦਿੱਤਾ ਔਰ ਉਹ ਵੀ ਖੁਸ਼ੀ ਖੁਸ਼ੀ ਨਾਲ ਕਹਿ ਰਹੇ ਨੇ ਹੇ ਪ੍ਰਭੂ ਤੇਰੀ ਅਮਾਨਤ ਅਦਾ ਹੋ ਗਈ, ਆਪਣੀ ਅਮਾਨਤ ਨੂੰ ਸਾਂਭ। ਅਮਾਨਤ ਦੇਣ ਵੇਲੇ ਸਾਰੇ ਹੀ ਔਖੇ ਹੁੰਦੇ ਨੇ, ਕੋਈ ਬੰਦਾ ਨਹੀਂ ਜਿਹੜਾ ਅਮਾਨਤ ਲੈ ਕੇ ਦੁਬਾਰਾ ਮੋੜਨ ਵੇਲੇ ਖੁਸ਼ ਹੋ ਕੇ ਦੇਵੇ। ਜਦੋਂ ਅਮਾਨਤ ਮੋੜਨੀ ਪੈਂਦੀ ਹੈ ਔਖੀ ਹੈ, ਫਿਰ ਅਮਾਨਤ ਮੋੜਨੀ ਦਸ ਵਸਤੂ ਲੈ ਪਾਤਸ਼ਾਹ ਪਾਵੇ ਇੱਕ ਬਖਸ਼ ਵਸਤ ਕਾਰਨ ਵਿਕੋਟ ਕਵਾਵੇ। ਇੱਕ ਚੀਜ਼ ਵੀ ਵਾਪਸ ਨਹੀਂ ਪਰਮੇਸ਼ਰ ਦੀ ਕਰ ਦਿੰਦਾ, ਉਸੇ ਵੇਲੇ ਮੈਂ ਧਾਰ ਲੈਂਦਾ ਮੇਰੀ ਬਣ ਜਾਂਦੀ ਹੈ, ਦਿੱਤੀ ਤਾਂ ਉਹ ਪਰਮੇਸ਼ਰ ਨੇ ਹੈ। ਇਹ ਤਾਂ ਗੁਰੂ ਮਹਾਰਾਜ ਇਹ ਸੀਗੇ ਜਿਨ੍ਹਾਂ ਨੇ ਆਪਣਾ ਆਪ ਸਾਰਾ ਹੀ ਵਾਰ ਦਿੱਤਾ ਦੇਸ਼ ਦੇ ਵਿੱਚ। ਉਹ ਕਲਚਰ ਜਿਹੜੀ ਦੇ ਇਹ ਮਾਲਕ ਸੀ ਲਿਆਉਣ ਵਾਸਤੇ, ਜਿਹੜਾ ਪਾਸਟ ਸੀ ਬਹੁਤ ਹੀ ਸ਼ਾਨਦਾਰ ਸੀ, ਲੇਕਿਨ ਗੁਲਾਮੀ ਚ ਆ ਕੇ ਪਰਮੇਸ਼ਰ ਨਾਲੋਂ ਟੁੱਟ ਕੇ ਬਹੁਤ ਧੁੰਦਲਾ ਹੋ ਚੁੱਕਿਆ ਸੀ, ਆਦਮੀ ਦਾ ਚਰਿੱਤਰ ਬਿਲਕੁਲ ਗਿਰ ਚੁੱਕਿਆ ਸੀ। ਉਸ ਵੇਲੇ ਲੋੜ ਸੀ ਕੁਰਬਾਨੀ ਦੇਣ ਦੀ, ਸੋ ਆਪ ਨੇ ਜੋ ਵੱਡੀ ਸੁਪਰੀਮ ਕੁਰਬਾਨੀ ਦਿੱਤੀ ਹੈ ਸਾਧ ਸਿੰਘ ਜੀ, ਉਹਦਾ ਅਸੀਂ ਕੋਈ ਕਦਰ ਨਹੀਂ ਉਸ ਦੀ ਪਾ ਸਕੇ।
ਪਿਤਾ ਮਾਰਿਆ ਪੁੱਤਰ ਚਾਰੇ ਮਾਰੇ ਦਿਸਾ ਤੇਰੀ ਸ਼ਾਨ ਬਦਲੇ, ਮਾਰਿਆ ਪੁੱਤਰ ਚਾਰੇ ਮਾਰੇ ਪਿਤਾ ਮਾਰਿਆ ਪੁੱਤਰ ਚਾਰੇ ਮਾਰੇ ਪਿਤਾ ਮਾਰਿਆ ਪੁੱਤਰ ਚਾਰੇ ਮਾਰੇ ਪਿਤਾ ਮਾਰਿਆ ਪੁੱਤਰ ਚਾਰੇ ਮਾਰੇ
ਦਾ ਸਦਕਾ ਅੱਜ ਸਾਰਾ ਭਾਰਤ ਵਰਸ਼ ਹੋਰ ਤਰ੍ਹਾਂ ਦੇ ਹਾਲਤ ਵਿੱਚ ਹੈ, ਮਹਿਸੂਸ ਕਰ ਰਿਹਾ ਹੈ ਕਿ ਅਸੀਂ ਆਜ਼ਾਦ ਹੋ ਗਏ। ਕੌਣ ਸੀ ਇਹਨੂੰ ਕਰਾਉਣ ਵਾਲਾ? ਜਿਹੜੇ ਬੁਨਿਆਦਾਂ ਹੁੰਦੀਆਂ ਨੇ, ਇੱਕ ਵਾਰੀ ਮੈਂ ਬੇਨਤੀ ਕਰਦਾ ਸੀ, ਸਤਿਗੁਰੂ ਰਾਮ ਸਿੰਘ ਜੀ ਦਾ ਮਨਾ ਰਹੇ ਸੀ, ਮੈਂ ਕਿਹਾ ਆਜ਼ਾਦੀ ਦੇ ਜਿਹੜੇ ਬੁਨਿਆਦ ਵਿੱਚ ਪੱਥਰ ਨੇ ਉਹਨਾਂ ਨੂੰ ਤਾਂ ਕੋਈ ਦੇਖਦਾ ਨਹੀਂ ਹੈ, ਕਿਸ ਤਰ੍ਹਾਂ ਦੇ ਨਾਲ ਮਲੇਰਕੋਟਲੇ ਦੇ ਅੰਦਰ ਤੋਪਾਂ ਨਾਲ ਉਡਾ ਦਿੱਤੇ ਗਏ, ਨਾ ਕੋਈ ਕਾਨੂੰਨ ਨਾ ਕੁਛ ਹੋਰ। ਕਾਹਦੇ ਵਾਸਤੇ ਸ਼ਹੀਦੀਆਂ ਦਿੱਤੀਆਂ? ਲੱਖਾਂ ਸਿਰਾਂ ਦੀਆਂ ਸ਼ਹੀਦੀਆਂ ਸਿੰਘਾਂ ਨੇ ਦਿੱਤੀਆਂ, ਫੇਰ ਵੀ ਦਿੱਤੀਆਂ, ਉਹਦੇ ਚ ਆਪਣੀ ਗਰਜ ਕੋਈ ਨਹੀਂ ਸੀ। ਜਿਹੜਾ ਸ਼ਹੀਦ ਹੁੰਦਾ ਉਹ ਤਾਂ ਤੁਰ ਜਾਂਦਾ, ਉਹਦਾ ਫਲ ਤਾਂ ਦੂਜੇ ਖਾਂਦੇ ਨੇ, ਉਹਨੇ ਤਾਂ ਮੁੜ ਕੇ ਨਾ ਇੱਥੇ ਆਉਣਾ ਨਾ ਉਹਦੀ ਕੋਈ ਵਾਕਫੀ, ਪਤਾ ਨਹੀਂ ਕਿੱਥੇ ਦਾ ਕਿੱਥੇ ਜਾਵੇ। ਸੋ ਦੂਸਰਿਆਂ ਨੂੰ ਸੁੱਖ ਦੇਣ ਵਾਸਤੇ ਸੁਪਰੀਮ ਸੈਕਰੀਫਾਈਸ ਹੈ ਸਾਧ ਸਿੰਘ ਜੀ, ਜਿਹੜਾ ਸੱਚ ਦੀ ਬੇਦੀ ਦੇ ਉੱਤੇ ਕੁਰਬਾਨ ਹੋ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਇਹ ਕਥਾਵਾਂ ਨਿਆਰੀਆਂ ਨੇ ਜਿਹੜੇ ਪਰਮੇਸ਼ਰ ਨੂੰ ਪਾ ਜਾਂਦੇ ਨੇ।
ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਰਾਰੀ ਰੇ, ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਰਾਰੀ ਰੇ, ਹਰ ਪਾਏ ਤਿਨ ਕੀ ਕਥਾ ਨਰਾਰੀ ਰੇ, ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਰਾਰੀ ਰੇ,
ਕੀ ਕਥਾ ਨਰਾਰੀ ਰੇ, ਆਵੇ ਨਾ ਜਾਹੇ ਨਾ ਕਬੂ ਮਰਤੇ। ਉਹਦਾ ਅੱਜ ਵੀ ਅੱਖਾਂ ਦੇ ਸਾਹਮਣੇ ਉਵੇਂ ਜਿਵੇਂ ਨੇ। ਮਰਦਾ ਕੌਣ ਹੈ ਜੋ ਪਰਮੇਸ਼ਰ ਤੋਂ ਭੁੱਲਿਆ ਹੁੰਦਾ? ਸਤਪੁਰਸ਼ ਨਹੀਂ ਮਰਿਆ ਕਰਦੇ, ਉਹ ਸਦਾ ਜਿਉਂਦੇ ਨੇ। ਬ੍ਰਹਮ ਗਿਆਨੀ ਸਤ ਜੀਵ ਹੈ, ਨਹੀਂ ਮਰਦਾ। ਮੌਤ ਹੋਇਆ ਕਰਦੀ ਹੈ ਗੁਨਾਹਗਾਰ ਬੰਦਿਆਂ ਵਾਸਤੇ, ਜਿਨ੍ਹਾਂ ਨੇ ਅਮਰ ਅਵਸਥਾ ਪ੍ਰਾਪਤ ਕਰ ਲਈ ਉਹ ਨਹੀਂ ਮਰਿਆ ਕਰਦੇ। ਆਵੇ ਨਾ ਜਾਏ ਨਾ ਕਬੂ ਮਰਤੇ, ਪਾਰ ਬ੍ਰਹਮ ਸੰਗਾਰੀ ਦੇ। ਸੋ ਇਸ ਤਰ੍ਹਾਂ ਦੇ ਨਾਲ ਸੁਰਤ ਜੀ ਦੀ ਜਾਗ ਪੈਂਦੀ ਹੈ, ਉਹਦੀ ਕਥਾ ਨਿਆਰੀ ਹੋਇਆ ਕਰਦੀ ਹੈ, ਕਿਉਂਕਿ ਉਹ ਈਗੋ ਤੋਂ ਉੱਪਰ ਲੰਘ ਜਾਂਦਾ, ਦੇਹ ਦੇ ਆਸ ਤੋਂ ਉੱਤੇ ਲੰਘ ਜਾਂਦਾ। ਗੱਲਾਂ ਨਾਲ ਤਾਂ ਸਾਰੇ ਹੀ ਲੰਘਦੇ ਨੇ, ਪਰ ਜੋ ਆਪਾਂ ਬਚਨ ਸੁਣੇ ਨੇ, ਛੋਟੀ ਉਮਰ ਦੇ ਕੁਰਬਾਨੀ ਸੁਣੀ ਆ ਆਪਾਂ, ਸਾਨੂੰ ਇਹਦੇ ਤੇ ਅਸਰ ਚਾਹੀਦਾ। ਸਾਡਾ ਕੀ ਹਾਲ ਹੈ? ਅਸੀਂ ਤਾਂ ਕੁਛ ਵੀ ਨਹੀਂ ਹਾਂ, ਬਹੁਤ ਗਲਤ ਹਾਂ। ਮਹਾਰਾਜ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ, ਗੱਲੀ ਅਸੀਂ ਚੰਗੀਆਂ ਗੱਲਾਂ ਬਾਤਾਂ ਚ ਅਸੀਂ ਪੂਰੇ ਬਣੇ ਹੋਏ ਹਾਂ ਤੇ ਰੀਸਾਂ ਵੀ ਉਹਨਾਂ ਦੀਆਂ ਖੜਦੀਆਂ ਜੋ ਸੇਵੇ ਨਿੱਤ ਖੜੀਆਂ ਜੋ ਸੇਵਾ ਕਰਦੀਆਂ ਹਰ ਵਕਤ ਪ੍ਰਭੂ ਦਾ ਨਾਮ ਜਪਦੇ ਹਾਂ ਅਸੀਂ ਉਹਨਾਂ ਦੀ ਰੀਸਾਂ ਕਰਦੇ ਹਾਂ ਤੇ ਸਾਡਾ ਅਸਲੀ ਹਾਲ ਕੀ ਹੈ ਅੰਮ੍ਰਿਤ ਛਕ ਲੈਂਦੇ ਹਾਂ ਕਹੇ ਕਹਾਏ ਤੇ ਧੱਕੇ ਨਾਲ ਅੰਮ੍ਰਿਤ ਛਕਾਉਂਦੇ ਹਾਂ ਕਰ ਕਰਕੇ ਇਹੀਆਂ ਡਰਾਉਣੀਆਂ ਜਿਹੀਆਂ ਗੱਲਾਂ ਗੱਲ ਨਹੀਂ ਸਮਝਾਉਂਦੇ ਵੀ ਅੰਮ੍ਰਿਤ ਕਿਉਂ ਛਕਿਆ ਜਾਂਦਾ ਇਹਦੇ ਵਿੱਚ ਕੀ ਹੁੰਦਾ ਹੈ ਨਾਂ ਦੇ ਵਿੱਚ ਕੀ ਹੁੰਦਾ ਬਾਤ ਨਹੀਂ ਅਸੀਂ ਸਮਝਾਉਂਦੇ ਤੇ ਹੁੰਦਾ ਕੀ ਹੈ ਉੱਥੋਂ ਆਉਂਦੇ ਹੈ ਦੋ ਕੁ ਦਿਨ ਰਹਿੰਦਾ ਸਿੰਘਾਂ ਨਾਲ ਮੁੜ ਕੇ ਪੁਰਾਣੀ ਆਦਤ ਫੇਰ ਜਾਗਦੀ ਹੈ ਫੇਰ ਪਹਿਲਾਂ ਸ਼ਰਾਬ ਲੈ ਕੇ ਚੋਰੀ ਪੀਣ ਲੱਗ ਜਾਂਦਾ ਫਿਰ ਜਦ ਦੇਖਦਾ ਕਿਸੇ ਨੇ ਨਹੀਂ ਟੋਕਿਆ ਫਿਰ ਬਾਤ ਪੀਣ ਲੱਗ ਜਾਂਦਾ ਉਹ ਕਿਰਪਾਨ ਲਾ ਕੇ ਪਰੇ ਰੱਖ ਦਿੰਦਾ ਕਹਿੰਦਾ ਇਹਦੀ ਤਾਂ ਲੋੜ ਹੀ ਨਹੀਂ ਸਾਨੂੰ ਆਹ ਪਿਆਰੀ ਚੀਜ਼ ਹੈ ਇਹਨੇ ਲੱਭਣਾ ਕਦੇ ਫੇਰ ਮੁੜ ਕੇ ਇੱਕ ਇੱਥੇ ਸਾਡੇ ਜਾਂ ਕੋਠੀ ਬਣਾਉਂਦੇ ਸੀ ਉਹ ਗੱਡਾ ਲੈ ਕੇ ਰੇੜੇ ਦੇ ਉੱਤੇ ਸਮਾਨ ਲੈ ਕੇ ਆਉਂਦਾ ਹੁੰਦਾ ਸਾਡੇ ਦੀਵਾਨ ਲੱਗਦੇ ਸੀ ਆ ਮਟੌਰ ਤੇ ਅੰਮ੍ਰਿਤ ਛਕਣ ਦਾ ਦਿਨ ਆ ਗਿਆ ਤੇ ਇੱਥੇ ਜਿਹੜੇ ਸਾਡੇ ਰਾਜ ਵਗੈਰਾ ਸੀ ਮਜ਼ਦੂਰ ਸੀ ਸਾਰਾ ਜਿਹੜਾ ਆਉਂਦਾ ਸੀ ਸਾਰੇ ਹੀ ਅੰਮ੍ਰਿਤ ਛਕ ਲੈਂਦੇ ਉਹ ਇਕੱਠੇ ਹੋ ਕੇ ਉਹਨੂੰ ਕਹਿਣ ਲੱਗੇ ਵੀ ਤੂੰ ਵੀ ਛਕ ਲੈ ਤੂੰ ਵੀ ਤਾਂ ਆਉਣਾ ਇਸ ਕੋਠੀ 'ਚ ਸਮਾਨ ਲੈ ਕੇ ਆਉਣਾ ਕਹਿੰਦਾ ਤੁਹਾਨੂੰ ਇੱਕ ਗੱਲ ਦੱਸਾਂ ਤੁਸੀਂ ਤਾਂ ਸਾਰੇ ਹੀ ਕਮਲੇ ਹੋ ਮੈਂ ਹੀ ਖੜਾ ਸੀ ਮੈਂ ਦੇਖਣ ਲੱਗ ਗਿਆ ਵੀ ਇਹ ਕੀ ਕਹਿੰਦਾ ਕਹਿੰਦਾ ਹੁੱਕਾ ਹਜਾਮਤ ਦਹੀਂ ਔਰ ਜਨਮ ਮੇ ਨਹੀਂ ਉਹਦੀ ਥਿਉਰੀ ਸੁਣ ਲਓ ਕਹਿੰਦਾ ਤਿੰਨ ਚੀਜ਼ਾਂ ਡੰਗਰਾਂ ਨੂੰ ਤਾਂ ਹੈ ਹੀ ਨਹੀਂ ਰੱਖੀ ਉਹਨੇ ਕਹਿੰਦਾ ਹੁੱਕਾ ਪੀ ਲੈਣਾ ਕਿਤੇ ਹਜਾਮਤ ਕਰਾ ਲੈਣੀ ਹੈ ਕਹਿੰਦਾ ਹੋਰ ਜਨਮ 'ਚ ਨਹੀਂ ਉਹ ਜਦ ਚੌਥੇ ਕੁ ਦਿਨ ਦੀਵਾਨ ਜੋ ਰੋਜ਼ ਸੁਣ ਜਾਇਆ ਕਰੇ ਚੌਥੇ ਕੁ ਦਿਨ ਇੱਥੇ ਮੇਰੇ ਕੋਲ ਆ ਗਿਆ ਕਹਿੰਦਾ ਜੀ ਮੈਂ ਉਹ ਕਕਾਰ ਕਿੱਥੋਂ ਮਿਲਦੇ ਨੇ ਮੈਂ ਕਿਹਾ ਉੱਥੇ ਹੀ ਮਿਲ ਜਾਂਦੇ ਨੇ ਮੈਂ ਕੀ ਗੱਲ ਕਹਿੰਦਾ ਮੈਂ ਮੇਰੇ ਘਰ ਵਾਲੀ ਮੇਰੀਆਂ ਕੁੜੀਆਂ ਮੇਰੇ ਮੁੰਡੇ ਕਹਿੰਦਾ ਅਸੀਂ ਤਾਂ ਹੁਣ ਅੰਮ੍ਰਿਤੇ ਛਕਣਾ ਮੈਂ ਕਿਹਾ ਹੁੱਕਾ ਹਜਾਮਤ ਕਿੱਧਰ ਗਿਆ ਕਹਿੰਦਾ ਉਹ ਤਾਂ ਅਸੀਂ ਭੁੱਲੇ ਹੀ ਪਏ ਸੀਗੇ ਕਹਿੰਦਾ ਆਹ ਤੁਹਾਡੇ ਵਾਲੀਆਂ ਗੱਲਾਂ ਮੇਰੇ ਮਨ 'ਚ ਪੈ ਗਈਆਂ ਗੱਲ ਸਮਝਾਉਣੀ ਚਾਹੀਦੀ ਹੈ ਵੀ ਅੰਮ੍ਰਿਤ ਕਿਉਂ ਛਕਾਉਂਦੇ ਹਾਂ, ਉੱਥੇ ਹੀ ਨਹੀਂ ਬਸ ਚਾਹੀਦੀ, ਕਿਉਂਕਿ ਅੰਮ੍ਰਿਤ ਤਾਂ ਛਕ ਲਿਆ, ਸੀਰੀਅਸ ਥਾਟ ਦੇਵੋ ਜਿੰਨੇ ਸਾਸਾਂ ਵਿੱਚ ਆਉਂਦੇ ਹੋ, ਬਾਕੀਆਂ ਨੂੰ ਤਾਂ ਮੈਂ ਦੱਸ ਨਹੀਂ ਸਕਦਾ। ਉਹ ਇਹ ਹੈ ਕਿ ਅੰਮ੍ਰਿਤ ਛਕਣਾ ਗੁਰੂ ਧਾਰਨਾ ਹੁੰਦਾ ਹੈ, ਗੁਰੂ ਘਰ ਦੀ ਰੀਤ ਦੇ ਮੁਤਾਬਕ। ਸਿੰਘਾਂ ਵਾਸਤੇ ਸਹਿਜਧਾਰੀਆਂ ਦਾ ਆਪਣਾ ਅਸੂਲ ਹੈ। ਮਹਾਰਾਜ ਨੇ ਕਿਹਾ ਇਹ ਇੱਕ ਵਿੰਗ ਹੈ ਸਹਿਜਧਾਰੀਆਂ ਦਾ, ਇਹ ਹੌਲੀ ਹੌਲੀ ਇੱਧਰ ਆ ਜਾਣਗੇ, ਜ਼ੋਰ ਨਾ ਪਾਓ, ਇਹਨਾਂ ਨੂੰ ਉਲਾਂਭੇ ਨਾ ਦਿਓ। ਇਹ ਵੀ ਉਨੇ ਹੀ ਪਿਆਰੇ ਨੇ ਜਿੰਨੇ ਦੂਜੇ ਨੇ। ਹੁਣ ਇਹਦੇ ਚ ਪੰਜ ਪਿਆਰੇ ਨਾਮ ਦਿੰਦੇ ਨੇ, ਫਿਰ ਸਾਨੂੰ ਨਾਮ ਲੈਣ ਵਾਸਤੇ ਕਿਤੇ ਹੋਰ ਭਟਕਣਾ ਨਹੀਂ ਪੈਂਦਾ, ਜਾਣਾ ਨਹੀਂ ਪੈਂਦਾ ਵੀ ਉੱਥੋਂ ਨਾਮ ਲਈਏ ਉੱਥੋਂ ਨਾਮ ਲਈਏ। ਇਹ ਫਿਰ ਸਾਨੂੰ ਦੱਸਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਨੇ ਅੱਜ ਤੋਂ ਬਾਅਦ ਤੁਹਾਡੇ। ਜਦ ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਆਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਦੇਖੋ ਪਿਆਰਿਓ, ਜੇ ਮੇਰੇ ਤੋਂ ਤੁਸੀਂ ਕੁਛ ਲੈਣਾ ਨਾ ਤਾਂ ਮੇਰੀ ਆਗਿਆ ਨੂੰ ਸੱਤ ਕਰਕੇ ਮੰਨਿਓ, ਤਾਂ ਲੇਖੇ ਚ ਪੈ ਜਾਓ, ਤੁਹਾਡਾ ਗਾਣਾ ਸੁਣਨਾ ਪੜ੍ਹਨਾ। ਸੇਵਕ ਸਿੱਖ ਪੂਜਣ ਸਾਹਿਬ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਹਰ ਤਿਨਕਾ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ। ਉਹ ਇਹ ਕਹਿੰਦੇ ਨੇ ਕਿ ਤੁਸੀਂ ਵੀ ਮੈਂ ਤੁਹਾਨੂੰ ਮਿਸਾਲ ਦਿੰਦਾ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ। ਗੁਰਸਿੱਖਾਂ ਦੀ ਜਿਹੜੇ ਗੁਰਸਿੱਖ ਨੇ ਸਹੀ ਮਹਿਨੇ ਚ ਉਹਨਾਂ ਦੀ ਧੂੜ ਨੂੰ ਲੋਚਦੇ ਹਾਂ, ਸਾਨੂੰ ਦੱਸਦੇ ਹਾਂ ਵੀ ਤੁਸੀਂ ਆਹ ਬਿਰਤੀ ਧਾਰਨ ਕਰੋ ਜਿਹੜੀ ਅਸੀਂ ਤੁਹਾਨੂੰ ਦੱਸਦੇ ਹਾਂ। ਦੂਸਰੀ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਬਰਾ ਨਾਮ ਜਪਾਵੇ। ਇਹਦਾ ਮਤਲਬ ਇਹ ਹੋ ਗਿਆ ਕਿ ਸਾਡੇ ਵਿੱਚ ਕੋਈ ਕਮਿਊਨਿਟੀ, ਕੋਈ ਵਰਗ ਐਸਾ ਹੈ ਜਿਹਦੀ ਧੂੜ ਗੁਰੂ ਨਾਨਕ ਸਾਹਿਬ ਵੀ ਮੰਗਦੇ ਹੈ। ਗੁਰੂਆਂ ਨੇ ਵੀ ਕਹਿ ਤਾ ਸੀ ਧੂੜ ਮੰਗਦੇ ਹਾਂ, ਤੇ ਉਹਨਾਂ ਦੀ ਮੰਗਦੇ ਹਾਂ ਜਿਹੜੇ ਆਪ ਨਾਮ ਜਪਦੇ ਨੇ ਤੇ ਦੂਸਰਿਆਂ ਨੂੰ ਜਪਾਉਂਦੇ ਨੇ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੇ ਦਾਤਾ ਮੁਕਤ ਕੋ। ਸੰਤ ਕੀ ਕਰਦੇ ਨੇ? ਕਹਿੰਦੇ ਸੰਤ ਜਪਾਵੇ ਨਾਮ। ਉਹਨਾਂ ਦੀ ਸੰਗਤ ਦੇ ਵਿੱਚ ਜਿਹੜੇ ਬੰਦਗੀ ਕਰਦੇ ਨੇ, ਉਹਨਾਂ ਦੀ ਸੰਗਤ 'ਚ ਬੈਠਦੀ ਸਾਰ ਪਰਮੇਸ਼ਰ ਦਾ ਨਾਮ ਚੇਤਾ ਜਾਂਦਾ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆ। ਹੁਣ ਜਦ ਗੁਰੂ ਦੀ ਆਗਿਆ ਅਸੀਂ ਮੰਨਦੇ ਹਾਂ ਤਾਂ ਉਹ ਇਹ ਕਹਿੰਦੇ ਨੇ ਵੀ ਜਿਹੜੇ ਬੰਦਗੇ ਬੰਦਗੀ ਕਰਨ ਵਾਲੇ ਗੁਰਸਿੱਖੀ ਵਿੱਚ ਹੈ ਤੁਹਾਡੇ ਵਰਗ ਵਿੱਚ ਨੇ, ਦੂਸਰਿਆਂ ਦਾ ਇਸ ਕਰਕੇ ਨਹੀਂ ਕਿਉਂਕਿ ਰੋਹ ਰੀਤਾਂ ਦਾ ਫਰਕ ਪੈ ਜਾਂਦਾ, ਆਸਾ ਇਸ਼ਟ ਪਾਸ਼ਨਾ ਖਾਣ ਪੀਣ ਪੈਰਾਂ, ਛੇ ਗੱਲਾਂ ਜਿੱਥੇ ਮਿਲਦੀਆਂ ਹਨ ਉੱਥੇ ਸਾਂਝ ਪੈ ਜਾਂਦੀ ਹੈ, ਸਾਡੀ ਰਹਿਤ ਇੱਕ ਹੋਣ ਕਰਕੇ ਸਾਡੀ ਸਾਂਝ ਕੁਦਰਤੀ ਪੈ ਜਾਂਦੀ ਹੈ। ਉਹ ਪੈਣ ਦੇ ਨਾਲ ਉਹ ਕਹਿੰਦੇ ਵੀ ਉਹਨਾਂ ਦੇ ਕੋਲ ਜਾ ਜਿਹਨਾਂ ਨੂੰ ਪਰਮੇਸ਼ਰ ਨਹੀਂ ਵਿਸਰਦਾ, ਜਿਹਨਾਂ ਦੇ ਗਿਆਨ ਦੇ ਚਕਸ਼ੂ ਖੁੱਲ ਗਏ ਨੇ, ਜਿਹਨਾਂ ਦੀ ਦ੍ਰਿਵ ਦ੍ਰਿਸ਼ਟ ਪ੍ਰਗਟ ਹੋ ਗਈ ਹੈ, ਉਹਨਾਂ ਦੀ ਬੋਲ ਚੱਲ ਗੱਲਬਾਤ ਸੋਚਣੀ ਸਾਰੀ ਬ੍ਰਹਮ ਨੇਸ਼ਟੀ, ਬ੍ਰਹਮ ਭਗਤਾ, ਬ੍ਰਹਮ ਸਰੋਤਰੀ ਹੁੰਦੇ ਨੇ, ਪਰਮੇਸ਼ਰ ਤੋਂ ਬਿਨਾਂ ਹੋਰ ਗੱਲ ਨਹੀਂ ਕਰਦੇ। ਉਹਦੇ ਅੰਦਰ ਜੋਤ ਜਗਦੀ ਹੁੰਦੀ ਹੈ, ਪੂਰਨ ਜੋਤ ਜਗ੍ਹਾ ਘਟਮੈ ਤਬ ਖਾਲਸਾ ਤਾਏ ਨਿਖਾਲ ਜਨ, ਉਹ ਖਾਲਸਾ ਕਹਿ ਲਓ। ਮਹਾਰਾਜ ਕਹਿੰਦੇ ਜਿੰਨਾ ਸਾਸ ਗ੍ਰਾਸ ਨਾ ਵਿਸਰਾ ਹਰਨਾਮਾ ਮਨਵੰਤ, ਧਨ ਸਹੀ ਨਾਨਕਾ ਪੂਰਨ ਸਹੀ ਸੰਤ। ਫਿਰ ਭੁਲੇਖਾ ਕੱਢਦੇ ਨੇ ਵੀ ਉਹਨਾਂ ਦਾ ਦਰਜਾ ਕਿੱਡਾ ਕਹਿ। ਮਹਾਰਾਜ ਕਹਿੰਦੇ ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਆ, ਜਿਨ੍ਹਾਂ ਨੂੰ ਚੌਵੀ ਘੰਟੇ ਨਾਮ ਨਹੀਂ ਵਿਸਰਦਾ, ਅਗਿਆਨ ਜਿਨ੍ਹਾਂ ਦੇ ਉੱਤੇ ਛਾਉਂਦਾ ਨਹੀਂ, ਮਾਇਆ ਅਸਰ ਨਹੀਂ ਕਰਦੀ, ਉਹ ਕਹੇ ਜੇ ਨੇ ਭੇਦ ਨਾ ਜਾਣੋ ਮੂਲ ਸਾਈਂ ਜੇ ਆ, ਉਹ ਰੱਬ ਵਰਗੇ ਹੀ ਹੋਇਆ ਕਰਦੇ ਨੇ। ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ, ਬ੍ਰਹਮ ਹੈ ਮੋਹ ਮੈਂ ਤਾਸਮੈ ਰਾਂਚਕ ਨਾਹੀਂ ਪੇ। ਇਹਦਾ ਇਹ ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਨੇ ਵੀ ਗੁਰਮੁਖਾਂ ਦੀ ਸੰਗਤ 'ਚ ਜਾਓ। ਜਦੋਂ ਗੋਰਖਨਾਥ ਨੇ ਗੁਰੂ ਮਹਾਰਾਜ ਨਾਲ ਸਿੱਧ ਗੋਸ਼ਟ ਕੀਤੀ, ਉਸ ਵੇਲੇ ਉਹਨੇ ਕਿਹਾ ਵੀ ਤੁਹਾਡੇ ਸਿੱਖ ਤੁਸੀਂ ਤਾਂ ਚਲੇ ਜਾਣਾ, ਫਿਰ ਇਹ ਪਾਰ ਕਿਵੇਂ ਲੰਘਣਗੇ? ਮਹਾਰਾਜ ਕਹਿੰਦੇ ਗੁਰਮੁਖ ਵਰਗ ਪੈਦਾ ਹੋਏਗਾ ਸਾਡੇ ਵਿੱਚ, ਰੀਅਲਾਈਜ਼ ਸੋਲ ਹੋਣਗੀਆਂ, ਉਹ ਨਗਾ ਦੇਣਗੇ, ਸਹਾਇਤਾ ਕਰਨਗੇ ਗੁਰਸਿੱਖਾਂ ਦੀ ਗੁਰਸਿੱਖ। ਸੋ ਉਹਨਾਂ ਦੀ ਸੰਗਤ ਤੋਂ ਬਗੈਰ ਰਸਤਾ ਨਹੀਂ ਲੱਭਦਾ, ਲੰਘ ਨਹੀਂ ਸਕਦੇ। ਸੋ ਇਹ ਸਾਨੂੰ ਅਵਸ਼ ਕਰਨਾ ਪੈਣਾ, ਜਿੰਨੀ ਦੇਰ ਦਾ ਅਸੀਂ ਨਹੀਂ ਕਰਦੇ ਅਸੀਂ ਭਟਕੇ ਫਿਰੀ ਜਾਂਦੇ ਹਾਂ, ਸਾਨੂੰ ਨਹੀਂ ਪਤਾ ਲੱਗਦਾ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਗੁਰੂ ਦਾ ਹੁਕਮ ਨਹੀਂ ਮੰਨਦੇ, ਉਹ ਹੁਕਮ ਦਿੰਦੇ ਨੇ ਵੀ ਉਹਨਾਂ ਦੀ ਸੰਗਤ ਜਾ। ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ, ਵਾਹਿਗੁਰੂ ਜੀ ਦੇ ਪਿਆਸ ਲੱਗੀ ਹੋਈ ਹੈ। ਮਹਾਰਾਜ ਕਹਿੰਦੇ ਬਲਿਹਾਰ ਬਲਿਹਾਰ, ਦੂਸਰਿਆਂ ਨਾਲੋਂ ਉੱਪਰੇ ਹੋਏ ਨਾ, ਫਿਰ ਉਹ ਗੁਰਬਾਣੀ ਪੜ੍ਹ ਲਓ, ਇੱਕ ਪਾਸਿਓਂ ਲੱਗ ਜਾਓ, ਉਹਦੇ ਵਿੱਚ ਬੰਦਗੀ ਕਰਨ ਵਾਲਿਆਂ ਦੀ ਮਹਿਮਾ ਆਏਗੀ। ਬੰਦਗੀ ਕਰਨ ਵਾਲਿਆਂ ਦੀ ਜਦ ਤੁਸੀਂ ਸੰਗਤ ਕਰੋਗੇ, ਆਪਾਂ ਕਰਾਂਗੇ, ਉਸ ਵੇਲੇ ਸਾਡੇ ਚਿੱਤ ਦੇ ਵਿੱਚ ਉਹਨਾਂ ਦਾ ਅਸਰ ਪਏਗਾ, ਉਹਨਾਂ ਦੀ ਸੰਗਤ ਦਾ ਜਿਹੜਾ ਔਰਾ ਹੈ ਉਹਦਾ ਅਸਰ ਪਏਗਾ, ਉਹਦੀ ਮਦਦ ਦੇ ਨਾਲ ਅਸੀਂ ਨਾਮ ਜਪ ਸਕਦੇ ਹਾਂ। ਸੋ ਇਹ ਸਿੱਧਾ ਜਿਹਾ ਰਸਤਾ ਗੁਰੂ ਮਹਾਰਾਜ ਨੇ ਦੱਸਿਆ ਹੈ, ਸੰਗਤ ਇਸੇ ਕਰਕੇ ਕਰੀ ਹੈ। ਚਾਰ ਦਰਵਾਜ਼ੇ ਨੇ ਪਰਮੇਸ਼ਰ ਦੇ, ਪਹਿਲਾ ਦਰਵਾਜ਼ਾ ਸੰਗਤ, ਦੂਸਰਾ ਦਰਵਾਜ਼ਾ ਹੋਇਆ ਕਰਦਾ ਸੰਤੋਖ, ਤੀਸਰਾ ਦਰਵਾਜ਼ਾ ਹੈ ਸਾਮਨ, ਚੌਥਾ ਹੈ ਵਿਚਾਰ। ਉਹਦੇ ਦਰ ਤੇ ਪਹੁੰਚਣ ਵਾਸਤੇ ਚਾਰ ਦਰਵਾਜ਼ਿਆਂ ਦੀ ਸਾਨੂੰ ਲੰਘਣਾ ਹੀ ਪੈਣਾ ਹੈ। ਸੰਗਤ ਕੈਸੀ ਹੈ, ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਨਾਮ ਦੇ ਬਚਨ ਚੱਲਣ ਉੱਥੇ ਸੰਗਤ ਹੋਇਆ ਕਰਦੀ ਹੈ, ਜਾਂ ਨਾਮ ਜਪਣ ਵਾਲਿਆਂ ਦੇ, ਬੰਦਗੀ ਕਰਨ ਵਾਲਿਆਂ ਦੇ, ਜੀਵਨ ਦੀ ਵਿਚਾਰ ਹੋਵੇ। ਸੋ ਇਸ ਤਰ੍ਹਾਂ ਦੇ ਨਾਲ ਸਤਸੰਗ ਕਰਕੇ ਆਹ ਜਿਹੜਾ ਥੋੜ੍ਹਾ ਜਿਹਾ ਸਮਾਂ ਸਾਨੂੰ ਪ੍ਰਾਪਤ ਹੈ, ਆਹ ਪਰਮੇਸ਼ਰ ਅੰਦਰ ਰਹਿੰਦਾ, ਦੂਰ ਨਹੀਂ ਹੈਗਾ, ਨੇੜੇ ਜਿਹੀ ਹੈ, ਬਹੁਤਾ ਦੂਰ ਨਹੀਂ। ਜਿੱਥੇ ਮੈਂ ਮੁੱਕਦੀ ਹੈ ਉਹ ਤੋਂ ਗਾਹਾਂ ਪਰਮੇਸ਼ਰ ਸ਼ੁਰੂ ਹੋ ਜਾਂਦਾ, ਜਿੱਥੇ ਹਉਮੈਂ ਦਾ ਮੰਡਲ ਖਤਮ ਹੁੰਦਾ ਹੈ ਉੱਥੋਂ ਉੱਪਰ ਆਤਮਕ ਮੰਡਲ ਸ਼ੁਰੂ ਹੋ ਜਾਂਦਾ, ਬਹੁਤਾ ਦੂਰ ਨਹੀਂ ਹੈ, ਭੁਲੇਖਾ ਇਹਦੇ ਵਿੱਚ ਕੋਈ ਨਹੀਂ ਹੈ। ਅੱਗੇ ਪਰਮੇਸ਼ਰ ਦਿਆਲੂ ਹੈ, ਦਰਵਾਜ਼ਾ ਖੜਕਾਓ, ਦਰਵਾਜ਼ਾ ਖੋਲ੍ਹ ਦਿੰਦਾ। ਸੋ ਉਹਦੇ ਵਾਸਤੇ ਅਸੀਂ ਯਤਨ ਕਰਨਾ। ਪੰਜ ਬਾਣੀਆਂ ਅਸੀਂ ਪੜ੍ਹਦੇ ਹਾਂ, ਇਹ ਐਲੀਮੈਂਟਰੀ ਥਿੰਗਸ ਨੇ। ਪੰਜ ਬਾਣੀਆਂ ਪੜ੍ਹ ਕੇ ਜਿਵੇਂ ਘਰ 'ਚ ਝਾੜੂ ਦੇਈਦਾ, ਘਰ 'ਚ ਝਾੜੂ ਦੇ ਦਿੱਤਾ, ਖੇਤ ਵਾਹੀਦਾ, ਖੇਤ ਵਾਹ ਲਿਆ, ਨਦੀਨ ਪੱਟ ਦਿੱਤਾ। ਹੁਣ ਉਹਦੇ 'ਚ ਬੀਜ ਵੀ ਪਾਉਣਾ ਹੈ, ਬੀਜ ਜਿਹੜਾ ਮੰਤਰ ਦਿੱਤਾ ਹੈ ਵਾਹਿਗੁਰੂ ਮੰਤਰ, ਉਹਦਾ ਜਾਪ ਕਰਨਾ, ਉਹਦਾ ਜਾਪ ਕਰਦੇ ਸੁਰਤ ਨੇ ਅੰਦਰ ਚੜ੍ਹਨਾ, ਚੜ੍ਹਾਈ ਕਰਨੀ ਹੈ, ਅੰਦਰੇ ਅੰਦਰ ਜਾਣਾ ਜਿੱਥੇ ਗੁਰੂ ਮਹਾਰਾਜ ਇਸ਼ਾਰਾ ਕਰਦੇ ਨੇ, ਦੇਹੀ ਨਗਰ ਨਗਰ ਗੜ੍ਹ ਅੰਦਰ, ਸਾਚਾ ਵਾਸਾ ਪੁਰਗ ਅਗਨੰਦਰ, ਅਸਤਰ ਥਾਨ ਸਦਾ ਨਰਮਾਇਲ, ਆਪੇ ਆਪ ਪੈਂਦਾ ਅੰਤਰ ਕੋਟ ਛੱਜੇ ਹਟ ਨਾਲੇ। ਇਹਦੇ ਵਿੱਚ ਬੇਅੰਤ ਚੀਜ਼ਾਂ ਪਈਆਂ, ਤੁਸੀਂ ਧਿਆਨ ਦੇ ਕੇ ਦੇਖੋ, ਕਿਸੇ ਨੇ 10 ਸਾਲ ਪਹਿਲਾਂ ਅੰਬ ਚੁੱਕਿਆ ਹੋਵੇ, 10 ਸਾਲ ਬਾਅਦ ਉਹਨੂੰ ਫੇਰ ਮਿਲੇ, ਉਹ ਇੱਕਦਮ ਪਛਾਣ ਜੂ ਵੀ ਇਹ ਅੰਬ ਹੈ, ਇੱਥੇ ਤੱਕ ਗਏ ਵੀ ਇਹ ਲੰਗੜਾ ਬਨਾਰਸੀ ਹੈ, ਇਹ ਦੁਸ਼ਹਿਰੀ ਹੈ, ਇਹ ਫਲਾਣਾ ਹੈ, ਉਸੇ ਵੇਲੇ ਪਤਾ ਲੱਗ ਜਾਂਦਾ, ਕਿਉਂਕਿ ਉਹ ਅੰਦਰ ਸਾਂਭ ਕੇ ਰੱਖੀ ਪਈ ਹੈ ਚੀਜ਼। ਬੇਅੰਤ ਸ਼ਕਲਾਂ ਅਸੀਂ ਬਚਪਨ ਤੋਂ ਦੇਖਦੇ ਆਏ ਹਾਂ, ਸਾਰੀਆਂ ਅੰਦਰ ਪਈਆਂ, ਸਾਰਿਆਂ ਦੇ ਸੁਭਾਅ ਅੰਦਰ ਪਏ ਨੇ। ਜਿਨ੍ਹਾਂ ਨੇ ਸਾਡੇ ਨਾਲ ਦੁਰਵਿਹਾਰ ਕਰਿਆ ਉਹ ਵੀ ਅੰਦਰੇ ਬੈਠੇ ਨੇ, ਉਹਨਾਂ ਦਾ ਧਿਆਨ ਆਉਂਦੀ ਸਾਰ ਹਿਲਜੁਲ ਅੰਦਰ ਸ਼ੁਰੂ ਹੋ ਜਾਂਦੀ। ਕਹਿੰਦੇ ਇੰਨੀ ਚੀਜ਼ ਹੈ ਅੰਦਰ ਦੱਸੀ ਨਹੀਂ ਜਾਂਦੀ। 10 ਸਾਲ ਪਹਿਲਾਂ ਤੁਸੀਂ ਕਿਸੇ ਦੀ ਆਵਾਜ਼ ਸੁਣੀ ਹੈ, 10 ਸਾਲ ਬਾਅਦ ਫੇਰ ਉਹ ਬੋਲਦਾ ਹੈ, ਉਸੇ ਵੇਲੇ ਪਤਾ ਲੱਗ ਜੂ ਵੀ ਫਲਾਣਾ ਬੋਲ ਰਿਹਾ, ਇਹ ਤਾਂ ਉਹਦੀ ਆਵਾਜ਼ ਹੈ। ਉਹ ਕਿੱਥੇ ਪਈ ਹੈ ਅੰਦਰ ਸਾਰੇ, ਕਿਸ ਤਰ੍ਹਾਂ ਦੇ ਨਾਲ ਬ੍ਰੇਨ ਵਰਕ ਕਰਦਾ ਹੈ। ਉਹ ਕਹਿੰਦੇ ਇਸੇ ਤਰ੍ਹਾਂ ਦੇ ਨਾਲ ਬਹੁਤ ਕੀਮਤੀ ਚੀਜ਼ਾਂ ਅੰਦਰ ਪਈਆਂ, ਆਪੇ ਲੇਵਾ ਬਸ ਸੰਭਾਲੇ। ਉਹ ਜਿਹੜੀਆਂ ਚੀਜ਼ਾਂ ਉਹ ਸੰਭਾਲ ਕੇ ਰੱਖੀਆਂ ਹੋਈਆਂ ਨੇ, ਵੱਜਰ ਕਪਾਟ ਜੜੇ ਜੜ ਜਾਣੇ, ਉਹਨਾਂ ਨੂੰ ਸੰਭਾਲਣ ਵਾਸਤੇ ਰੱਖਣ ਵਾਸਤੇ ਵੱਜਰ ਕਪਾਟ ਬੰਦ ਨੇ, ਵੀ ਐਰਾ ਗਹਿਰਾ ਨਾ ਇੱਥੇ ਆ ਕੇ ਲੁੱਟ ਲੇ। ਐਰੇ ਗਹਿਰੇ ਕਿਹੜੇ ਨੇ? ਇਸ ਦੇਹੀ ਅੰਦਰ 5 ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਕਰਦੇ ਕੀ ਨੇ ਅੰਮ੍ਰਿਤ ਲੁੱਟੇ, ਮਨਮੁਖ ਨਹੀਂ ਬੁੱਝੈ। ਉਹ ਨਾਮ ਧਨ ਨੂੰ ਲੁੱਟ ਰਹੇ ਨੇ, ਮਨਮੁਖ ਨੂੰ ਪਤਾ ਨਹੀਂ ਲੱਗਦਾ, ਕੋਈ ਨਾ ਸੁਣੇ ਪੁਕਾਰਾ। ਗੁਰੂ ਤੋਂ ਬਗੈਰ ਕੋਈ ਹੋਰ ਉੱਥੇ ਪੁਕਾਰ ਨਹੀਂ ਸੁਣਦਾ। ਅੰਤਰ ਕੋਟ ਛੱਜੇ ਹਟ ਨਾਲੇ, ਆਪੇ ਲੇਵਾ ਬਸ ਸੰਭਾਲੇ, ਵੱਜਰ ਕਪਾਟ ਜੜੇ ਜੜ ਜਾਣੇ। ਉਹ ਚਾਬੀ ਲੱਗ ਗਈ ਨੰਬਰਾਂ ਦੀ, ਮੇਰਾ ਇੱਕ ਅਟੈਚੀ ਹੈ ਉਹਨੂੰ ਲੱਗੇ ਹੋਏ ਨੇ ਨੰਬਰ, ਮੈਂ ਅੱਜ ਭੁੱਲ ਗਿਆ, ਮੈਨੂੰ ਯਾਦ ਹੀ ਨਾ ਆਵੇ ਵੀ ਇਹ ਖੁੱਲਣਾ ਕਿਵੇਂ ਹੈ, ਯਾਦ ਹੀ ਨਾ ਆਵੇ, ਕਿਉਂ 5-6 ਸਾਲ ਤੋਂ ਦੇਖਿਆ ਹੀ ਨਹੀਂ ਸੀ, 4-5 ਸਾਲ ਤੋਂ। ਫਿਰ ਮੇਰੇ ਮਨ 'ਚ ਆਇਆ ਵੀ ਮੈਂ ਸੋਚ ਕੇ ਚਾਬੀ ਲਾਈ ਸੀ ਇਹਦੀ, ਉਹ ਚਾਬੀ ਕੀ ਸੀ? ਉਹ 781 ਨੰਬਰ ਉਹਦੀ ਚਾਬੀ ਸੀ, ਉਹ ਜਦ ਮੈਂ 781 ਕਰਿਆ ਜਦੇ ਖੁੱਲ ਗਿਆ। ਐਸੇ ਤਰ੍ਹਾਂ ਦੇ ਨਾਲ ਸਾਡੇ ਵੱਜਰ ਕਪਾਟਾਂ ਦੀ ਚਾਬੀ ਵਾਹਿਗੁਰੂ ਮੰਤਰ ਹੈ, ਇਹ ਵਾਹਿਗੁਰੂ ਮੰਤਰ ਨਾਲ ਗੁਰ ਸ਼ਬਦ ਹੀ ਖੁਲਾਏਂਦਾ, ਉਹਦੇ ਨਾਲ ਇਹ ਖੁੱਲ ਜਾਣਾ। ਪੀਤਰ ਕੋਟ ਗੁਫਾ ਕਰ ਜਾਏ, ਨੌ ਘਰ ਥਾਪੇ ਹੁਕਮ ਰਸਾਈ। ਜਦ ਅਸੀਂ ਇਹਦੇ ਕੋਟ ਦੇ ਵਿੱਚ ਦਾਖਲ ਹੋ ਜਾਂਦੇ ਹਾਂ, ਕਿਲੇ 'ਚ, ਕਹਿੰਦੇ ਗੁਫਾ ਹੈ ਅੰਦਰ, ਉਹ ਗੁਫਾ ਦੇ ਵਿੱਚ ਨਾਮ ਦੇ ਬਲ ਨਾਲ, ਨਾਮ ਦੀ ਰੋਸ਼ਨੀ ਨਾਲ ਅਸੀਂ ਅੰਦਰ ਦਾਖਲ ਹੋ ਜਾਂਦੇ ਹਾਂ। ਉੱਥੇ ਜਿਹੜੇ ਨੌਵੇਂ ਘਰ ਨੇ ਥਾਪੇ ਜਾਂਦੇ ਨੇ, ਥਾਪ ਦਿੱਤੇ ਜਾਂਦੇ ਨੇ, ਠਾਕ ਦਿੱਤੇ ਜਾਂਦੇ ਨੇ, ਹੁਕਮ ਤੇ ਰਜ਼ਾ ਵਿੱਚ ਥਾਪਦੇ ਨੇ। ਫਿਰ ਅੱਖਾਂ ਮਾੜਾ ਨਹੀਂ ਦੇਖਦੀਆਂ, ਕੰਨ ਮਾੜੀ ਗੱਲ ਨਹੀਂ ਸੁਣਦੇ। ਦਸਵੇਂ ਪੁਰਖ ਅਲੇਖ ਅਪਾਰੀ ਆਪੇ ਲੱਖ ਲਿਖਾਏਗਾ। ਦਸਵੇਂ ਦੇ ਵਿੱਚ ਜਦ ਅਸੀਂ ਪਹੁੰਚਦੇ ਹਾਂ ਉੱਥੇ ਪਰਮੇਸ਼ਰ ਆਪ ਹੈ, ਉਹ ਤਾਂ ਉਡੀਕ ਰਿਹਾ ਕਿਹੜੇ ਵੇਲੇ ਭਟਕਿਆ ਹੋਇਆ ਜੀਵ ਆਵੇ ਤੇ ਕਿਹੜੇ ਵੇਲੇ ਮੈਂ ਉਹਨੂੰ ਆਪਣੇ ਨਾਲ ਮਿਲਾਵਾਂ। ਸੋ ਉਹ ਗੁਰੂ ਕੋਲ ਚਾਬੀ ਹੈ, ਚਾਬੀ ਲੈ ਕੇ ਅੰਮ੍ਰਿਤ ਛਕ ਕੇ ਇੱਥੇ ਹੀ ਰਹਿ ਜਾਣਾ। ਮੈਂ ਜੀ ਪੰਜ ਬਾਣੀਆਂ ਪੜ੍ਹਦਾ, ਮੈਂ ਸੱਤ ਪੜ੍ਹਦਾ, ਮੈਂ ਦਸ ਪੜ੍ਹਦਾ, ਬਾਣੀ ਦਾ ਆਪਣਾ ਥਾਂ ਹੈ, ਨਾਮ ਦਾ ਆਪਣਾ ਥਾਂ ਹੈ। ਇਹ ਅਭਿਆਸ ਕਰਨਾ ਪੈਂਦਾ, ਅੰਦਰ ਜਾਣਾ ਪੈਂਦਾ, ਅਭਿਆਸ ਕਰੋ, ਅੰਦਰਲੀ ਖੋਜ ਕਰੋ। ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਜਿੰਨਾ ਚਿਰ ਆਪਾਂ ਨਹੀਂ ਜੀਂਦੇ ਪੰਜਾਂ ਭਰਮਾਂ ਦਾ ਨਾਸ਼ ਨਹੀਂ ਹੋਣਾ। ਪੰਜੇ ਭਰਮ ਪ੍ਰਤੱਖ ਰੂਪ ਚ ਜਦ ਜੋਤ ਦਿਸਦੀ ਹੈ ਤਾਂ ਨਾਸ਼ ਹੁੰਦਾ, ਨਹੀਂ ਹੁੰਦਾ ਨਹੀਂ ਹੈ। ਸੋ ਇਹ ਇੰਨਾ ਕੁ ਕੰਮ ਹੈ ਆਪਣੇ ਜੰਮੇ, ਜੇ ਕੋਈ ਸਿੱਖੀ ਧਾਰਨ ਕਰੀਏ, ਸਤਸੰਗ ਚਾਹੁੰਦੇ ਹੋ ਤਾਂ ਪੜ੍ਹਾਈ ਕਰੋ ਭਾਈ, ਪੜ੍ਹਾਈ ਕਰੋ, ਮਿਹਨਤ ਕਰੋ। ਮਿਹਨਤ ਕਰੇ ਤੇ ਦਰ ਖੁੱਲ ਜਾਣਾ, ਜਦੋਂ ਖੁੱਲ ਗਿਆ ਅੱਖ ਨਾਲ ਦੀ ਨਾਲ ਦੇਵ ਦ੍ਰਿਸ਼ਟ ਪ੍ਰਗਟ ਹੋ ਜਾਣੀ ਹੈ। ਆਹੀ ਸੰਸਾਰ ਮੁੜ ਕੇ ਪਰਮੇਸ਼ਰ ਦਾ ਰੂਪ ਬਣ ਜਾਣਾ, ਨਾ ਮੈਂ ਰਹਿਣਾ ਨਾ ਕਿਸੇ ਹੋਰ ਨੇ ਰਹਿਣਾ, ਇੱਥੇ ਆਹੀ ਕੋਈ ਪਰਮੇਸ਼ਰ ਆਪਣਾ ਆਪ ਕਰ ਰਿਹਾ ਹੈ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ 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 ਅਨੰਤ ਕੋ ਫਿਰੇ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਏਕ ਦਿਖਲਾਈ ਸਾਂਗ ਤਾਰ ਥਮਿਓ ਬਜ਼ਾਰਾ ਤਬ ਏਕੋ ਏਕ ਅੰਕਾਰ ਕਵਨ ਰੂਪ ਦ੍ਰਿਸ਼ਟਿਓ ਬਨਸਾਇਓ ਕਤੇ ਗਏ ਕਤੇ ਆਇਓ। ਐਸੇ ਬਾਕ ਮਹਾਰਾਜ ਦੇ, ਇਹਨਾਂ ਨੂੰ ਵਿਚਾਰੋ, ਵਿਚਾਰ ਕੇ ਕਮਾਈ ਕਰੋ, ਫਿਰ ਅਸੀਂ ਚੜ੍ਹਾਈ ਕਰਾਂਗੇ, ਅੰਦਰ ਦਾਖਲ ਹੋ ਜਾਵਾਂਗੇ। ਜਿਸ ਕੰਮ ਨੂੰ ਆਏ ਹਾਂ ਭਈ ਪ੍ਰਾਪਤ ਮਾਨੁਖ ਦੇਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ। ਉਹ ਮਿਲ ਜਾਣਾ ਹੈ ਅੰਦਰੋਂ ਹੀ ਟੋਲਦਿਆਂ ਨੂੰ, ਐਸੀ ਬਾਤ ਨਹੀਂ ਹੈ। ਜਿੰਨਾ ਦ੍ਰਿੜ ਇਰਾਦਾ ਉਨੀ ਪ੍ਰਾਪਤੀ ਛੇਤੀ ਹੁੰਦਾ, ਜਿੰਨਾ ਸਿਥਲ ਇਰਾਦਾ ਹੈ ਦਸ ਜਨਮ ਵੀ ਲੱਗ ਸਕਦੇ ਨੇ, ਸੌ ਵੀ ਲੱਗ ਸਕਦਾ। ਐਸਾ ਵੀ ਸੁਣਨ ਵਿੱਚ ਆਇਆ ਕਿ ਸੌ ਸੌ ਜਨਮ ਭਗਤੀ ਕਰਨ ਤੋਂ ਬਾਅਦ ਪ੍ਰਾਪਤ ਹੋਇਆ, ਐਸਾ ਵੀ ਆਇਆ ਕਿ ਇੱਕੋ ਜਨਮ ਚ ਪ੍ਰਾਪਤੀ ਹੋ ਗਈ। ਸੋ ਸਮਰੱਥ ਗੁਰੂ ਹੋਵੇ, ਕਹਿੰਦੇ ਜੇ ਗੁਰੂ ਸਮਰੱਥ ਹੈ ਸਾਡੇ ਵਿੱਚ ਵਿਸ਼ਵਾਸ ਨਹੀਂ ਹੈ, ਕਹਿੰਦੇ ਕਬੀਰ ਸੱਚਾ ਸਤਿਗੁਰ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲਾ ਗਈ ਜੁੰਬਾਸ ਵਜਾਈ ਆ। ਗੁਰੂ ਤਾਂ ਕਹਿੰਦੇ ਤੈਨੂੰ ਮੈਂ ਅਮਰ ਕਰ ਦੇਣਾ, ਤੈਨੂੰ ਐਸੀ ਅਵਸਥਾ ਚ ਪਹੁੰਚਾ ਦੇਣਾ ਜਿੱਥੇ ਸਾਰੀਆਂ ਲੋੜਾਂ ਤੇਰੀਆਂ ਆਪੇ ਪੂਰੀਆਂ ਹੋਣ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸੈ। ਇਹ ਕਹਿੰਦਾ ਨਾ ਜੀ ਮੈਨੂੰ ਤਾਂ ਫਲਾਣੀ ਚੀਜ਼ ਚਾਹੀਦੀ ਹੈ। ਫਿਰ ਗੁਰੂ ਕੀ ਕਰੇ, ਗੁਰੂ ਤਾਂ ਸਭ ਕੁਝ ਦੇਣ ਨੂੰ ਤਿਆਰ ਹੈ। ਰਾਜਾ ਮਿਲ ਗਿਆ, ਰਾਜਾ ਕਹਿੰਦਾ ਵੀ ਤਖ਼ਤ ਤੇ ਬਿਠਾ ਦਾ। ਉਹ ਰਾਜਾ ਕਹਿੰਦਾ ਮੰਗ ਕੀ ਮੰਗਦਾ, ਅੰਦਰੋਂ ਇਰਾਦਾ ਵੀ ਮੈਨੂੰ ਤਖ਼ਤ ਦੇ ਦੂੰ। ਕਹਿੰਦਾ ਮੈਨੂੰ ਤਾਂ ਜੀ ਮੇਰੀਆਂ ਮੱਝਾਂ ਭੁੱਖੀਆਂ ਨੇ, ਇੱਕ ਤੂੜੀ ਦੀ ਪੰਡ ਪਹੁੰਚਾ ਦਿਓ। ਕਿੱਡੀ ਬੜੀ ਬਾਤ ਹੋਈ, ਕੌਡੀ ਮੰਗਦਾ ਜਬ ਮੰਗੇ ਤਾਂ ਤੂੰ। ਸੋ ਮੰਗਣਾ ਕਿਸੇ ਕਿਸੇ ਨੂੰ ਆਉਂਦਾ, ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਹੁਣ ਸਮਾਂ ਜਾਚ ਨਹੀਂ ਦਿੰਦਾ। ਸੋ ਸਾਰੇ ਪ੍ਰੇਮੀ ਬੋਲੋ ਭਾਈ
ਰਾਮ ਕਲੀ ਮਹਲਾ ਤੀਜਾ ਆਨੰਦ ਕਿਉਂ ਕਾਰ ਸ